ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾਜ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਲਾਰਾ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਇਸ ਗੱਲ ਦੀ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਔਰ ਅੱਜ ਦੇ ਪ੍ਰੋਗਰਾਮ ਚ ਤੁਹਾਡਾ ਇੱਕ ਵਾਰ ਫੇਰ ਕਰਦੇ ਹਾਂ ਸਵਾਗਤ। ਅੱਜ ਦਾ ਦਿਨ ਮੰਗਲਵਾਰ, ਮੰਗਲਵਾਰ ਆਪਾਂ ਜੁੜਦੇ ਨੇ ਹੁਣੇ ਆ ਮੈਲਬਨ ਤੋਂ। ਸੋ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਮੈਲਬਨ ਸਟੂਡੀਓ ਤੋਂ ਮੇਰੇ ਨਾਲ ਸੁਣੋਗੇ, ਯਾਨੀ ਅਮਰਦੀਪ ਦੇ ਨਾਲ। ਇਹ ਤੁਹਾਡਾ ਜਿਹੜਾ ਸਫ਼ਰ ਹੈ ਪੂਰੇ 2 ਘੰਟੇ ਦਾ ਰਹੇਗਾ, ਸਵੇਰੇ 8 ਵਜੇ ਤੋਂ 10 ਵਜੇ ਤੱਕ ਤੁਸੀਂ ਸਾਡੇ ਹਮ ਸਫ਼ਰ ਬਣੋਗੇ। ਔਰ ਦਿਨ ਦੀ ਗੱਲ ਕਰਦੇ ਹਾਂ, ਅੱਜ ਦੀ ਤਰੀਕ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਾਲ 2020 ਦੇ ਅਕਤੂਬਰ ਮਹੀਨੇ ਦੀ ਅੱਜ 6 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਵਤ 552 ਦੇ ਅੱਸੂ ਮਹੀਨੇ ਦੀ ਅੱਜ 21 ਤਰੀਕ ਹੈ। ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਦੇ ਵਿੱਚ ਸਮੇਂ ਦਾ ਜਿਹੜਾ ਬਦਲਾਅ ਆ ਉਹ ਬਿਲਕੁਲ ਹੋ ਚੁੱਕਿਆ, ਕਿਉਂਕਿ ਮੈਲਬਨ ਦੇ ਵਿੱਚ, ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਉਹ 8:04 ਦਾ ਹੋ ਚੁੱਕਿਆ, ਜਦਕਿ ਬ੍ਰਿਸਬੇਨ ਵਾਲੇ ਜਿਹੜੇ ਆ ਉਹ ਹੁਣ ਸਾਡੇ ਤੋਂ 1 ਘੰਟਾ ਪਿੱਛੇ ਰਹਿ ਗਏ ਆ, ਕਿਉਂਕਿ ਸਾਡੇ ਜਿਹੜਾ ਸਮਾਂ ਆ ਉਹ ਹੁਣ ਬਦਲ ਗਿਆ ਡੇ ਲਾਈਟ ਸੇਵਿੰਗ ਦੇ ਕਾਰਨ। ਸੋ ਬ੍ਰਿਸਬੇਨ ਚ ਇਸ ਵੇਲੇ 7:04 ਦਾ ਸਮਾਂ ਹੋਇਆ ਤੇ ਉਧਰ ਪਰਥ ਦੇ ਵਿੱਚ 5:04 ਇਸ ਵੇਲੇ ਹੋਏ ਨੇ, ਤੇ ਇਧਰ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਉਹ 7:34 ਦਾ ਇਸ ਵੇਲੇ ਹੋ ਚੁੱਕਿਆ। ਤੇ ਅਸੀਂ ਆਪਣੇ ਮੁਲਕ ਤੋਂ ਬਾਹਰ ਚਲੀਏ, ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜਿਆ ਹੋਇਆ ਤਾਂ ਸਮੇਂ ਦੇ ਵਿੱਚ ਜਿਹੜਾ ਇੱਕ ਵਕਫਾ ਆ ਉਹ ਵੀ ਵਧਿਆ। ਡੁਬਈ ਦੇ ਵਿੱਚ ਇਸ ਵੇਲੇ ਅੱਧੀ ਰਾਤ ਦਾ ਸਮਾਂ, ਜਾਂ ਫਿਰ ਕਹਿ ਸਕਦੇ ਹਾਂ ਕਿ ਮੰਗਲਵਾਰ ਚੜੇ ਨੂੰ ਅਜੇ 1 ਘੰਟਾ ਹੀ ਹੋਇਆ, 1:04 ਦਾ ਸਮਾਂ ਉੱਥੇ ਹੋਇਆ, ਜਦਕਿ ਹਾਂਗਕਾਂਗ ਦੇ ਵਿੱਚ ਇਸ ਵੇਲੇ 5:04 ਹੋਏ ਨੇ, ਉੱਥੇ ਵੀ ਤੜਕਾ ਕਹਿ ਸਕਦੇ ਹਾਂ। ਤੇ ਇਸੇ ਤਰ੍ਹਾਂ ਜੇ ਅਸੀਂ ਗੱਲ ਭਾਰਤ ਦੀ ਕਰੀਏ ਤਾਂ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਬਹੁਤ ਵੱਡਾ ਤੜਕਾ, 2:35 ਦਾ ਜਿਹੜਾ ਸਮਾਂ ਉਹ ਇਸ ਵੇਲੇ ਹੋਇਆ ਮੰਗਲਵਾਰ ਦਾ, ਬਹੁਤ ਵੱਡਾ ਤੜਕਾ। ਤੇ ਇਸੇ ਤਰ੍ਹਾਂ ਕੁਝ ਉਹਨਾਂ ਮੁਲਕਾਂ ਦੀ ਗੱਲ ਜਿਹੜੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ, ਜੁੜਦੇ ਹੋ, ਤੇ ਜਿੱਥੇ ਅਜੇ ਸੋਮਵਾਰ ਚੱਲ ਰਿਹਾ। ਸੋ ਸੋਮਵਾਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਦੋਸਤੋ ਅਜੇ ਚੱਲ ਰਿਹਾ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਵੇਲੇ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਕੁਛ ਸ਼ਹਿਰਾਂ ਦੇ ਵਿੱਚ, ਤੇ ਕੁਛ ਸ਼ਹਿਰਾਂ ਦੇ ਵਿੱਚ ਅਜੇ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਇਸ ਵੇਲੇ 4:05 ਸੋਮਵਾਰ ਦੀ ਸ਼ਾਮ ਦੇ ਹੋਏ ਆ, ਜਦਕਿ ਟੋਰਾਂਟੋ ਦੇ ਵਿੱਚ 5:05 ਹੋ ਚੁੱਕੇ ਨੇ, ਸ਼ਾਮ ਪਈ ਹੈ। ਔਰ ਵੈਨਕੂਵਰ ਦੇ ਵਿੱਚ ਅਜੇ ਦੁਪਹਿਰ ਹੈ, 2:05 ਦਾ ਸਮਾਂ ਹੋਇਆ ਉੱਥੇ। ਤੇ ਇੱਧਰ USA ਚਲੀਏ ਤਾਂ US ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ ਵੀ ਦੁਪਹਿਰ ਪਈ ਹੋਈ ਹੈ ਦੋਸਤੋ, 2:05 ਦਾ ਸਮਾਂ। ਤੇ ਨਿਊਯਾਰਕ ਦੇ ਵਿੱਚ ਜਦਕਿ ਸ਼ਾਮ ਪੈ ਚੁੱਕੀ ਹੈ, 5:05 ਉੱਥੇ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਸੋਮਵਾਰ ਦੀ ਜਿਹੜੀ ਰਾਤ ਪਈ ਹੋਈ ਹੈ ਲੰਡਨ ਦੇ ਵਿੱਚ, 10:06 ਦਾ ਸਮਾਂ ਇਸ ਵੇਲੇ ਲੰਡਨ ਦੇ ਵਿੱਚ ਹੋਇਆ। ਤੇ ਲਓ ਜੀ, ਇਹ ਸੀ ਸਾਡੇ ਤੇ ਤੁਹਾਡੇ ਕੁਝ ਸ਼ਹਿਰਾਂ ਦਾ ਸਮਾਂ। ਸਮਾਂ ਤਾਂ ਆਪਾਂ ਦੱਸ ਦਿੱਤਾ, ਪਰ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤੁਹਾਡੇ ਤੇ ਸਾਡੇ ਸ਼ਹਿਰਾਂ ਦੇ ਵਿੱਚ, ਇਹ ਤੁਹਾਡੀ ਗੱਲਬਾਤ ਦੇ ਨਾਲ ਸਾਡੇ ਤੱਕ ਪਹੁੰਚਣਾ। ਮੈਂ ਤਾਂ ਤੁਹਾਨੂੰ ਦੱਸ ਦਿੱਤਾ ਕਿ ਸਾਡੇ ਇਸ ਵੇਲੇ ਸਮਾਂ ਜਿਹੜਾ ਉਹ ਬਦਲਿਆ, ਕਿਉਂਕਿ ਡੇ ਲਾਈਟ ਸੇਵਿੰਗ ਦੇ ਕਾਰਨ ਇਹ ਜਿਹੜਾ ਬਦਲਾਅ ਸਮੇਂ ਦੇ ਵਿੱਚ ਆਉਂਦਾ ਸਾਡੇ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਹੋਇਆ। ਤੇ ਇਸ ਸਮੇਂ ਦੇ ਵਿੱਚ ਜਿਹੜਾ ਬ੍ਰਿਸਬੇਨ ਦਾ ਸਮਾਂ ਆ ਉਹ ਸਾਡੇ ਤੋਂ ਥੋੜਾ ਜਿਹਾ ਪਛੜ ਜਾਂਦਾ, ਪਰ ਫਿਰ ਵੀ ਅਸੀਂ ਇੱਕ ਅਲੱਗ ਤਰ੍ਹਾਂ ਦੇ ਜਿਹੜੇ ਟਾਈਮ ਜ਼ੋਨ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਨਿਕਲਦੇ ਹਾਂ। ਤੇ ਸਮਾਂ ਸੀਮਾ ਦਾ ਜਿਹੜਾ ਵਕਫਾ ਆ ਉਹ ਸਾਡਾ ਹੁਣ ਭਾਰਤ ਦੇ ਨਾਲੋਂ ਜ਼ਿਆਦਾ ਵੱਧ ਜਾਂਦਾ, ਕਿਉਂਕਿ ਪਿਛਲੇ ਸਮੇਂ ਦੌਰਾਨ 4.5 ਘੰਟੇ ਦਾ ਜਿਹੜਾ ਵਕਫਾ ਸੀ, ਹੁਣ ਉਹ 5.5 ਘੰਟੇ ਦਾ ਹੋ ਚੁੱਕਿਆ। ਬਾਕੀ ਮੁਲਕਾਂ ਦੇ ਨਾਲੋਂ ਜਿਹੜਾ ਸਾਡਾ ਵਕਫਾ ਆ ਉਹ ਕਾਫੀ ਜ਼ਿਆਦਾ। ਤੇ ਇਹ ਵਕਫਾ ਜਿਹੜਾ ਇਹ ਚੱਲਦਾ ਰਹਿਣਾ, ਪਰ ਸਾਡੀ ਜਿਹੜੀ ਨੇੜਤਾ ਉਹ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਆਵਾਜ਼ ਦੀਆਂ ਨਾ ਤਰੰਗਾਂ ਦੇ ਜ਼ਰੀਏ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਇਹ ਰਾਬਤਾ ਬਣਾਉਂਦੇ ਹੋ, ਜਦੋਂ ਇੱਕ ਸਾਂਝ ਪੈਦਾ ਹੁੰਦੀ ਹੈ ਆਵਾਜ਼ ਦੇ ਇਸ ਮਾਧਿਅਮ ਦੇ ਰਾਹੀਂ, ਤੁਹਾਡੇ ਸੁਨੇਹਿਆਂ ਦੇ ਰਾਹੀਂ, ਤਾਂ ਫਿਰ ਦੂਰੀਆਂ ਜਿਹੜੀਆਂ ਉਹ ਨਜ਼ਦੀਕੀਆਂ ਬਣ ਜਾਂਦੀਆਂ ਨੇ। ਸੋ ਅੱਜ ਵੀ ਇਸੇ ਉਮੀਦ ਦੇ ਨਾਲ ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਚ ਜੀਆਂ ਨੂੰ ਕਹਿੰਦੇ ਹਾਂ ਔਰ ਨਾਲ ਹੀ ਨਾਲ ਤੁਹਾਡੇ ਸੁਨੇਹਿਆਂ ਦੀ ਉਡੀਕ ਵੀ ਕਰ ਰਹੇ ਹਾਂ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਮਾਰਾਂਗੇ ਝਾਤ, ਤੇ ਅੱਜ ਦੀਆਂ ਕੁਝ ਖਾਸ ਖਬਰਾਂ ਜਿਹੜੀਆਂ ਉਹ ਵੀ ਲੈ ਕੇ ਆਵਾਂਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਖੁੱਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਨੀਆਂ ਔਰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਤੁਹਾਡੀ ਸਾਂਝ ਪੈਣੀ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਅਸੀਂ ਅਕਸਰ ਤੁਹਾਡੇ ਨਾਲ ਇਹ ਜਿਹੜਾ ਸ਼ਿਕਵਾ ਆ ਕਈ ਵਾਰ ਜ਼ਾਹਰ ਕਰਦੇ ਹਾਂ ਕਿ ਜਦੋਂ ਤੁਸੀਂ ਹੁੰਗਾਰਾ ਨਹੀਂ ਭਰਦੇ ਤੇ ਫਿਰ ਗੱਲ ਕਰਨ ਦਾ ਵੀ ਜਿਹੜਾ ਮਜ਼ਾ ਉਹ ਨਹੀਂ ਆਉਂਦਾ। ਸੋ ਹੁੰਗਾਰਾ ਜ਼ਰੂਰ ਭਰਿਆ ਕਰੋ, ਤੁਹਾਡੇ ਹੁੰਗਾਰੇ ਦੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸ਼ਿੱਦਤ ਦੇ ਨਾਲ ਉਡੀਕ ਰਹੇਗੀ। ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਵੀ ਮਹਿਮਾਨ ਨੂੰ ਸ਼ਾਮਲ ਨਹੀਂ ਕੀਤਾ। ਵੈਸੇ ਸਾਡੀ ਅੱਜ ਜਿਹੜੀ ਇੱਕ ਉਮੀਦ ਬਣੀ ਹੋਈ ਸੀ, ਸ਼ਾਇਦ ਅਸੀਂ ਕਿਰਸਾਨੀ ਦੇ ਉੱਤੇ ਕੁਛ ਮਾਹਿਰ ਜਿਹੜੇ ਆ ਉਹਨਾਂ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ, ਪਰ ਕਿਸੇ ਕਾਰਨ ਉਹਨਾਂ ਦੇ ਨਾਲ ਜਿਹੜਾ ਸੰਪਰਕ ਆ ਅਜੇ ਤੱਕ ਬਣ ਨਹੀਂ ਪਾਇਆ। ਇੱਕ ਸਮੇਂ ਦਾ ਜਿਹੜਾ ਵਕਫਾ ਵਧਣ ਦੇ ਕਾਰਨ ਵੀ ਜਿਹੜੀ ਸਮੱਸਿਆ ਉਹ ਆਈ ਹੈ। ਸੋ ਇਸ ਕਰਕੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਸਿਰਫ ਤੇ ਸਿਰਫ ਗੱਲਾਂ ਬਾਤਾਂ ਹੋਣਗੀਆਂ, ਬੜੀਆਂ ਹਲਕੀਆਂ ਫੁਲਕੀਆਂ, ਕੋਈ ਭਾਰੀਆਂ ਗੱਲਾਂ ਨਹੀਂ, ਕਿਉਂਕਿ ਅਕਸਰ ਮੇਰੇ ਪ੍ਰੋਗਰਾਮ ਚ ਸ਼ਿਕਾਇਤ ਇਹ ਵੀ ਹੁੰਦੀ ਹੈ ਦੋਸਤੋ ਕਿ ਗੱਲਾਂ ਜਿਹੜੀਆਂ ਕਈ ਵਾਰ ਬਹੁਤ ਭਾਰੀਆਂ ਹੋ ਜਾਂਦੀਆਂ ਔਰ ਸਵੇਰੇ ਸਵੇਰੇ ਦਿਲ ਕਰਦਾ ਹੁੰਦਾ ਕਿ ਕੁਛ ਹਲਕਾ ਫੁਲਕਾ ਹੋਵੇ। ਤੇ ਲਓ ਜੀ, ਅੱਜ ਫਿਰ ਕੁਛ ਹਲਕਾ ਫੁਲਕਾ ਹੀ ਰਹੇਗਾ ਤੇ ਆਪਾਂ ਗੱਲਾਂ ਬਾਤਾਂ ਦੇ ਨਾਲ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਲਾਵਾਂਗੇ ਰੌਣਕਾਂ। ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਆਪਾਂ ਸੁਣਾਉਣਾ, ਕੁਛ ਸਾਡੀ ਪਸੰਦ ਦਾ ਕੁਛ ਤੁਹਾਡੀ ਪਸੰਦ ਦਾ। ਉਮੀਦ ਕਰਦੇ ਹਾਂ ਕਿ ਜਿਹੜੇ ਵੀ ਗੀਤ ਤੁਹਾਡੇ ਸਾਡੇ ਤੱਕ ਪਹੁੰਚਣਗੇ ਅਸੀਂ ਉਹ ਡਾਟਾਬੇਸ ਦੇ ਵਿੱਚ ਲੱਭ ਕੇ ਤੁਹਾਡੇ ਲਈ ਵੀ ਜ਼ਰੂਰ ਚਲਾ ਸਕੀਏ। ਤੇ ਤੁਹਾਡੀ ਜਿਹੜੀ ਫਰਮਾਇਸ਼ ਆ ਤੁਸੀਂ ਸਾਨੂੰ ਭੇਜਣੀ ਹੈ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕੀ ਸੁਣਨਾ ਚਾਹੁੰਦੇ ਹੋ, ਕੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ। ਠੀਕ ਹੈ, ਸੋ ਅੱਜ ਦੇ ਪ੍ਰੋਗਰਾਮ ਚ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਰਹਿਣੀ ਹੈ। ਸੋ ਮਹਾਦੇਵ ਅਸੀਂ ਦੱਸ ਦਿੱਤੇ ਆ, ਜੇ ਪ੍ਰੋਗਰਾਮ ਤੁਸੀਂ ਰੇਡੀਓ ਦੀ ਐਪ ਰਾਹੀਂ ਸੁਣ ਰਹੇ ਹੋ ਤੇ ਰੇਡੀਓ ਦੀ ਐਪ ਦੇ ਵਿੱਚ ਦਿੱਤੇ ਹੋਏ ਲਿੰਕ ਜਿਹੜੇ ਉਹਨਾਂ ਨੂੰ ਤੁਸੀਂ ਕਲਿੱਕ ਕਰਕੇ ਉੱਥੇ ਟਾਈਪ ਕਰਕੇ ਜੋ ਵੀ ਆਪਣੇ ਦਿਲ ਦੀ ਸਾਂਝ ਪਾਉਣੀ ਚਾਹੁੰਦੇ ਹੋ ਜ਼ਰੂਰ ਪਾ ਸਕਦੇ ਹੋ। ਚਲੋ ਜੀ, ਫਿਰ ਗੱਲਾਂ ਬਾਤਾਂ ਤਾਂ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਚੱਲਦੀਆਂ ਰਹਿਣਗੀਆਂ, ਪਰ ਆਪਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਕਰਦੇ ਹਾਂ ਆਗਾਜ਼। ਸੁਣਦੇ ਹਾਂ ਪਹਿਲਾ ਗੀਤ ਰਣਜੀਤ ਬਾਵਾ ਦੀ ਆਵਾਜ਼।
Back on my son of a sardar style, voice of Punjab, Ranjit Bawa, voice that gonna bring us some power. I'm gonna hit on the slap.
Oh, Jugni Singh Adi, Jugni Sardar Adi.
Asi ਮੇਜ਼ ਤੇ ਪੱਕੇ ਮਾਰੇ ਵੈਰੀਆਂ ਦੇ ਅਸੀਂ ਪੱਕੇ
ਓ ਜੁਗਣੀ ਸਿੰਘਾਂ ਦੀ ਜੁਗਣੀ ਸਰਦਾਰਾਂ ਦੀ ਓ ਜੁਗਣੀ ਤੀਰਾਂ ਦੀ ਜੁਗਣੀ ਤਲਵਾਰਾਂ ਦੀ
ਪੰਜਾਬੀ ਸੌਂਗ ਰਾਈਜ਼ ਇਨ ਦ ਵਰਲਡ ਵਾਈਡ ਐਂਡ ਜਸਟ ਲਾਈਕ ਅ ਸਰੋਪਾ ਨਿੰਜਾ ਸਰਫਾ
ਜੋ ਨਾ ਸੱਚ ਬੋਲਣ ਤੋਂ ਡਰਦੇ ਜਿਹੜੇ ਝੂਠੇ ਚੁੱਕਣ ਭਰਦੇ ਜੋ ਨਾ ਸੱਚ ਬੋਲਣ ਤੋਂ ਡਰਦੇ ਜਿਹੜੇ ਝੂਠੇ ਚੁੱਕਣ ਭਰਦੇ
ਖੋਲਦੇ ਆ ਉਹ ਜਾਣਦੇ ਜਾਣਦੇ ਜਿੰਨਾ ਦੁੱਧ ਪੀਤਾ ਛਿਨੀਆਂ ਦਾ ਉਹ ਕਿੱਥੋਂ ਡੋਲਦੇ ਆ ਜਦ ਸਿੰਘ ਲੈਂਦੇ ਨੇ ਰਵਾਂਡ ਉਦੋਂ ਹੁੰਦੇ ਵੀ ਬੋਲਦੇ ਆ
ਉਹਨਾਂ ਦੀ ਜੁਗਣੀ ਜਿਹੜੇ ਜਾਣ ਦੇਸ਼ ਤੋਂ ਵਾਰਦੇ ਲਾੜੀ ਜੋ ਮੌਤ ਵੀ ਆਉਂਦੇ ਕਰਜ਼ਾ ਜੋ ਤਾਰਦੇ ਉਹ ਲਾੜੀ ਜੋ ਮੌਤ ਵੀ ਆਉਂਦੇ ਕਰਜ਼ਾ ਜੋ ਤਾਰਦੇ ਉਹ ਜੁਗਣੀ ਸੂਰਮਿਆਂ ਦੀ ਸੱਚ ਦੇ ਪਹਿਰੇ
ਪੜਦਾ ਜਵਾੜਾ ਸ਼ੇਰ ਦਾ ਬਾਬਾ ਦੀਪ ਸਿੰਘ ਲੜਿਆ ਤਲੀ ਉੱਤੇ ਸੀਸ ਧਰ ਨਾ ਸੁਰਖੀਆਂ ਸੂਰਮੇ ਦਲੇਰ ਦਾ ਅਸੈਂਬਲੀ ਚ ਬੰਬ ਸੁੱਟ ਭਗਤ ਸਿੰਘ ਨੇ ਗੋਰਿਆਂ ਦਾ ਲੂਹੀ ਕੰਡਾ ਖੜਾ ਕਰਤਾ ਸੀ ਲਿਆ ਬਦਲਾ ਲੰਡਨ ਜਾ ਕੇ ਊਧਮ ਸਿੰਘ ਨੇ ਸੋਲਾ ਐਡਵਾਇਰ ਦਾ ਪੜਤਾ ਸੀ
ਹੱਸ ਕੇ ਸੀ ਚੁੰਮਿਆ ਜਿੰਨਾ ਫਾਂਸੀ ਦੇ ਰੱਸਿਆਂ ਨੂੰ ਦੇਸ਼ ਆਜ਼ਾਦ ਕਰਾਇਆ ਵਾਰ ਕਹੇ ਬੱਚਿਆਂ ਨੂੰ ਦੇਸ਼ ਆਜ਼ਾਦ ਕਰਾਇਆ ਸਰਾਬਿਆਂ ਦੀ ਊਧਮ ਕਰਨਦਾਰਾਂ ਦੀ ਉਹ ਜੁਗਣੀ ਸਿੰਘਾਂ ਦੀ ਜੁਗਣੀ ਸਰਦਾਰਾਂ ਦੀ ਉਹ ਜੁਗਣੀ ਤੀਰਾਂ ਦੀ ਜੁਗਣੀ ਤਲਵਾਰਾਂ
ਦੀ ਲਾਉਂਦੇ ਸੀ ਜਕਾਰੇ ਬਾਬੇ ਭੋਰਾ ਵੀ ਨੀ ਡੋਲੇ ਨਿੱਕੀਆਂ ਜਿੱਦਾਂ ਤਾਕੇ ਵੱਡੇ ਮੂਹਰੇ ਕਾਫਰਾਂ ਦੇ ਬੋਲੇਬੋਲੇ ਬੋਲੇ
ਉਹ ਜੁਗਣੀ ਸਿੰਘਾਂ ਦੀ
ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ ਉਮੀਦ ਕਰਦੇ ਹਾਂ ਪਸੰਦ ਆਇਆ ਹੋਣਾ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਆਪਣੀ ਫਰਮਾਇਸ਼ ਸਾਨੂੰ ਤੁਸੀਂ ਭੇਜ ਸਕਦੇ ਹੋ ਇੱਕ ਵਾਰ ਫਿਰ ਤੁਹਾਡਾ ਕਰਦੇ ਹਾਂ ਗੀਤ ਤੋਂ ਬਾਅਦ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਚਲੋ ਜੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਜਿਹੜਾ ਉਹ ਮੌਸਮ ਦੇ ਉੱਤੇ ਵੀ ਝਾਤ ਮਾਰਨ ਦਾ ਹੋ ਗਿਆ ਮੌਸਮ ਦੇ ਉੱਤੇ ਝਾਤ ਮਾਰਨ ਤੋਂ ਪਹਿਲਾਂ ਕੁਛ ਦੋਸਤ ਜਿਹੜੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸ਼ਿਰਕਤ ਕਰ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸੁਖਵਿੰਦਰ ਸੋਹਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਚ ਸਿਡਨੀ ਤੋਂ ਸਾਂਝ ਪਾਈ ਹੈ ਇਹਨਾਂ ਨੇ ਹਮੇਸ਼ਾ ਵਾਂਗ ਆਪਣੇ ਅੰਦਾਜ਼ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋਹਨ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਵੀ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਇਸੇ ਤਰ੍ਹਾਂ ਦੋਸਤੋ ਤੁਹਾਡੇ ਵੀ ਸੁਨੇਹੇ ਸ਼ਾਮਲ ਕਰਦੇ ਰਹਾਂਗੇ ਪ੍ਰੋਗਰਾਮ ਚ ਪਰ ਹੁਣ ਇੱਕ ਨਜ਼ਰ ਜਿਹੜੀ ਹੈ ਉਹ ਅੱਜ ਦੇ ਮੌਸਮ ਦੇ ਉੱਤੇ ਆਪਾਂ ਜ਼ਰੂਰ ਮਾਰ ਲਈਏ ਅੱਜ ਜਦੋਂ ਅਸੀਂ ਆਸਟ੍ਰੇਲੀਆ ਦਾ ਮੌਸਮ ਦੇਖਦੇ ਹਾਂ ਨਾ ਤਾਂ ਵੈਸੇ ਬੱਦਲਬਾਈ ਕਾਫੀ ਥਾਵਾਂ ਤੇ ਬਣੀ ਹੋਈ ਹੈ ਮੀਂਹ ਦੇ ਆਸਾਰ ਜਿਹੜੇ ਆ ਉਹ ਵੀ ਬਣੇ ਹੋਏ ਆ ਮੈਲਬਨ ਦੀ ਗੱਲ ਕਰਾਂ ਤਾਂ ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਦੱਸਿਆ ਗਿਆ 14 ਡਿਗਰੀ ਵੱਧ ਤੋਂ ਵੱਧ ਚਲੇ ਜਾਣਾ ਤੇ ਅੱਜ ਵੀ ਮੀਂਹ ਦੇ ਜਿਹੜੇ ਛੜਾਟੇ ਆ ਦੱਸੇ ਗਏ ਆ ਕੱਲ ਵੀ ਮੀਂਹ ਪੈਂਦਾ ਰਿਹਾ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਕਾਫੀ ਮੀਂਹ ਸੀਗਾ ਪਰ ਉਸ ਤੋਂ ਬਾਅਦ ਮੀਂਹ ਤਾਂ ਨਹੀਂ ਸੀ ਪਰ ਬੱਦਲਬਾਈ ਜਿਹੜੀ ਆ ਉਹ ਲਗਾਤਾਰ ਬਣੀ ਹੋਈ ਹੈ ਤੇ ਅੱਜ ਮੀਂਹ ਦੀ ਸੰਭਾਵਨਾ ਫਿਰ ਦੱਸੀ ਗਈ ਹੈ ਸਿਡਨੀ ਦੇ ਵਿੱਚ 15 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਇੱਥੇ ਤਾਂ ਪੂਰੀ ਪੂਰੀ ਸੰਭਾਵਨਾ ਮੀਂਹ ਦੀ ਕਿਉਂਕਿ ਬੱਦਲਬਾਈ ਜਿਹੜੀ ਆ ਉਹ ਸਾਰੇ ਪਾਸੇ ਬਣੀ ਹੋਈ ਹੈ ਅਸਮਾਨ ਦੇ ਵਿੱਚ ਔਰ ਮੀਂਹ ਜਿਹੜਾ ਆ ਉਹ ਲਗਾਤਾਰ ਪੈ ਸਕਦਾ ਆ ਤੇ ਬ੍ਰਿਸਬੇਨ ਦੇ ਵਿੱਚ 16 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਪਰ ਬ੍ਰਿਸਬੇਨ ਦੇ ਵਿੱਚ ਜਿਹੜੀ ਧੁੱਪ ਆ ਉਹ ਬਣੀ ਰਹਿਣੀ ਆ ਕਿਤੇ ਕਿਤੇ ਬੱਦਲਬਾਈ ਅਸਮਾਨ ਚ ਦਿਖਾਈ ਦੇ ਸਕਦੀ ਆ ਪਰ ਸੰਕੇਤ ਜਿਹੜੇ ਆ ਉਹ ਬੱਦਲਬਾਈ ਜਾਂ ਮੀਂਹ ਦੇ ਨਹੀਂ ਹੈ ਇੱਥੇ ਪਰਥ ਦੇ ਵਿੱਚ 8 ਤੋਂ ਲੈ ਕੇ 23 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਉੱਥੇ ਵੀ ਧੁੱਪ ਬਣੀ ਰਹਿਣੀ ਹੈ ਔਰ ਬ੍ਰਿਸਬੇਨ ਤੇ ਪਰਥ ਦੇ ਵਿੱਚ ਜਿਹੜਾ ਮੌਸਮ ਅੱਜ ਸੋਹਣਾ ਹੈ ਐਡੀਲੇਡ ਦੇ ਵਿੱਚ 8 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਹੈ ਇੱਥੇ ਵੀ ਜੀ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਐਡੀਲੇਡ ਵਾਲਿਓ ਤੁਹਾਡੇ ਵੀ ਇੰਜੋਏ ਕਰੋ ਮੌਸਮ ਕੈਨਬਰਾ ਦੇ ਵਿਚ ਅੱਜ ਮੀਂਹ ਦੱਸਿਆ ਗਿਆ 10 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਤਾਪਮਾਨ ਇੱਥੇ ਜਾਣਾ ਪਰ ਇੱਥੇ ਵੀ ਮੀਂਹ ਜਿਹੜਾ ਉਹ ਪੈਣਾ ਕਿਉਂਕਿ ਸਿਡਨੀ ਵਰਗਾ ਤਕਰੀਬਨ ਜਿਹੜਾ ਮੌਸਮ ਆ ਉਹ ਕੈਨਬਰਾ ਦੇ ਵਿਚ ਦੇਖਣ ਨੂੰ ਮਿਲ ਰਿਹਾ ਅੱਜ ਹੋਬਾਰਟ ਦੇ ਵਿਚ ਅੱਜ 5 ਡਿਗਰੀ ਘੱਟ ਤੋਂ ਘੱਟ ਤਾਪਮਾਨ ਤੇ 16 ਡਿਗਰੀ ਤੱਕ ਇੱਥੇ ਤਾਪਮਾਨ ਜਾਏਗਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਅਸਮਾਨ ਚ ਕਿਤੇ ਕਿਤੇ ਬੱਦਲਬਾਜ਼ੀ ਜ਼ਰੂਰ ਦਿਖਾਈ ਦੇ ਸਕਦੀ ਹੈ ਡਾਰਵਿਨ ਚ 25 ਤੋਂ 33 ਡਿਗਰੀ ਤੱਕ ਤਾਪਮਾਨ ਹੈ ਤੇ ਇੱਥੇ ਅੱਜ ਮੀਂਹ ਹਨੇਰੀ ਤੇ ਕੁਛ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਜਿਹੜੀ ਆ ਉਹ ਵੀ ਦਿਖਾਈ ਦੇ ਸਕਦੀ ਹੈ ਤੇ ਉਧਰ ਕੇਨਸ ਦੇ ਵਿਚ ਦੋਸਤੋ 21 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਹੈ ਤੇ ਇੱਥੇ ਵੀ ਧੁੱਪ ਵੈਸੇ ਬਣੀ ਰਹਿਣੀ ਹੈ ਤੇ ਬੱਦਲਬਾਜ਼ੀ ਕਿਤੇ ਕਿਤੇ ਦਿਖਾਈ ਦੇ ਸਕਦੀ ਹੈ ਤੇ ਲਓ ਜੀ ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਪਰ ਤੁਸੀਂ ਸਾਡੇ ਨਾਲ ਜ਼ਰੂਰ ਆਪਣੀ ਸਾਂਝ ਪਾਇਓ ਕਿ ਤੁਹਾਡੇ ਅੱਜ ਮੌਸਮ ਕਿੱਦਾਂ ਦਾ ਵੈਸੇ ਹਨਾ ਕਿਉਂਕਿ ਆਸਟ੍ਰੇਲੀਆ ਦੇ ਵੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਮੌਸਮ ਵੱਖੋ ਵੱਖਰਾ ਹੁੰਦਾ ਪਰ ਜੇ ਅਸੀਂ ਸੂਬਿਆਂ ਦੀ ਗੱਲ ਕਰੀਏ ਤਾਂ ਇੱਕ ਸੂਬੇ ਦੇ ਵਿੱਚ ਹੀ ਦੂਰ ਦੂਰ ਤੱਕ ਕੁਛ ਸ਼ਹਿਰ ਜਿਹੜੇ ਆ ਉਹਨਾਂ ਦੇ ਵਿੱਚ ਮੌਸਮ ਦਾ ਜਿਹੜਾ ਫਰਕ ਹੈ ਉਹ ਜ਼ਰੂਰ ਵੇਖਣ ਨੂੰ ਮਿਲਦਾ ਜਦੋਂ ਅਸੀਂ ਨਿਊ ਸਾਊਥ ਵੇਲਸ ਦੀ ਹੀ ਗੱਲ ਕਰ ਲਈਏ ਤਾਂ ਸਿਡਨੀ ਦੇ ਵਿੱਚ ਜਿਹੜਾ ਤਾਪਮਾਨ ਆ ਜਾਂ ਮੌਸਮ ਆ ਉਹ ਕੁਛ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਅਸੀਂ ਕੌਫਸ ਹਾਰਬਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਤਾਪਮਾਨ ਜਾਂ ਮੌਸਮ ਜਿਹੜਾ ਉਹ ਬਿਲਕੁਲ ਵੱਖਰਾ ਹੁੰਦਾ ਸੋ ਇਸ ਕਰਕੇ ਤੁਸੀਂ ਜ਼ਰੂਰ ਦੱਸਿਓ ਕਿਸ ਏਰੀਏ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਔਰ ਕਿਸ ਤਰ੍ਹਾਂ ਦਾ ਮੌਸਮ ਉੱਥੇ ਤੁਸੀਂ ਇੰਜੋਏ ਕਰ ਰਹੇ ਹੋ ਚਲੋ ਜੀ ਇਹ ਸੀ ਅੱਜ ਦਾ ਮੌਸਮ ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਪ੍ਰੋਗਰਾਮ ਦਾ ਮੌਸਮ ਕਿਵੇਂ ਬਦਲਣਾ ਆਪਾਂ ਅੱਗੇ ਤੁਹਾਡੇ ਲਈ ਅਗਲਾ ਗੀਤ ਜਿਹੜਾ ਆ ਉਹ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਅਗਲਾ ਗੀਤ ਹੈ ਜੀ ਨਿਸ਼ਵਾਨ ਭੁੱਲਰ ਹੋਰਾਂ ਦੀ ਆਵਾਜ਼ ਦੇ ਵਿੱਚ ਛੱਲਾ ਸੁਣਦੇ ਹਾਂ ਤੇ ਫਿਰ ਆਉਂਦੇ ਹਾਂ ਵਾਪਸ ਬਹੁਤ ਜਲਦੀ ਬਣੇ ਰਹੋ ਜੁੜੇ ਰਹੋ
ਛੱਲਾ ਮਿੱਟੀ ਜਾਇਆ ਵੇ ਕਰਜੇ ਮਾਰ ਮੁਕਾਇਆ ਵੇ ਹੱਥ ਕੁਝ ਨਾ ਆਇਆ ਵੇ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਡੁੱਲ ਗਿਆ ਛੱਲਿਆ ਡੁੱਲ ਗਿਆ ਵੇ ਦਾਤਾ ਮੰਡੀਆਂ ਚ ਰੁੱਲ ਗਿਆ ਛੱਲਾ ਪਾਣੀ ਦੀਵਾਰੀ ਛੱਲਾ ਪਾਣੀ ਦੀਵਾਰੀ ਛੱਲਾ ਪਾਣੀ ਦੀਵਾਰੀ ਓਏ ਪੋਏ ਵਿਕ ਗਈ ਸਾਰੀ ਕਿਸ਼ਤ ਨਾ ਜਾਏ ਉਤਾਰੀ ਉਹ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਸਾਈਆਂ ਛੱਲਿਆ ਸਾਈਆਂ ਓਏ ਮਰ ਗਏ ਕਰਦੇ ਕਮਾਈਆਂ ਛੱਲਾ ਪਾਣੀ ਛੱਲਾ ਖੂਹੀ ਦਾ ਪਾਣੀ ਰੱਜ ਕੇ ਮੌਜ ਨਮਾਣੀ ਰੇਤ ਵਿੱਚ ਰੁਲ ਗਈ ਜਵਾਨੀ ਉਹ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਤਾਇਆ ਛੱਲਿਆ ਤਾਇਆ ਵੇ ਜੱਟ ਦੀ ਜੂਨੇ ਕਿਉਂ ਆਇਆ ਛੱਲਾ ਕੱਟਦਾ ਤੰਗੀਆਂ ਛੱਲਾ ਕੱਟਦਾ ਤੰਗੀਆਂ ਛੱਲਾ ਕੱਟਦਾ ਤੰਗੀਆਂ ਓਏ ਕਣਕਾਂ ਸੋਨੇ ਰੰਗੀਆਂ ਫੇਰ ਕਿਉਂ ਸੂੜੀ ਟੰਗੀਆਂ ਓਏ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਲੋਕਾਂ ਛੱਲਿਆ ਲੋਕਾਂ ਓਏ ਲੁੱਟ ਕੇ ਖਾ ਗਈਆਂ ਜੋ ਗੱਲ
ਲਓ ਜੀ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਲਹਿਰਾਂ ਪ੍ਰੋਗਰਾਮ ਅੱਜ ਸੁਣ ਰਹੇ ਹੋ ਤੁਸੀਂ ਮੈਲਬਰਨ ਤੋਂ ਇਸ ਵੇਲੇ ਸਮਾਂ 8:20 ਦਾ ਹੋ ਗਿਆ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿਚ ਜਦਕਿ ਅਜੇ ਬ੍ਰਿਸਬੇਨ ਦੇ ਵਿਚ ਸਮਾਂ 7:20 ਦਾ ਹੋਇਆ ਜਿੱਥੋਂ ਕਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਗੁਰਭਜਨ ਗਿੱਲ ਹੋਰੀ ਕਹਿੰਦੇ ਨੇ ਕਿ ਲਾਲਟੈਣ ਹੈ ਪੁੱਛਦੀ ਸਾਨੂੰ ਕਿਉਂ ਨਹੀਂ ਆਣ ਜਗਾਉਂਦੇ ਬੱਤੀ ਲਾਲਟੈਣ ਹੈ ਪੁੱਛਦੀ ਸਾਨੂੰ ਕਿਉਂ ਨਹੀਂ ਆਣ ਜਗਾਉਂਦੇ ਬੱਤੀ ਇੱਕੋ ਦੁਸ਼ਮਣ ਮਾਰਨ ਦੇ ਲਈ ਮੱਲੀ ਫਿਰੋ ਦਿਸ਼ਾਵਾਂ ਛੱਤੀ ਜੇਕਰ ਅੱਜ ਵੀ ਖੁੰਝ ਗਏ ਤਾਂ ਵਕਤ ਮੁਆਫ ਕਦੇ ਨਹੀਂ ਕਰਨਾ ਜੇਕਰ ਅੱਜ ਵੀ ਖੁੰਝ ਗਏ ਤਾਂ ਵਕਤ ਮੁਆਫ ਕਦੇ ਨਹੀਂ ਕਰਨਾ ਕਿਹੜੇ ਵੇਲੇ ਖੇਸ ਬਣੋਗੇ ਹਾਲੇ ਤਾਂ ਪੂਣੀ ਨਹੀਂ ਕੱਤੀ ਕਿਹੜੇ ਵੇਲੇ ਖੇਸ ਬਣੋਗੇ ਹਾਲੇ ਤਾਂ ਪੂਣੀ ਨਹੀਂ ਕੱਤੀ ਸੋ ਕੁਛ ਇਹੋ ਜਿਹਾ ਮਾਹੌਲ ਜਿਹੜਾ ਉਹ ਹੋਇਆ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਵੀ ਕੁਛ ਚਿੰਤਕ ਲੋਕ ਜਿਹੜੇ ਆ ਬੈਠੇ ਆ ਔਰ ਜਿਹੜੇ ਆਪਣੇ ਪੰਜਾਬ ਦਾ ਦਰਦ ਰੱਖਦੇ ਆ ਉਸ ਧਰਤੀ ਦੇ ਨਾਲ ਜੁੜੇ ਆ ਉਹਦਾ ਮੋਹ ਰੱਖਦੇ ਆ ਔਰ ਉਹਨਾਂ ਦੇ ਮਨ ਦੇ ਵਿੱਚ ਇਹ ਚੀਸ ਜਿਹੜੀ ਆ ਕਿਤੇ ਨਾ ਕਿਤੇ ਜ਼ਰੂਰ ਉੱਠਦੀ ਰਹਿੰਦੀ ਆ ਸੋ ਬਿਲਕੁਲ ਵੇਲਾ ਜਿਹੜਾ ਬਹੁਤ ਵਾਰ ਖੁੰਝਾਉਂਦੇ ਆ ਪੰਜਾਬੀ ਔਰ ਉਹਦਾ ਜਿਹੜਾ ਪਛਤਾਵਾ ਹੈ ਉਹ ਵੀ ਬਹੁਤ ਵਾਰ ਸਾਨੂੰ ਖੁਦ ਨੂੰ ਹੀ ਝੱਲਣਾ ਪੈਂਦਾ ਪਰ ਆਪਣੀਆਂ ਗਲਤੀਆਂ ਤੋਂ ਸਾਨੂੰ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਔਰ ਪੰਜਾਬ ਹਮੇਸ਼ਾ ਇਸੇ ਹੀ ਕਰਕੇ ਮਾਰ ਖਾਂਦਾ ਰਿਹਾ ਕਿਉਂਕਿ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਨਹੀਂ ਆ ਸੋ ਜਦੋਂ ਅਸੀਂ ਸਿੱਖਦੇ ਨਹੀਂ ਗਲਤੀਆਂ ਤੋਂ ਤੇ ਫਿਰ ਗਲਤੀਆਂ ਜਿਹੜੀਆਂ ਉਹ ਬਾਰ ਬਾਰ ਹੁੰਦੀਆਂ ਤਾਂ ਫਿਰ ਉਹਨਾਂ ਦੇ ਲਈ ਫਿਰ ਮਾਫ਼ੀ ਦੀ ਵੀ ਕੋਈ ਗੁੰਜਾਇਸ਼ ਜਿਹੜੀ ਆ ਉਹ ਨਹੀਂ ਰਹਿ ਜਾਂਦੀ ਸੋ ਇਸ ਕਰਕੇ ਸਿੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅੱਜ ਵੀ ਖੁੰਝ ਗਏ ਤਾਂ ਵਕਤ ਮੁਆਫ਼ ਕਦੇ ਨਹੀਂ ਕਰਨਾ ਬਿਲਕੁਲ ਔਰ ਵਕਤ ਜਿਹੜਾ ਉਹ ਤਾਂ ਆਪਣੀ ਚਾਲ ਚੱਲਦਾ ਰਹਿੰਦਾ ਔਰ ਜੋ ਤੁਸੀਂ ਗਵਾ ਲੈਂਦੇ ਆ ਉਸ ਵਕਤ ਦੇ ਵਿੱਚ ਹਨਾ ਉਸ ਦੇ ਲਈ ਤੁਹਾਨੂੰ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦਾ ਸੋ ਇਸ ਕਰਕੇ ਸਾਨੂੰ ਸੰਭਲ ਜਾਣਾ ਵਕਤ ਸਿਰ ਬਹੁਤ ਜ਼ਰੂਰੀ ਹੈ ਖੈਰ ਇਸ ਵਿਚਾਰ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਖਬਰਾਂ ਦਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਤੇ ਖਬਰਾਂ ਤੋਂ ਪਹਿਲਾਂ ਤੁਹਾਨੂੰ ਅੱਜ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕਿਸੇ ਵੀ ਮਹਿਮਾਨ ਨੂੰ ਲੈ ਕੇ ਨਹੀਂ ਆ ਰਹੇ ਪਰ ਤੁਸੀਂ ਅੱਜ ਸਾਡੇ ਮਹਿਮਾਨ ਹੋ ਔਰ ਤੁਸੀਂ ਹਮੇਸ਼ਾ ਹੀ ਵੈਸੇ ਸਾਡੇ ਮਹਿਮਾਨ ਹੁੰਦੇ ਹੋ ਪਰ ਅੱਜ ਤੁਹਾਡੇ ਲਈ ਖੁੱਲ੍ਹਾ ਸਮਾਂ ਜਿਹੜਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਰੱਖਿਆ ਜਾਣਾ ਗੱਲਾਂ ਬਾਤਾਂ ਦੇ ਲਈ ਤੁਸੀਂ ਕਿਸੇ ਵੀ ਵਿਸ਼ੇ ਦੇ ਉੱਤੇ ਸਾਡੇ ਨਾਲ ਕੋਈ ਵੀ ਸਾਂਝ ਪਾਉਣੀ ਚਾਹੁੰਦੇ ਹੋਵੋ ਜ਼ਰੂਰ ਪਾਓ ਕੁਛ ਆਪਣਾ ਲਿਖਿਆ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ ਜ਼ਰੂਰ ਕਰੋ ਕੋਈ ਕਵਿਤਾ ਕੋਈ ਕਹਾਣੀ ਦੀ ਸਾਂਝ ਤੁਸੀਂ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਪਾਉਣੀ ਚਾਹੁੰਦੇ ਹੋਵੋ ਜ਼ਰੂਰ ਪਾਓ ਖੁੱਲ੍ਹਾ ਸੱਦਾ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਲਓ ਜੀ ਹੁਣ ਅਗਲਾ ਜਿਹੜਾ ਸਿਲਸਿਲਾ ਉਹ ਹੈ ਖਬਰਾਂ ਦਾ ਆਪਾਂ ਵੱਧਦੇ ਹਾਂ ਫਿਰ ਖਬਰਾਂ ਵੱਲ ਤੇ ਆਉਂਦੇ ਹਾਂ ਫਿਰ ਬਹੁਤ ਜਲਦੀ ਵਾਪਸ ਇਸ ਸਿਲਸਿਲੇ ਤੋਂ ਬਾਅਦ ਖਬਰਾਂ ਦੇ ਸਿਲਸਿਲੇ ਚ ਕਰਦੇ ਹਾਂ ਤੁਹਾਡਾ ਸਵਾਗਤ ਪਹਿਲਾਂ ਚੋਣਵੀਆਂ ਖਬਰਾਂ ਦੇਸ਼ ਵਿਚ ਸੰਘਰਸ਼ ਰੂਪੀ ਚਾਨਣ ਪਹੁੰਚਾਉਣ ਲਈ ਕਿਸਾਨਾਂ ਨੇ ਰੇਲ ਲਾਈਨਾਂ ਤੇ ਜਗਾਈਆਂ ਮੋਮਬੱਤੀਆਂ ਭਾਰਤ ਚ 66 ਲੱਖ ਤੋਂ ਪਾਰ ਹੋਏ ਕੋਰੋਨਾ ਮਾਮਲੇ 24 ਘੰਟਿਆਂ ਚ 902 ਹੋਰ ਮੌਤਾਂ ਰਾਹੁਲ ਗਾਂਧੀ ਦੇ ਸਮਾਗਮਾਂ ਤੋਂ ਇਤਰਾਜ਼ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਪਰ ਵੱਡੀ ਭੀੜ ਜੁਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਸਾਨਾਂ ਨੂੰ ਡੁੱਬਣ ਨਹੀਂ ਦੇਵਾਂਗਾ ਮੇਰਾ ਵਾਅਦਾ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਧਰ ਮੋਦੀ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨ ਨੂੰ ਭਾਰਤ ਦੀ ਰੂਹ ਤੇ ਹਮਲਾ ਦੱਸਿਆ ਰਾਹੁਲ ਗਾਂਧੀ ਨੇ ਕਿਸਾਨੀ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਨੇ ਔਰ ਪੰਜਾਬ ਦੀਆਂ ਮੰਡੀਆਂ ਚ ਝੋਨੇ ਦੀ ਖਰੀਦ ਕੇਂਦਰ ਵੱਲੋਂ 35,500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ। ਅਨਾਜ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ ਜਾਣਕਾਰੀ। ਪੰਜਾਬ ਚ ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦਾ ਘਪਲਾ ਆਇਆ ਸਾਹਮਣੇ। ਪਿਛਲੇ 13 ਸਾਲਾਂ ਤੋਂ ਕੁੱਲ 1856 ਕਰੋੜ ਦੀ ਜੁਡੀਸ਼ੀਅਲ ਇਨਕੁਆਇਰੀ ਕਰਵਾਈ ਜਾਣ ਲਈ ਕਿਹਾ ਸਿੱਖ ਬੁੱਧੀਜੀਵੀਆਂ ਤੇ ਦਲਿਤ ਜਥੇਬੰਦੀਆਂ ਨੇ। ਹੁਸ਼ਿਆਰਪੁਰ ਜ਼ਿਲ੍ਹੇ ਚ ਲੁਟੇਰਿਆਂ ਨੇ ਦਿੱਤਾ ਇਕ ਵੱਡੀ ਵਾਰਦਾਤ ਨੂੰ ਅੰਜਾਮ। ਕੰਧ ਪਾੜ ਕੇ ਬੈਂਕ ਦੇ 5 ਲਾਕਰਾਂ ਦਾ ਸਮਾਨ ਲੈ ਕੇ ਹੋਏ ਫਰਾਰ। ਆਸਟ੍ਰੇਲੀਅਨ ਫੈਡਰਲ ਬਜਟ ਅੱਜ ਹੋਵੇਗਾ ਪੇਸ਼। ਅੱਜ ਸਵੇਰੇ ਕੈਨਬਰਾ ਦੇ ਵਿਚ ਇਸ ਵਕਤ ਖਜ਼ਾਨਾ ਮੰਤਰੀ ਵੱਲੋਂ ਇਹ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾ ਰਿਹਾ। 7:45 ਤੇ ਕੈਨਬਰਾ ਦੇ ਵਿਚ ਇਸ ਦਾ ਜਿਹੜਾ ਐਲਾਨ ਸੀ ਉਹ ਹੋਣਾ ਸੀ। ਉਧਰ ਰੀਜਨਲ ਵਿਕਟੋਰੀਆ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਵਾਪਸੀ। ਵਿਕਟੋਰੀਆ ਮੈਟਰੋਪੋਲੀਟਨ ਏਰੀਆ ਦੇ ਵਿਚ ਬੁੱਧਵਾਰ ਨੂੰ ਹੋਵੇਗਾ ਜਨਰਲ ਅਚੀਵਮੈਂਟ ਟੈਸਟ ਯਾਨੀ ਕਿ ਗੈਟ, ਜਿਹੜਾ ਕਿ ਵੀਸੀ ਦੇ ਸਟੂਡੈਂਟਸ ਦੇ ਲਈ ਹੁੰਦਾ। ਤੇ ਅਕਤੂਬਰ 26 ਨੂੰ ਤਕਰੀਬਨ ਸਾਰੇ ਹੀ ਵਿਦਿਆਰਥੀਆਂ ਦੀ ਹੋਵੇਗੀ ਵਾਪਸੀ। ਵਿਕਟੋਰੀਆ ਦੇ ਚੀਲੋਂਗ ਵਿਚ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੇ ਉਧਰ ਨਿਊ ਸਾਊਥ ਵੇਲਜ਼ ਦੇ ਵਿਚ ਸਰਕਾਰ ਨੇ ਹੌਸਪਿਟੈਲਿਟੀ ਅਤੇ ਗ੍ਰਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਹਰੀ ਇਲਾਕੇ ਚ ਡਾਇਨਿੰਗ ਲਈ ਕੁਝ ਬਦਲਵੇਂ ਪ੍ਰਬੰਧ ਕੀਤੇ ਜਾਣ ਦਾ ਸੰਕੇਤ ਦਿੱਤਾ। 16 ਅਕਤੂਬਰ ਤੋਂ ਨੇਮਾ ਚ ਇਹ ਰਿਆਇਤ ਰੌਕਸ ਖੇਤਰ ਚ ਦਿੱਤੀ ਜਾਵੇਗੀ, ਜਦਕਿ ਬਾਕੀ CBD ਚ ਇਹ 1 ਨਵੰਬਰ ਤੋਂ ਨਿਯਮ ਜਿਹੜੇ ਆ ਉਹ ਨਰਮ ਕੀਤੇ ਜਾਣਗੇ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਕਾਰ ਸਫ਼ਰ ਨੂੰ ਲੈ ਕੇ ਕੁਝ ਖੁਲਾਸੇ, ਪਰ ਅਜੇ ਕੁਝ ਸਪਸ਼ਟ ਸੰਕੇਤ ਨਹੀਂ। ਅਕਤੂਬਰ 16 ਦੀ ਅੱਧੀ ਰਾਤ ਤੋਂ ਬਾਅਦ ਨਿਊਜ਼ੀਲੈਂਡ ਦੇ ਲੋਕ ਬਿਨਾਂ ਕੁਆਰੰਟੀਨ ਦੇ ਆਸਟ੍ਰੇਲੀਆ ਚ ਦਾਖਲ ਹੋ ਸਕਣਗੇ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਦੇਸ਼ ਵਿਚ ਸੰਘਰਸ਼ ਰੂਪੀ ਚਾਨਣ ਪਹੁੰਚਾਉਣ ਲਈ ਕਿਸਾਨਾਂ ਨੇ ਰੇਲ ਲਾਈਨਾਂ ਤੇ ਜਗਾਈਆਂ ਮੋਮਬੱਤੀਆਂ। ਤੇ ਉਧਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੇ ਛੱਡੀ ਪਾਰਟੀ, ਕਿਸਾਨਾਂ ਦਾ ਸਾਥ ਦੇਣ ਦਾ ਵੀ ਕੀਤਾ ਐਲਾਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕ ਅੰਦੋਲਨ ਦੇਵੀਦਾਸਪੁਰਾ ਤੇ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਵਿਖੇ ਕੱਲ 12ਵੇਂ ਦਿਨ ਚ ਦਾਖਲ ਹੋ ਗਿਆ। ਸਾਂਝਾ ਸੰਘਰਸ਼ ਵੀ 5ਵੇਂ ਦਿਨ ਚ ਦਾਖਲ ਹੋ ਗਿਆ। ਕੱਲ ਸਵੇਰੇ 5 ਵਜੇ ਰੇਲ ਲਾਈਨ ਦੇਵੀਦਾਸਪੁਰਾ ਤੇ ਮੋਮਬੱਤੀਆਂ ਜਗਾ ਕੇ ਕਿਸਾਨਾਂ ਮਜ਼ਦੂਰਾਂ ਨੇ ਸੰਘਰਸ਼ ਦੀ ਲੋਅ ਪੂਰੇ ਭਾਰਤ ਵਿਚ ਪਹੁੰਚਾਉਣ ਦੀ ਕਾਮਨਾ ਕੀਤੀ ਹੈ। ਉਥੇ 6 ਅਕਤੂਬਰ ਦੇ ਹਰਿਆਣਾ ਚ ਹੋ ਰਹੇ ਅੰਦੋਲਨ ਦੇ ਹੱਕ ਵਿਚ ਚਾਨਣ ਕਰਕੇ ਹਰਿਆਣਵੀ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਦੀ ਵੀ ਹਮਾਇਤ ਕੀਤੀ ਹੈ। ਰੇਲ ਰੋਕੋ ਅੰਦੋਲਨ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਵਰਿਆਮਜਨ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੂੰਜੀਪਤੀਆਂ ਦੀਆਂ ਦਲਾਲ ਭਾਰਤੀ ਸਿਆਸੀ ਪਾਰਟੀਆਂ ਸੰਘਰਸ਼ ਰੂਪੀ ਚਾਨਣ ਨੂੰ ਮਿਟਾਉਣ ਲਈ ਆਪਣੀ ਕਾਮਾ ਰੌਲੀ ਪਾ ਕੇ ਹਨੇਰਾ ਕਰਨ ਦਾ ਯਤਨ ਕਰ ਰਹੀਆਂ ਨੇ। ਉਧਰ ਭਾਰਤ ਚ 66 ਲੱਖ ਤੋਂ ਪਾਰ ਹੋਏ ਕੋਰੋਨਾ ਮਾਮਲੇ। 24 ਘੰਟਿਆਂ ਚ 902 ਹੋਰ ਮੌਤਾਂ ਕੀਤੀਆਂ ਗਈਆਂ ਦਰਜ। ਸੋ ਭਾਰਤ ਵਿਚ ਕੋਰੋਨਾ ਦੇ ਕੇਸ ਜਿਹੜੇ ਆ ਉਹ ਘਟਣ ਦਾ ਨਾਮ ਨਹੀਂ ਲੈ ਰਹੇ। ਭਾਰਤ ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ ਮਰੀਜ਼ਾਂ ਦਾ ਜਿਹੜਾ ਅੰਕੜਾ ਹੁਣ 66 ਲੱਖ ਤੋਂ ਪਾਰ ਹੋ ਗਿਆ। 66,23,816 ਹੋ ਗਿਆ। ਬੀਤੇ 24 ਘੰਟਿਆਂ ਚ 74,441 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਬੀਤੇ 24 ਘੰਟਿਆਂ ਚ 902 ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਇਹ ਅੰਕੜਾ ਵੀ 1,02,685 ਹੋ ਚੁੱਕਿਆ। ਇਸ ਦੌਰਾਨ ਭਾਰਤ ਦੀ ਇੱਕ ਗੱਲ ਇਹ ਹੈ ਕਿ ਹੁਣ ਤੱਕ 55,86,704 ਵਿਅਕਤੀ ਜਿਹੜੇ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਨੇ। ਤੇ ਉਧਰ ਰਾਹੁਲ ਗਾਂਧੀ ਦੇ ਸਮਾਗਮਾਂ ਤੋਂ ਇਤਰਾਜ਼ ਨਹੀਂ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੱਡੀ ਭੀੜ ਜੁਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰਾਹੁਲ ਗਾਂਧੀ ਦੀ ਪੰਜਾਬ 'ਚ ਟਰੈਕਟਰ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਮੰਗਲਵਾਰ ਨੂੰ ਹਰਿਆਣਾ ਦਾ ਰੁੱਖ ਕਰਨਗੇ। ਸੋ ਇਸ ਦੇ ਸੰਬੰਧ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਹਰਿਆਣਾ ਵਿਖੇ ਸਮਾਗਮਾਂ ਤੋਂ ਕੋਈ ਇਤਰਾਜ਼ ਨਹੀਂ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਆਪਣੀ ਟਰੈਕਟਰ ਰੈਲੀਆਂ ਲਈ ਸੀਮਤ ਲੋਕਾਂ ਨਾਲ ਮੰਗਲਵਾਰ ਤੇ ਬੁੱਧਵਾਰ ਨੂੰ ਸੂਬੇ 'ਚ ਦਾਖਲ ਹੁੰਦੇ ਨੇ ਤਾਂ ਹਰਿਆਣਾ ਸਰਕਾਰ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਹਰਿਆਣਾ ਦਾ ਮਾਹੌਲ ਖਰਾਬ ਕਰਨ ਲਈ ਵੱਡੀ ਭੀੜ ਜੁਟਾਉਣ ਦੀ ਇਜਾਜ਼ਤ ਕਤਈ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀਆਂ ਰਾਹੀਂ ਮੰਗਲਵਾਰ ਨੂੰ ਆਪਣੇ ਸਮਰਥਕਾਂ ਨਾਲ ਕੁਰੂਕਸ਼ੇਤਰ ਦੇ ਜ਼ਿਲ੍ਹੇ ਦੇ ਪਿਹੋਵਾ ਸ਼ਹਿਰ ਪਹੁੰਚਣਗੇ ਤੇ ਇੱਕ ਸਭਾ ਨੂੰ ਸੰਬੋਧਨ ਕਰਨਗੇ ਤੇ ਉਹ ਕਰਨਾਲ 'ਚ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਕਿਸਾਨਾਂ ਨੂੰ ਡੁੱਬਣ ਨਹੀਂ ਦੇਵਾਂਗਾ, ਮੇਰਾ ਵਾਅਦਾ, ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਜਤਾਇਆ ਕਿ ਪੰਜਾਬ ਦੇ ਕਿਸਾਨਾਂ ਦੇ ਉੱਤੇ ਜਾਂ ਮੁਲਕ ਦੇ ਉੱਤੇ ਮਾਰੂ ਅਸਰ ਪਾਉਣ ਵਾਲੇ ਇਨ੍ਹਾਂ ਕਾਨੂੰਨਾਂ ਦਾ ਰਾਹ ਰੋਕਣ ਲਈ ਜੋ ਵੀ ਮਤਾ ਜਾਂ ਬਿੱਲ ਪਾਸ ਕਰਨ ਦੀ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਵਿੱਚ ਪਾਸ ਕਰੇਗੀ। 3 ਦਿਨਾਂ ਖੇਤੀ ਬਚਾਓ ਯਾਤਰਾ ਦੇ ਦੂਜੇ ਦਿਨ ਭਵਾਨੀਗੜ੍ਹ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨ ਮੌਕੇ ਮੁੱਖ ਮੰਤਰੀ ਨੇ ਅਹਿਦ ਲੈਂਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਦੇ ਤਬਾਹ ਕਰਨ ਦੇਣ ਵਾਲੇ ਪ੍ਰਭਾਵ ਤੋਂ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖਣ ਲਈ ਜੋ ਕੁਝ ਵੀ ਕਰਨਾ ਪਿਆ ਉਹ ਕਰਾਂਗੇ। ਮੰਡੀਕਰਨ ਢਾਂਚਾ ਤੇ ਘੱਟੋ ਘੱਟ ਸਮਰਥਨ ਪ੍ਰਣਾਲੀ ਨੂੰ ਖਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰਣਾਲੀਆਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਦੀਵਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦਾ ਲੱਕ ਤੋੜਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਸਮੁੱਚਾ ਮੁਲਕ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਦਾ ਗੁਲਾਮ ਹੋ ਜਾਵੇਗਾ। ਤੇ ਉਧਰ ਨਵਜੋਤ ਸਿੰਘ ਸਿੱਧੂ ਕੱਲ ਗੈਰ ਹਾਜ਼ਰ ਰਹੇ। ਕਾਂਗਰਸ ਦੀ ਮੋਗਾ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਧਮਾਕੇਦਾਰ ਵਾਪਸੀ ਕੀਤੀ। ਉਨ੍ਹਾਂ ਦੇ ਭਾਜਪਾ ਵੱਲ ਮਾਰੇ ਚੌਕੇ ਛੱਕਿਆਂ ਦੀ ਮਾਰ ਤੋਂ ਉਨ੍ਹਾਂ ਦੀ ਖੁਦ ਦੀ ਪਾਰਟੀ ਵੀ ਨਾ ਬਚ ਸਕੀ। ਦਰਅਸਲ ਬੀਤੇ ਦਿਨ ਮੋਗਾ ਵਿਖੇ ਟਰੈਕਟਰ ਮਾਰਚ ਦੌਰਾਨ ਸਿੱਧੂ ਮੰਚ ਤੇ ਕੁਝ ਜ਼ਿਆਦਾ ਹੀ ਜਜ਼ਬਾਤੀ ਹੋ ਗਏ। ਸਟੇਜ ਦੀ ਕਾਰਵਾਈ ਸੰਭਾਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਉਨ੍ਹਾਂ ਅੱਗੇ ਇੱਕ ਪਰਚੀ ਰੱਖ ਕੇ ਵਾਪਸ ਮੁੜਨ ਲੱਗੇ ਤਾਂ ਨਵਜੋਤ ਸਿੰਘ ਸਿੱਧੂ ਨੇ ਭਾਸ਼ਣ ਵਿੱਚ ਰੋਕਦਿਆਂ ਲਾਊਡ ਸਪੀਕਰ ਤੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਉਨ੍ਹਾਂ ਦੇ ਕਹੇ ਸ਼ਬਦ ਜਿੱਥੇ ਪੰਡਾਲ 'ਚ ਮੌਜੂਦ ਸਰੋਤਿਆਂ ਤੱਕ ਪਹੁੰਚ ਗਏ ਉੱਥੇ ਹੀ ਮੀਡੀਆ ਤੇ ਸੋਸ਼ਲ ਮੀਡੀਆ 'ਚ ਇਸ ਦੀ ਖੂਬ ਚਰਚਾ ਵੇਖਣ ਨੂੰ ਮਿਲੀ। ਸਿੱਧੂ ਦੀ ਤੇਜ਼ੀ ਦਾ ਅਸਰ ਅੱਜ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਦੂਜੇ ਦਿਨ ਸੰਗਰੂਰ ਵਿਖੇ ਸਜਾਏ ਗਏ ਮੰਚ ਤੇ ਵੀ ਕੱਲ ਵੇਖਣ ਨੂੰ ਮਿਲਿਆ, ਜਿੱਥੇ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰੀ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਸੋ ਸਿੱਧੂ ਕੱਲ ਉਨ੍ਹਾਂ ਦੀ ਉਸ ਰੈਲੀ ਦੇ ਵਿੱਚ ਗੈਰ ਹਾਜ਼ਰ ਵੀ ਰਹੇ ਆ। ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕੇਂਦਰ ਵੱਲੋਂ 35,500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਇਹ ਕਹਿਣਾ ਹੈ ਅਨਾਜ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ। ਕੇਂਦਰ ਵੱਲੋਂ ਪਾਸ 3 ਖੇਤੀ ਬਿੱਲਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਪੰਜਾਬ ਦੀਆਂ 1872 ਮੰਡੀਆਂ ਵਿੱਚ ਇਸ ਸੀਜ਼ਨ ਵਿੱਚ ਵਿਕਣ ਲਈ ਆਉਂਦੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਤੈਅਸ਼ੁਦਾ ਤਰੀਕ 1 ਅਕਤੂਬਰ ਤੋਂ 5 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਹੁਕਮ ਚਾੜ ਦਿੱਤੇ ਸਨ ਕਿ ਘੱਟੋ ਘੱਟ ਸਮਰਥਨ ਮੁੱਲ 1,888 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ ਕੇਂਦਰੀ ਪੂਲ ਵਾਸਤੇ ਖਰੀਦ ਲਈ ਜਾਵੇਗੀ। ਕੱਲ ਅਨਾਜ ਭਵਨ ਵਿਖੇ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ 4 ਅਕਤੂਬਰ ਸ਼ਾਮ ਤੱਕ ਝੋਨੇ ਦੀ ਕੁੱਲ ਆਮਦ 6,16,000 ਟਨ ਵਿੱਚੋਂ 92% ਯਾਨੀ ਕਿ 5,63,000 ਟਨ ਜਿਹੜਾ ਝੋਨਾ ਉਹ ਖਰੀਦਿਆ ਜਾ ਚੁੱਕਿਆ ਤੇ ਨਾਲੋ ਨਾਲ ਮੰਡੀਆਂ ਵਿੱਚ ਤਬਦੀਲ ਕਰਕੇ ਸ਼ੈਲਰ ਮਾਲਕਾਂ ਤੱਕ ਲਗਾਇਆ ਗਿਆ ਤਾਂ ਕਿ ਕੜਮਾਸ ਨਾ ਪਵੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਅਦਾਇਗੀ ਕਰਨ ਵਾਸਤੇ ਕੱਲ ਰਿਜ਼ਰਵ ਬੈਂਕ ਨੇ 35,500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਵੀ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਤੇ ਫਸਲ ਦੀ ਅਦਾਇਗੀ 48 ਘੰਟੇ ਦੇ ਅੰਦਰ ਕਰ ਦਿੱਤੀ ਜਾਵੇਗੀ। ਤੇ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸਰਕਾਰ ਰੋਜ਼ਾਨਾ ਖਰੀਦ ਦੇ ਜਿਹੜੇ ਅੰਕੜੇ ਹੈ ਉਹ ਵੀ ਜਾਰੀ ਕਰ ਰਹੀ ਹੈ। MSP ਤੇ ਝੋਨਾ ਖਰੀਦਣ ਲਈ 41,084 ਕਿਸਾਨਾਂ ਨੂੰ 1,082 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਹੈ ਉਹ ਕੀਤਾ ਗਿਆ। ਪੰਜਾਬ ਚ ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦਾ ਇੱਕ ਘਪਲਾ ਜਿਹੜਾ ਉਹ ਸਾਹਮਣੇ ਆਇਆ। ਪਿਛਲੇ 13 ਸਾਲਾਂ ਤੋਂ ਕੁੱਲ 1856 ਕਰੋੜ ਦੀ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਦੇ ਲਈ ਜ਼ੋਰ ਜਿਹੜਾ ਉਹ ਕੁਝ ਸਿੱਖ ਬੁੱਧੀਜੀਵੀਆਂ ਤੇ ਦਲਿਤ ਜਥੇਬੰਦੀਆਂ ਨੇ ਸਰਕਾਰ ਦੇ ਉੱਤੇ ਆਇਆ। ਸੋ ਪੰਜਾਬ ਦੀਆਂ 1650 ਪ੍ਰਾਈਵੇਟ ਵਿਦਿਅਕ ਸੰਸਥਾਵਾਂ ਤੇ ਕਿੱਤਾ ਕਾਲਜਾਂ ਵੱਲੋਂ 2007 ਤੋਂ ਹੁਣ ਤੱਕ ਲੱਖਾਂ ਦਲਿਤ ਵਿਦਿਆਰਥੀਆਂ ਨੂੰ ਮਿਲਦੇ ਵਜ਼ੀਫਿਆਂ ਚ ਹੋਏ ਘਪਲੇ ਸੰਬੰਧੀ ਚਰਚਾ ਚ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਅਧਿਕਾਰੀਆਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੀ ਮੰਗ ਕਰਦੇ ਹੋਏ ਸਿੱਖ ਬੁੱਧੀਜੀਵੀਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੰਤ ਸਮਾਜ ਦੇ ਦਲਿਤ ਜਥੇਬੰਦੀਆਂ ਦੇ ਅਹੁਦੇਦਾਰਾਂ, ਨੁਮਾਇੰਦਿਆਂ, ਪ੍ਰਧਾਨਾਂ, ਜਨਰਲ ਸਕੱਤਰਾਂ ਨੇ ਕੱਲ ਮੀਡੀਆ ਨੂੰ ਦੱਸਿਆ ਕਿ 4 ਦਿਨਾਂ ਬਾਅਦ 10 ਅਕਤੂਬਰ ਤੋਂ ਪੰਜਾਬ ਬੰਦ ਕੀਤਾ ਜਾਵੇਗਾ ਇਸ ਸੰਬੰਧ ਵਿਚ। ਸੋ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ, ਸਰਦਾਰ ਗੁਰਪ੍ਰੀਤ ਸਿੰਘ ਤੇ ਇਸੇ ਤਰ੍ਹਾਂ ਹੋਰ ਅਧਿਕਾਰੀਆਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਕੈਬਨਿਟ ਮੰਤਰੀ ਨੂੰ ਦੋਸ਼ ਲਾਇਆ ਔਰ ਇਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਜਿਹੜੇ ਆ ਉਹ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਜਿਹੜਾ ਬਚਾਇਆ ਉਹ ਵੀ ਕਰ ਰਹੇ ਆ। ਪਿਛਲੇ 13 ਸਾਲਾਂ ਯਾਨੀ 2007 ਤੋਂ 2020 ਤੱਕ ਮਿਲੇ ਦਲਿਤ ਵਜ਼ੀਫਿਆਂ ਦੀ ਕੁੱਲ 1856 ਕਰੋੜ ਦੀ ਜੱਜ ਦੁਆਰਾ ਜੁਡੀਸ਼ੀਅਲ ਇਨਕੁਆਇਰੀ ਕਰਾਉਣ ਦੀ ਮੰਗ ਕਰਦੇ ਹੋਏ ਇਹਨਾਂ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਵੇਲੇ ਵੱਡੇ ਘਪਲੇ ਨਾਲ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਨੁਕਸਾਨ ਹੋਇਆ। ਤੇ ਉਧਰ ਹੁਸ਼ਿਆਰਪੁਰ ਜ਼ਿਲ੍ਹੇ ਚ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕੰਧ ਪਾੜ ਕੇ ਬੈਂਕ ਦੇ 5 ਲੋਕਰਾਂ ਦਾ ਜਿਹੜਾ ਸਮਾਨ ਹੈ ਉਹ ਲੈ ਕੇ ਫਰਾਰ ਹੋਏ ਹੈ। ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਕਸਬਾ ਖੁੱਡਾ ਦੇ ਅੱਡੇ ਉੱਤੇ ਐਤਵਾਰ ਦੇਰ ਰਾਤ 4 ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ਨੂੰ ਸੰਨ ਲਾ ਕੇ ਅੰਦਰ ਵੜ ਗਏ ਤੇ 5 ਲੋਕਰਾਂ ਨੂੰ ਕਟਰ ਨਾਲ ਕੱਟ ਕੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਸਾਰੀ ਘਟਨਾ ਬੈਂਕ ਵਿਚ ਲੱਗੇ CCTV ਕੈਮਰੇ ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਤੇ DSP ਟਾਂਡਾ ਦਲਜੀਤ ਸਿੰਘ ਖੱਖ ਤੇ SHO ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। CCTV ਕੈਮਰਿਆਂ ਦੀ ਫੁਟੇਜ ਦੇ ਆਧਾਰ ਉਤੇ ਲੁਟੇਰਿਆਂ ਦੀ ਭਾਲ ਉਨ੍ਹਾਂ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਅਨ ਫੈਡਰਲ ਬਜਟ ਅੱਜ ਪੇਸ਼ ਹੋਵੇਗਾ ਤੇ ਇਹ ਬਜਟ ਆਪਣੇ ਆਪ ਦੇ ਵਿਚ ਇਤਿਹਾਸਕ ਮੰਨਿਆ ਜਾ ਰਿਹਾ ਹੈ। ਪੈਂਡੈਮਿਕ ਸਥਿਤੀ ਦੇ ਵਿਚ ਇਹ ਬਜਟ ਲੋਕਾਂ ਦੀਆਂ ਸੰਭਾਵਨਾ ਉਤੇ ਕਿੰਨਾ ਕੁ ਖਰਾ ਉਤਰੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਸ ਬਜਟ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਹ ਇਸ ਵੇਲੇ ਬਣੀਆਂ ਹੋਈਆਂ। ਕਿਹਾ ਜਾ ਰਿਹਾ ਹੈ ਕਿ 7.5 ਬਿਲੀਅਨ ਜਿਹੜਾ ਪੈਸਾ ਉਹ ਰੋਡ ਤੇ ਰੇਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਕਾਇਮ ਕਰਨ ਦੇ ਲਈ ਵਰਤਿਆ ਜਾਏਗਾ, ਪਰ ਇਸ ਦੇ ਨਾਲ ਹੀ ਹੋਰ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਜਾਂ ਆਸਾਂ ਜਿਹੜੀਆਂ ਆ ਉਹ ਜਤਾਈਆਂ ਜਾ ਰਹੀਆਂ ਇਸ ਬਜਟ ਨੂੰ ਲੈ ਕੇ। ਉਧਰ ਰੀਜਨਲ ਵਿਕਟੋਰੀਆ ਦੇ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਕੱਲ ਵਾਪਸੀ ਹੋ ਚੁੱਕੀ ਹੈ, ਜਦਕਿ ਵਿਕਟੋਰੀਆ ਮੈਟਰੋਪੋਲੀਟਨ ਜਿਹੜਾ ਇਲਾਕਾ ਹੈ ਇਹਦੇ ਵਿਚ ਵੀ ਹੁਣ ਵਿਦਿਆਰਥੀ ਜਿਹੜੇ ਆ ਉਹ ਸਕੂਲਾਂ ਚ ਵਾਪਸ ਜਾਣ ਦੀ ਤਿਆਰੀ ਕਰ ਰਹੇ ਆ। ਕੱਲ ਆਉਣ ਵਾਲੇ ਬੁੱਧਵਾਰ ਜਨਰਲ ਅਚੀਵਮੈਂਟ ਟੈਸਟ ਦੇ ਲਈ ਵਿਦਿਆਰਥੀ ਜਿਹੜੇ ਆ ਉਹ ਸਕੂਲਾਂ ਦੇ ਵਿਚ ਹਾਜ਼ਰ ਹੋਣਗੇ, ਜਿਸ ਨੂੰ ਗੈਟ ਦਾ ਨਾਮ ਵੀ ਦਿੱਤਾ ਗਿਆ ਤੇ 12 ਅਕਤੂਬਰ ਨੂੰ ਪ੍ਰੈਪ ਤੋਂ ਲੈ ਕੇ ਜਿਹੜੇ ਪ੍ਰਾਇਮਰੀ ਤੱਕ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਸਕੂਲਾਂ ਦੇ ਵਿਚ ਦਾਖਲ ਹੋਣਗੇ। ਪ੍ਰੈਪ ਤੋਂ ਗ੍ਰੇਡ 1 ਗ੍ਰੇਡ 2 ਦੇ ਜਿਹੜੇ ਵਿਦਿਆਰਥੀ ਆ ਉਹ 12 ਅਕਤੂਬਰ ਨੂੰ ਦਾਖਲ ਹੋਣਗੇ ਤੇ ਇਸੇ ਤਰ੍ਹਾਂ ਆਪੋ ਆਪਣੇ ਸਕੂਲਾਂ ਦੇ ਪ੍ਰਬੰਧਾਂ ਦੇ ਅਨੁਸਾਰ ਹੋਰ ਜਿਹੜੇ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀ ਆ ਉਹਨਾਂ ਨੂੰ ਵੀ ਸਕੂਲਾਂ ਚ ਵਾਪਸ ਸੱਦਿਆ ਜਾਵੇਗਾ, ਜਦਕਿ ਜਿਹੜਾ ਗ੍ਰੇਡ 7 ਹੈ ਤੇ ਸਾਰੇ ਹੀ ਜਿਹੜੇ VC ਸਟੂਡੈਂਟ ਆ ਉਹ 12 ਅਕਤੂਬਰ ਨੂੰ ਉਹ ਵੀ ਸਕੂਲਾਂ ਦੇ ਵਿਚ ਹਾਜ਼ਰ ਹੋਣਗੇ ਤੇ 26 ਅਕਤੂਬਰ ਤੋਂ ਬਾਕੀ ਵਿਦਿਆਰਥੀਆਂ ਦੀ ਜਿਹੜੀ ਵਾਪਸੀ ਹੈ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਮੈਟਰੋਪੋਲੀਟਨ ਏਰੀਏ ਦੇ ਵਿਚ ਹੋਵੇਗੀ, ਯਾਨੀ ਗ੍ਰੇਡ 8 ਤੋਂ ਲੈ ਕੇ 10 ਤੱਕ ਜਿਹੜੇ ਵਿਦਿਆਰਥੀ ਆ ਉਹ 26 ਅਕਤੂਬਰ ਤੋਂ ਸਕੂਲਾਂ ਦੇ ਵਿਚ ਆਮ ਪੜ੍ਹਾਈ ਦੇ ਲਈ ਕਲਾਸਾਂ ਦੇ ਵਿਚ ਹਾਜ਼ਰ ਹੋਣਗੇ। ਉਧਰ ਵਿਕਟੋਰੀਆ ਦੇ ਜੀਲੋਂਗ ਵਿਚ ਇਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੱਲ ਰਾਤ 7:20 ਤੇ ਇਕ ਵਿਅਕਤੀ ਨੂੰ ਗੋਲੀ ਮਾਰਨ ਦੇ ਦੋਸ਼ ਦੇ ਵਿਚ ਇਸ ਵਿਅਕਤੀ ਨੂੰ ਅੱਜ ਸਵੇਰੇ 6 ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਕਾਰਨਾਂ ਦੀ ਪੁੱਛ ਪੜਤਾਲ ਕਰ ਰਹੀ ਹੈ। ਤੇ ਅਗਲੀ ਖਬਰ ਵੱਲ ਚਲੀਏ ਤਾਂ ਨਿਊ ਸਾਊਥ ਵੇਲਸ ਚ ਸਰਕਾਰ ਹੋਸਪਿਟੈਲਿਟੀ ਤੇ ਗ੍ਰਾਹਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਾਹਰੀ ਇਲਾਕੇ ਚ ਡਾਇਨਿੰਗ ਲਈ ਕੁਝ ਬਦਲਵੇਂ ਪ੍ਰਬੰਧ ਕਰਨ ਜਾ ਰਹੀ ਹੈ। 16 ਅਕਤੂਬਰ ਤੋਂ ਨਿਯਮਾਂ ਦੇ ਵਿਚ ਇਹ ਰਿਆਇਤ ਜਿਹੜੀ ਹੈ ਉਹ CBD ਦੇ ਵਿਚ ਗ੍ਰਾਹਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਦਿੱਤੀ ਜਾਵੇਗੀ ਤੇ ਇਹ ਰਿਆਇਤ ਅਜੇ ਸਿਰਫ ਰੌਕਸ ਖੇਤਰ ਚ ਦਿੱਤੀ ਜਾਵੇਗੀ, ਜਦਕਿ ਬਾਕੀ CBD ਦੇ ਵਿਚ ਇਹ ਨਿਯਮ ਜਿਹੜੇ ਆ 1 ਨਵੰਬਰ ਤੋਂ ਨਰਮ ਕਰ ਦਿੱਤੇ ਜਾਣਗੇ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਕਾਰ ਸਫ਼ਰ ਨੂੰ ਲੈ ਕੇ ਭਾਵੇਂ ਬੀਤੇ ਸ਼ੁੱਕਰਵਾਰ ਇਸ ਬਾਰੇ ਖੁਲਾਸਾ ਕੀਤਾ ਗਿਆ, ਪਰ ਇਹ ਇਕ ਪਾਸੜ ਹੀ ਮੰਨਿਆ ਜਾ ਰਿਹਾ ਕਿਉਂਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਅਜੇ ਆਸਟ੍ਰੇਲੀਅਨ ਲੋਕਾਂ ਨੂੰ ਨਿਊਜ਼ੀਲੈਂਡ ਵਿਚ ਦਾਖਲ ਹੋਣ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ, ਜਦਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿਚ ਆਉਣ ਦੀ ਇਜਾਜ਼ਤ ਹੋਵੇਗੀ। ਪਰ ਇੱਥੇ ਦੱਸਣਯੋਗ ਹੈ ਕਿ ਨਿਊਜ਼ੀਲੈਂਡ ਦੇ ਲੋਕ ਆਸਟ੍ਰੇਲੀਆ ਦੇ ਕੇਵਲ ਨਾਰਦਰਨ ਟੈਰੀਟਰੀ ਤੇ ਨਿਊ ਸਾਊਥ ਵੇਲਸ ਸੂਬੇ ਵਿਚ ਹੀ ਜਾ ਸਕਣਗੇ। ਅਕਤੂਬਰ 16 ਤੋਂ ਅੱਧੀ ਰਾਤ ਤੋਂ ਬਾਅਦ ਨਿਊਜ਼ੀਲੈਂਡ ਦੇ ਲੋਕ ਹੁਣ ਬਿਨਾਂ ਕੁਆਰੰਟੀਨ ਦੇ ਆਸਟ੍ਰੇਲੀਆ ਚ ਦਾਖਲ ਹੋ ਸਕਣਗੇ, ਪਰ ਆਸਟ੍ਰੇਲੀਆ ਤੋਂ ਲੋਕ ਨਿਊਜ਼ੀਲੈਂਡ ਵਿਚ ਕਦੋਂ ਦਾਖਲ ਹੋ ਸਕਣਗੇ ਇਹ ਅਜੇ ਵੀ ਸਵਾਲ ਹੈ। ਤੇ ਲੋ ਜੀ ਦੋਸਤੋ, ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਇਸ ਖਬਰਾਂ ਦੇ ਸਿਲਸਿਲੇ ਚੋਂ ਹੁਣ ਮੈਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ, ਤੁਸੀਂ ਸੁਣ ਰਹੇ ਹੋ ਤੇ ਇਹ ਪ੍ਰੋਗਰਾਮ ਹੁਣ ਆਪਣੇ ਅੱਧ ਵਾਟੇ ਪਹੁੰਚਣ ਵਾਲਾ ਤੇ ਇਸ ਵੇਲੇ ਜਿਹੜੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੋਂ। ਪ੍ਰੋਗਰਾਮ ਚ ਵੈਸੇ ਕੋਈ ਨੀ ਜੁੜਿਆ ਹੋਇਆ ਸਾਡੇ ਨਾਲ, ਕਿਸੇ ਨੇ ਵੀ ਸਾਂਝ ਨਹੀਂ ਪਾਈ, ਸੋ ਮੈਂ ਸੱਚੋ ਸੱਚ ਦੱਸਾਂ ਸਿਰਫ ਸਾਡੇ ਨਾਲ ਸੁਖਵਿੰਦਰ ਸੌਂਧ ਹੋਰਾਂ ਨੇ ਸਾਂਝ ਪਾਈ ਸੀ, ਪਰ ਪ੍ਰੋਗਰਾਮ ਦੇ ਵਿਚ ਜਿਹੜੇ ਜੁੜੇ ਹੋਣਗੇ ਪਰ ਸਾਡੇ ਨਾਲ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਵਿਚ ਅਜੇ ਸ਼ਮੂਲੀਅਤ ਨਹੀਂ ਕਰ ਰਹੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਅਗਲਾ ਜਿਹੜਾ ਸਿਲਸਿਲਾ ਹੈ ਉਹਦੇ ਤੱਕ ਵਧਣ ਤੋਂ ਪਹਿਲਾਂ ਕੁਛ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਹਿੰਦੇ ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ, ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ, ਕੁਝ ਬੰਦਿਆਂ ਦੇ ਨਾ ਵੀ ਸੋਹਣੇ ਲੱਗਦੇ ਨੇ, ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ, ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ, ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ, ਰੱਬ ਦੀ ਕਸਮ ਹੈ ਰੁੱਖ ਸੱਜਣਾ ਦੇ ਵਿਹੜੇ ਦੇ, ਰੱਬ ਦੀ ਕਸਮ ਹੈ ਰੁੱਖ ਸੱਜਣਾ ਦੇ ਵਿਹੜੇ ਦੇ, ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ, ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ। ਬਿਲਕੁਲ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਹੋ ਜਾਂ ਨਹੀਂ ਹੋ, ਸਾਨੂੰ ਫਿਰ ਵੀ ਤੁਹਾਡੀ ਉਡੀਕ ਬੜੀ ਸ਼ਿੱਦਤ ਦੇ ਨਾਲ ਰਹਿੰਦੀ ਹੈ। ਤੁਸੀਂ ਸਾਨੂੰ ਹਮੇਸ਼ਾ ਹੀ ਸੋਹਣੇ ਲੱਗਦੇ ਹੋ ਔਰ ਸਾਡੇ ਦਿਲ ਦੇ ਵਿਚ ਆਸ ਜਿਹੜੀ ਆ ਉਹ ਤੁਹਾਡੇ ਆਉਣ ਦੀ ਹਮੇਸ਼ਾ ਬਣੀ ਰਹਿੰਦੀ ਆ। ਸੋ ਤੁਸੀਂ ਜਿੱਥੇ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਜਿੱਥੋਂ ਕਿਤੋਂ ਵੀ ਸਾਡੇ ਨਾਲ ਇਹ ਜਿਹੜਾ ਸਾਥ ਹੈ ਉਸ ਨੂੰ ਸੁਹਾਵਣਾ ਬਣਾਉਣ ਦੇ ਵਿਚ ਸਾਡਾ ਸਾਥ ਦੇ ਰਹੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਤੁਸੀਂ ਆਪੋ ਆਪਣੇ ਥਾਂ ਤੇ ਆਬਾਦ ਰਹੋ, ਖੁਸ਼ ਰਹੋ, ਇਸੇ ਹੀ ਦੁਆ ਦੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਆਪਾਂ ਵਧਣਾ। ਇੱਕ ਛੋਟੇ ਜਿਹੇ ਸੁਨੇਹੇ ਤੋਂ ਬਾਅਦ ਤੇ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੀ ਨਜ਼ਰ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਫਿਕਰ ਕਰਦੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਉਹ ਮੇਰੀ ਬੇਬੇ ਜੀ ਦੇ ਵਰਗੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਮੇਰੀ ਬੇਬੇ ਜੀ ਦੇ ਵਰਗੀ ਦੀਦੀ ਉਹਦੀ ਜਾਂਦੀ ਮੇਰਾ ਸੀਨਾ ਠਾਰਦੀ
ਕਰਦੀ ਕੇਅਰ ਸਾਰੇ ਪਰਿਵਾਰ ਦੀ
ਆਉਂਦੀ ਦੇ ਆਉਂਦੀ ਜਾਂਦੀ ਮੇਰਾ ਸੀਨਾ ਠਾਰਦੀ ਕਰਦੀ ਕੇਅਰ ਸਾਰੇ ਪਰਿਵਾਰ ਦੀ ਧੱਕੇ ਨਾਲ ਨਹੀਂ ਉਹ ਯਾਰ ਦਾਸਾਂ ਨਾਲ ਮਿਲੀ ਰੌਣਕੇ ਉਹ ਕਰਦੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਉਹ ਮੇਰੀ ਬੇਬੇ ਜੀ ਦੇ ਵਰਗੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਮੇਰੀ ਬੇਬੇ ਜੀ ਦੇ ਵਰਗੀ ਗੋਰੀ ਚਿੱਟੀ ਸਾਂਵਲਾ ਜਾ ਰੰਗ ਆ ਚੰਨੇ ਵਾਂਗੂ ਉਹਨੂੰ ਵੀ ਚਾਹ ਹੀ ਪਸੰਦ ਆ ਬਹੁਤੀ ਨਹੀਂ ਓ ਗੋਰੀ ਚਿੱਟੀ ਸਾਂਵਲਾ ਜਾ ਰੰਗ ਆ ਚੰਨੇ ਵਾਂਗੂ ਉਹਨੂੰ ਵੀ ਚਾਹ ਹੀ ਪਸੰਦ ਆ ਸੁਣਦੀ ਆ ਸਾਰਿਆਂ ਦੀ ਘੱਟ ਬੋਲਦੀ ਬਸ ਮੇਰੇ ਨਾਲ ਹੀ ਲੜਦੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਉਹ ਮੇਰੀ ਬੇਬੇ ਜੀ ਦੇ ਵਰਗੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਮੇਰੀ ਬੇਬੇ ਜੀ ਦੇ ਵਰਗੀ ਬਾਕੀ ਸਾਰੀਆਂ ਦੇ ਨਾਲੋਂ ਹੈ ਉਹ ਵੱਖ ਜਈ ਫੈਸ਼ਨਾਂ ਤੋਂ ਦੂਰ ਸਿਰ ਚੁੰਨੀ ਰੱਖਦੀ ਬਾਕੀ ਸਾਰੀਆਂ ਦੇ ਨਾਲੋਂ ਹੈ ਉਹ ਵੱਖ ਜਈ ਫੈਸ਼ਨਾਂ ਤੋਂ ਦੂਰ ਸਿਰ ਚੁੰਨੀ ਰੱਖਦੀ ਗੁਰੂ ਘਰ ਜਾ ਕੇ ਖੁਸ਼ ਹੋ ਜਾਂਦੀ ਆ ਗੱਲ ਵਕੇਸ਼ਨਾਂ ਦੀ ਕਰਦੀ ਨਾ ਮੇਰੇ ਵਾਲੀ ਆ ਜੋ ਸਰਦਾਰਨੀ ਉਹ ਮੇਰੀ ਬੇਬੇ ਜੀ ਦੇ ਵਰਗੀ ਆ ਮੇਰੇ ਵਾਲੀ ਆ ਜੋ ਸਰਦਾਰਨੀ ਮੇਰੀ ਬੇਬੇ ਜੀ ਦੇ ਵਰਗੀ ਆ
ਲੋ ਜੀ ਚੰਨਾ ਵਡਾਲੀ ਦੀ ਆਵਾਜ਼ ਦੇ ਵਿੱਚ ਇਹ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਸੀ ਉਮੀਦ ਕਰਦੇ ਹਾਂ ਪਸੰਦ ਆਇਆ ਹੋਣਾ ਵੈਸੇ ਇਹੋ ਜਿਹੇ ਗੀਤ ਜਿਹੜੇ ਬਹੁਤ ਘੱਟ ਸੁਣਨ ਨੂੰ ਵੇਖਣ ਨੂੰ ਮਿਲਦੇ ਆ ਹਨਾ ਔਰ ਜਿਹੜੇ ਲੋਕ ਇਹੋ ਜਿਹੀ ਕੋਸ਼ਿਸ਼ ਕਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਸਲਾਹਣਾ ਜ਼ਰੂਰ ਬਣਦਾ ਕਿਉਂਕਿ ਬਹੁਤ ਘੱਟ ਹੁੰਦਾ ਕਿ ਆਪਣੀ ਸਰਦਾਰਨੀ ਨੂੰ ਆਪਣੀ ਮਾਂ ਦੇ ਨਾਲ ਰਲਾ ਕੇ ਦੇਖਿਆ ਜਾਵੇ ਹਨਾ ਕਿਉਂਕਿ ਮਾਂ ਜਿਹੜੀ ਹੈ ਉਹਨੂੰ ਹਮੇਸ਼ਾ ਹੀ ਇੱਕ ਉੱਚਾ ਦਰਜਾ ਜਿਹੜਾ ਉਹ ਪਰਿਵਾਰ ਦੇ ਵਿੱਚ ਮਿਲਿਆ ਹੁੰਦਾ ਔਰ ਇਹ ਇੱਕ ਬਹੁਤ ਵੱਡੀ ਪਰਖ ਵੀ ਹੁੰਦੀ ਹੈ ਹਰ ਵਹੁਟੀ ਦੇ ਲਈ ਹਰ ਨੂੰਹ ਦੇ ਲਈ ਹਨਾ ਕਿ ਉਹ ਕਿੰਨਾ ਕੁ ਉਸ ਪਰਿਵਾਰ ਦੇ ਵਿੱਚ ਉਸ ਦੀ ਮਾਂ ਦੀਆਂ ਜਿਹੜੀਆਂ ਉਮੀਦਾਂ ਉਹਨਾਂ ਦੇ ਉੱਤੇ ਖਰੀ ਉਤਰਦੀ ਹੈ ਜਾਂ ਫਿਰ ਆਪਣੇ ਘਰ ਵਾਲੇ ਦੀਆਂ ਉਮੀਦਾਂ ਤੇ ਖਰੀ ਉਤਰਦੀ ਹੈ ਪਰ ਮੈਨੂੰ ਇੱਕ ਪੱਖ ਜਿਹੜਾ ਇਹਦਾ ਹੋਰ ਵੀ ਸਾਹਮਣੇ ਨਜ਼ਰ ਆਉਂਦਾ ਕਿਉਂਕਿ ਇੱਕ ਜਿਹੜਾ ਮੁੰਡਾ ਹੁੰਦਾ ਪਰਿਵਾਰ ਦੇ ਵਿੱਚ ਨਾ ਉਹ ਹਮੇਸ਼ਾ ਆਪਣੀ ਵਹੁਟੀ ਨੂੰ ਉਹ ਆਪਣੀ ਮਾਂ ਵਰਗੀ ਹੀ ਵੇਖਣਾ ਚਾਹੁੰਦਾ ਕਿਉਂਕਿ ਅਸਲ ਦੇ ਵਿੱਚ ਜਿਹੜੀ ਔਰਤ ਆ ਉਹ ਹਮੇਸ਼ਾ ਹੀ ਇੱਕ ਜਜ਼ਬਾਤੀ ਸਹਾਰਾ ਹੁੰਦੀ ਹੈ ਮਰਦ ਦਾ ਹਨਾ ਪਰਿਵਾਰ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਆਪਣੇ ਪਤੀ ਦੇ ਲਈ ਵੀ ਇੱਕ ਜਜ਼ਬਾਤੀ ਸਹਾਰਾ ਹੁੰਦੀ ਆਪਣੇ ਪੁੱਤਰ ਦੇ ਲਈ ਵੀ ਜਜ਼ਬਾਤੀ ਸਹਾਰਾ ਹੁੰਦੀ ਆਪਣੀ ਔਲਾਦ ਦੇ ਲਈ ਜੇ ਅਸੀਂ ਦੇਖੀਏ ਤਾਂ ਹਨਾ ਤੇ ਦੂਜੇ ਪਾਸੇ ਜਿਹੜਾ ਇੱਕ ਮੁੰਡਾ ਉਹ ਆਪਣੀ ਮਾਂ ਦੀ ਜਿਹੜੀ ਝਲਕ ਹੈ ਉਹ ਆਪਣੀ ਮਹਿਬੂਬਾ ਦੇ ਵਿੱਚ ਦੇਖਦਾ ਹਨਾ ਔਰ ਉਹੀ ਮਹਿਬੂਬਾ ਜਦੋਂ ਪਤਨੀ ਬਣਦੀ ਹੈ ਤਾਂ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਫਿਕਰ ਰੱਖਦੀ ਹੈ ਹਨਾ ਕਿਉਂਕਿ ਉਹ ਜਿਹੜਾ ਪਿਆਰ ਹੈ ਉਹ ਮੁਹੱਬਤ ਜਿਹੜਾ ਉਹਨਾਂ ਛੋਟੀਆਂ ਛੋਟੀਆਂ ਹੀ ਫਿਕਰਾਂ ਦੇ ਵਿੱਚੋਂ ਝਲਕਦਾ ਹੁੰਦਾ ਔਰ ਉਹੀ ਛੋਟੇ ਛੋਟੇ ਫਿਕਰ ਜਿਹੜੇ ਆ ਉਹ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਵੀ ਬਣਾਉਂਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਗੱਲ ਮੁਕਾਬਲੇ ਦੀ ਹੋਣ ਲੱਗ ਜਾਂਦੀ ਹੈ ਜਦੋਂ ਕੁਛ ਚੀਜ਼ਾਂ ਦੇ ਵਿੱਚ ਜਿਹੜੀ ਉਹ ਘਰ ਵਾਲੀ ਹੈ ਉਹ ਪੂਰੀ ਨਹੀਂ ਉੱਤਰ ਪਾਉਂਦੀ ਤਾਂ ਕਿਤੇ ਨਾ ਕਿਤੇ ਖਿੱਚੋ ਤਾਣ ਜਿਹੀ ਵੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਕਿ ਇਹ ਛੋਟੇ ਛੋਟੇ ਫਿਕਰ ਕਰਨ ਵਾਲੀ ਜਿਹੜੀ ਮਹਿਬੂਬਾ ਤੋਂ ਪਤਨੀ ਬਣੀ ਜਿਹੜੀ ਉਹ ਔਰਤ ਹੈ ਉਹ ਜੇਕਰ ਛੋਟੇ ਛੋਟੇ ਫਿਕਰ ਕਰਦੀ ਹੈ ਫਿਕਰ ਰੱਖਦੀ ਹੈ ਔਰ ਉਹਨਾਂ ਫਿਕਰਾਂ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਵੀ ਆਪਣੇ ਵੱਲੋਂ ਕਰਦੀ ਹੈ ਤਾਂ ਫਿਰ ਉਹਦੀ ਉਹ ਕਦਰ ਜਿਹੜੀ ਆ ਉਹ ਵੀ ਉਸ ਪਰਿਵਾਰ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਅੱਛਾ ਇੱਕ ਪੱਖ ਤਾਂ ਇਹ ਹੋ ਗਿਆ ਕਿ ਜਿਹੜਾ ਹਰ ਮਰਦ ਜਿਹੜਾ ਆ ਉਹ ਆਪਣੀ ਮਹਿਬੂਬਾ ਦੇ ਵਿੱਚੋਂ ਆਪਣੀ ਮਾਂ ਨੂੰ ਦੇਖਦਾ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੀਆਂ ਕੁੜੀਆਂ ਹਨਾ ਉਹਨਾਂ ਦੇ ਬਾਪ ਦੇ ਨਾਲ ਇਹੋ ਜਿਹੀ ਸਾਂਝ ਹੁੰਦੀ ਹੈ ਕਿਉਂਕਿ ਉਹ ਹਮੇਸ਼ਾ ਆਪਣਾ ਜਿਹੜਾ ਘਰ ਵਾਲਾ ਇਹੋ ਜਿਹਾ ਚਾਹੁੰਦੀਆਂ ਹੁੰਦੀਆਂ ਜਿਹੋ ਜਿਹਾ ਉਹਨਾਂ ਦਾ ਬਾਬਲ ਸੀਗਾ ਜਿਹੋ ਜਿਹਾ ਉਹਨਾਂ ਦਾ ਬਾਪ ਸੀ ਮੈਂ ਅਕਸਰ ਕਈ ਵਾਰ ਸਮਾਜਿਕ ਤੌਰ ਦੇ ਉੱਤੇ ਵੀ ਜਦੋਂ ਅਸੀਂ ਗੱਲਾਂ ਬਾਤਾਂ ਕਰਨ ਬੈਠਦੇ ਹਾਂ ਜਦੋਂ ਆਪਣੇ ਦੋਸਤਾਂ ਦੇ ਨਾਲ ਦੋਸਤੀ ਦੇ ਘੇਰੇ ਦੇ ਵਿੱਚ ਬੈਠਦੇ ਹਾਂ ਤਾਂ ਕੁੜੀਆਂ ਜਿਹੜੀਆਂ ਉਹ ਅਕਸਰ ਇਹ ਗੱਲ ਕਰਦੀਆਂ ਹੁੰਦੀਆਂ ਕਿ ਮੇਰੇ ਮਨ ਦੇ ਵਿੱਚ ਇਹ ਬੜੀ ਖਾਹਿਸ਼ ਹੁੰਦੀ ਸੀ ਕਿ ਜਿਹੜਾ ਮੇਰਾ ਘਰ ਵਾਲਾ ਉਹ ਮੇਰੇ ਡੈਡੀ ਵਰਗੀ ਪੱਗ ਬੰਨਦਾ ਹੋਵੇ ਜਾਂ ਫਿਰ ਜੇ ਉਹਨੂੰ ਪੱਗ ਨੀ ਸੋਹਣੀ ਬੰਨਣੀ ਆਉਂਦੀ ਨਾ ਤਾਂ ਫਿਰ ਉਹ ਮੋਨਾ ਹੀ ਹੋਵੇ। ਸੋ ਮੈਂ ਬਹੁਤ ਵਾਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਰਦਿਆਂ ਕੁੜੀਆਂ ਨੂੰ ਸੁਣਿਆ, ਕਿਉਂਕਿ ਕੁੜੀਆਂ ਜਿਹੜੀਆਂ ਉਹ ਹਮੇਸ਼ਾ ਆਪਣੇ ਘਰ ਵਾਲੇ ਚ ਆਪਣੇ ਪਿਓ ਵਰਗੀ ਝਲਕ ਜਿਹੜੀ ਆ ਉਹ ਦੇਖਣਾ ਚਾਹੁੰਦੀਆਂ ਹੁੰਦੀਆਂ, ਹਨਾ। ਔਰ ਉਹ ਝਲਕ ਜਿਹੜੀ ਹੈ ਉਹ ਅਸਲ ਦੇ ਵਿੱਚ ਕਿਉਂ ਦੇਖਣਾ ਚਾਹੁੰਦੀਆਂ, ਕਿਉਂਕਿ ਜਿਹੜਾ ਉਹਨਾਂ ਦਾ ਬਾਬਲ ਹੁੰਦਾ, ਅਸੀਂ ਲੋਕ ਗੀਤਾਂ ਦੇ ਵਿੱਚ ਵੀ ਸੁਣਦੇ ਹਾਂ, ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ, ਹਨਾ। ਸੋ ਉਹ ਹਮੇਸ਼ਾ ਆਪਣੇ ਬਾਬਲ ਨੂੰ ਇੱਕ ਰਾਜੇ ਵਾਂਗੂ ਵੇਖਦੀਆਂ। ਸੋ ਉਹ ਜਿਹੜਾ ਇੱਕ ਰਾਜੇ ਵਰਗਾ ਜਿਹੜਾ ਰੂਪ ਹੈ ਉਹੀ ਉਹ ਆਪਣੇ ਘਰ ਵਾਲੇ ਦੇ ਵਿੱਚ ਵੀ ਦੇਖਣਾ ਚਾਹੁੰਦੀਆਂ। ਸੋ ਇਹ ਜਿਹੜੇ ਕੁਛ ਜਗ੍ਹਾ ਜਿਹੜੀਆਂ ਤੁਲਨਾਵਾਂ ਵੀ ਹੋ ਜਾਂਦੀਆਂ, ਜਿਵੇਂ ਅਸੀਂ ਹੁਣੇ ਗੀਤ ਜਿਹੜਾ ਸੁਣਿਆ ਉਹਦੇ ਵਿੱਚ ਵੀ, ਹਨਾ, ਉਹਨੇ ਗੱਲ ਕੀਤੀ ਹੈ ਕਿ ਜਿਹੜੀ ਮੇਰੀ ਘਰ ਵਾਲੀ ਹੈ ਉਹ ਮੇਰੀ ਬੇਬੇ ਜੀ ਵਰਗੀ ਹੈ, ਹਨਾ। ਤੇ ਜਿਹੜਾ ਇੱਕ ਘਰ ਵਾਲਾ ਹੁੰਦਾ ਨਾ, ਅਕਸਰ ਜਿਹੜੀ ਇੱਕ ਲੜਕੀ ਹੈ, ਇੱਕ ਕੁੜੀ ਜਿਹੜੀ ਹੈ, ਉਹ ਵੀ ਆਪਣੇ ਘਰ ਵਾਲੇ ਨੂੰ ਉਹ ਆਪਣੇ ਪਿਓ ਵਰਗਾ ਵੇਖਦੀ ਹੈ, ਹਨਾ। ਉਹਨੂੰ ਐ ਲੱਗਦਾ ਕਿ ਜਿਵੇਂ ਮੇਰਾ ਪਿਓ ਛੋਟੇ ਛੋਟੇ ਫਿਕਰ ਰੱਖਦਾ ਸੀ ਸਾਡੇ ਪਰਿਵਾਰ ਦੇ, ਜ਼ਿੰਮੇਵਾਰੀਆਂ ਸਾਂਭਦਾ ਸੀ, ਹਨਾ, ਜ਼ਿੰਮੇਵਾਰੀਆਂ ਚੁੱਕਦਾ ਸੀ, ਸਾਨੂੰ ਅਹਿਸਾਸ ਤੱਕ ਨਹੀਂ ਸੀ ਹੋਣ ਦਿੰਦਾ। ਉਹੋ ਜਿਹੇ ਹੀ ਉਹ ਫਿਕਰ ਜਿਹੜੇ ਹੈ ਉਹ ਆਪਣੇ ਪਤਨੀ ਆਪਣੇ ਪਤੀ ਨੂੰ ਵੀ ਇਹੋ ਜਿਹੇ ਫਿਕਰ ਲੈਂਦੇ ਦੇਖਣਾ ਚਾਹੁੰਦੀ ਹੈ, ਇਹੋ ਜਿਹੀਆਂ ਜ਼ਿੰਮੇਵਾਰੀਆਂ ਚੁੱਕਦੇ ਵੇਖਣਾ ਚਾਹੁੰਦੀ ਹੈ। ਪਰ ਕੀ ਹੁੰਦਾ ਕਿ ਸੁਭਾਅ ਜਿਹੜੇ ਆ ਉਹ ਵੱਖੋ ਵੱਖਰੇ ਹੁੰਦੇ ਆ, ਆਦਤਾਂ ਜਿਹੜੀਆਂ ਉਹ ਵੱਖੋ ਵੱਖਰੀਆਂ ਹੁੰਦੀਆਂ, ਨਜ਼ਰੀਆ ਜਿਹੜਾ ਉਹ ਵੱਖੋ ਵੱਖਰਾ ਹੁੰਦਾ। ਸੋ ਇਸੇ ਕਰਕੇ ਜਦੋਂ ਅਸੀਂ ਇਹੋ ਜਿਹੀ ਜਿਹੜੀ ਝਲਕ ਆ ਉਹ ਦੇਖਣਾ ਚਾਹੁੰਦੇ ਆ ਤਾਂ ਉਹ ਸਾਡੀਆਂ ਉਮੀਦਾਂ ਜਾਂ ਆਸਾਂ ਦੇ ਮੁਤਾਬਕ ਜਦੋਂ ਨਹੀਂ ਮਿਲਦੀ ਤਾਂ ਫਿਰ ਕਿਤੇ ਨਾ ਕਿਤੇ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ। ਸੋ ਖਿੱਚੋਤਾਣ ਜਿਹੜੀ ਹੈ ਉਹ ਜਾਇਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਜਿਹੜਾ ਇਨਸਾਨ ਆ, ਹਨਾ, ਉਹਦੀਆਂ ਆਦਤਾਂ, ਉਹਦਾ ਸੁਭਾਅ, ਉਹਦਾ ਸੋਚਣ ਦਾ ਨਜ਼ਰੀਆ ਜਿਹੜਾ ਉਹ ਵੱਖੋ ਵੱਖਰਾ ਹੋਣ ਕਾਰਨ ਅਸੀਂ ਬਿਲਕੁਲ ਹੂਬ ਹੂ ਉਹ ਚੀਜ਼ਾਂ ਜਿਹੜੀਆਂ ਉਹ ਉਹਨਾਂ ਤੋਂ ਨਹੀਂ ਪ੍ਰਾਪਤ ਕਰ ਸਕਦੇ। ਸੋ ਇਸੇ ਕਰਕੇ ਕੁਛ ਕੁਛ ਜਿਹੜੇ ਬਦਲਾਅ ਆ ਛੋਟੇ ਛੋਟੇ ਉਹ ਸਾਨੂੰ ਵੀ ਕਰਦੇ ਰਹਿਣਾ ਪੈਂਦਾ ਤਾਂ ਕਿ ਜ਼ਿੰਦਗੀ ਜਿਹੜੀ ਆ ਉਹ ਸੁਖਾਲੀ ਚੱਲਦੀ ਰਹੇ। ਗੁਰਭਜਨ ਗਿੱਲ ਕਹਿੰਦੇ ਨੇ ਕਿ ਰੂਹ ਦਾ ਸਾਜ਼ ਤਾਂ ਆਪਣੇ ਅੰਦਰੋਂ ਆਪੇ ਹੀ ਟਣਕਾਉਣਾ ਪੈਂਦਾ, ਰੂਹ ਦਾ ਸਾਜ਼ ਤਾਂ ਆਪਣੇ ਅੰਦਰੋਂ ਆਪੇ ਹੀ ਟਣਕਾਉਣਾ ਪੈਂਦਾ, ਮਨ ਦਾ ਘੋੜਾ ਚੜ੍ਹਦੀ ਕਲਾ ਵੱਲ ਵਾਂਗਾ ਖਿੱਚ ਭਜਾਉਣਾ ਪੈਂਦਾ, ਮਨ ਦਾ ਘੋੜਾ ਚੜ੍ਹਦੀ ਕਲਾ ਵੱਲ ਵਾਗਾ ਖਿੱਚ ਭਜਾਉਣਾ ਪੈਂਦਾ, ਜੇ ਇੱਕ ਵਾਰੀ ਨੱਕਾ ਟੁੱਟ ਜਾਏ ਵਹਿਣ ਨਿਵਾਣਾ ਵੱਲ ਨੂੰ ਜਾਵੇ, ਜੇ ਇੱਕ ਵਾਰੀ ਨੱਕਾ ਟੁੱਟ ਜਾਏ ਵਹਿਣ ਨਿਵਾਣਾ ਵੱਲ ਨੂੰ ਜਾਵੇ, ਬੰਨ ਮਜ਼ਬੂਤ ਬਣਾ ਕੇ ਪਾਣੀ ਪੈਲੀ ਵੱਲ ਪਰਤਾਉਣਾ ਪੈਂਦਾ, ਬੰਨ ਮਜ਼ਬੂਤ ਬਣਾ ਕੇ ਪਾਣੀ ਪੈਲੀ ਵੱਲ ਪਰਤਾਉਣਾ ਪੈਂਦਾ। ਤੇ ਲਓ ਜੀ, ਇਹ ਕੁਝ ਸਤਰਾਂ ਸੀ ਗੁਰਭਜਨ ਗਿੱਲ ਹੋਰਾਂ ਦੀਆਂ, ਤੇ ਹੁਣ ਪ੍ਰੋਗਰਾਮ ਚ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਤੇ ਆਪਾਂ ਵਪਾਰਕ ਵਕਫਾ ਲੈਂਦੇ ਹਾਂ। ਵਪਾਰਕ ਵਕਫੇ ਤੋਂ ਬਾਅਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਵਾਪਸੀ। ਜੇ ਉਮੀਦ ਜਿਹੜੀ ਹੈ ਕਹਿੰਦੇ ਹੁੰਦੇ ਛੱਡੀਏ ਨਾ ਤਾਂ ਫਿਰ ਤੁਹਾਡੀ ਆਉਣ ਦੀ, ਤੁਹਾਡੇ ਸ਼ਿਰਕਤ ਹੋਣ ਦੀ, ਤੁਹਾਡੀ ਸ਼ਾਮਲ ਹੋਣ ਦੀ ਜਿਹੜੀ ਉਮੀਦ ਹੈ ਉਹ ਅਜੇ ਵੀ ਬਣੀ ਹੋਈ ਹੈ ਸ਼ਿੱਦਤ ਦੇ ਨਾਲ। ਸਾਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਰਹੇਗਾ ਇੰਤਜ਼ਾਰ। ਲੈਂਦੇ ਹਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੇ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-192-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे
Harman Radio.
ਲੋ ਜੀ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਆ ਸਵਾਗਤ ਹਰਮਨ ਰੇਡੀਓ ਤੇ। ਇਸ ਵੇਲੇ ਸਮਾਂ ਹੋ ਚੁੱਕਿਆ ਜੀ 8:56 ਦਾ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਅੱਜ ਦਾ ਸਾਡਾ ਮਾਰਨਿੰਗ ਸ਼ੋ ਲਹਿਰਾਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਰਨ ਸਟੂਡੀਓ ਤੋਂ। ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਤੇ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਜਿਹੜੀ ਹੈ ਉਹ ਵਿਕਟੋਰੀਅਨ ਕੌਂਸਲ ਇਲੈਕਸ਼ਨ ਯਾਨੀ ਕਿ ਜਿਹਨੂੰ ਲੋਕਲ ਗਵਰਨਮੈਂਟ ਇਲੈਕਸ਼ਨ ਕਿਹਾ ਜਾਂਦਾ ਉਹਦੇ ਬਾਰੇ ਸਾਂਝੀ ਕਰ ਲੈਂਦੇ ਹਾਂ। ਵੈਸੇ ਮੈਂ ਪਿਛਲੇ ਕੁਝ ਹਫ਼ਤਿਆਂ 'ਚ ਮੈਂ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਔਰ ਜਿਵੇਂ ਕਿ ਇਹ ਜਿਹੜੀਆਂ ਕੌਂਸਲ ਇਲੈਕਸ਼ਨਜ਼ ਨੇ ਇਹ ਇਸ ਵਾਰ ਤਕਰੀਬਨ ਸਾਰੀਆਂ ਕੌਂਸਲਾਂ ਦੇ ਵਿੱਚ ਹੋਣ ਜਾ ਰਹੀਆਂ। ਸਿਰਫ ਕੁਛ 3 ਕੁ ਕੌਂਸਲਾਂ ਨੇ ਜਿਨ੍ਹਾਂ ਨੂੰ ਇਸ ਵਾਰ ਇਜਾਜ਼ਤ ਨਹੀਂ ਹੈ ਇਹ ਚੋਣ ਕਰਵਾਉਣ ਦੀ, ਜਿਨ੍ਹਾਂ ਦੇ ਵਿੱਚ ਕੇਸੀ ਸਿਟੀ ਕੌਂਸਲ ਆਉਂਦੀ ਹੈ, ਸਾਊਥ ਗਿਪਸਲੈਂਡ ਸ਼ਾਇਰ ਕੌਂਸਲ ਆਉਂਦੀ ਹੈ ਤੇ ਵਿਟਲਸੀ ਸਿਟੀ ਕੌਂਸਲ ਜਿਹੜੀ ਹੈ ਉਹ ਆਉਂਦੀ ਹੈ। ਸੋ ਇਹਨਾਂ ਨੂੰ ਛੱਡ ਕੇ ਵਿਕਟੋਰੀਆ ਦੀਆਂ ਸਾਰੀਆਂ ਜਿਹੜੀਆਂ ਲੋਕਲ ਗਵਰਨਮੈਂਟ ਜਾਂ ਜਿਹੜੀਆਂ ਕੌਂਸਲਾਂ ਆ ਉਹਨਾਂ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੈ ਉਹ ਹੋਣ ਜਾ ਰਹੀ ਹੈ। ਸੋ ਅਕਤੂਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਜਿਹੜਾ ਬੈਲਟ ਪੇਪਰ ਸੀ ਉਹ ਤੁਹਾਡੇ ਤੱਕ ਪਹੁੰਚਣਾ ਸੀ, ਜਿਹੜਾ ਕਿ ਪਹੁੰਚਣਾ ਸ਼ੁਰੂ ਹੋ ਗਿਆ ਹੋਵੇਗਾ। ਸੋ ਉਮੀਦ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਬੈਲਟ ਪੇਪਰ ਆ ਇਹ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ, ਜਿਹਦੇ ਵਿੱਚ ਵੋਟ ਪਾਉਣ ਦੀਆਂ ਜਿਹੜੀਆਂ ਸਾਰੀਆਂ ਹਦਾਇਤਾਂ ਆ ਉਹ ਦਿੱਤੀਆਂ ਗਈਆਂ ਹੋਣਗੀਆਂ। ਤੁਸੀਂ ਇਹ ਵੋਟ ਜਿਹੜੀ ਹੈ ਉਹ 23 ਅਕਤੂਬਰ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਮੇਲ ਦੇ ਰਾਹੀਂ ਵੀ ਪਾ ਸਕਦੇ ਹੋ, ਆਪਣੇ ਹੱਥੀਂ ਚੋਣ ਦਫ਼ਤਰ ਦੇ ਵਿੱਚ ਜਾ ਕੇ ਜਮ੍ਹਾਂ ਵੀ ਕਰਵਾ ਸਕਦੇ ਹੋ। ਜੇਕਰ ਤੁਸੀਂ ਵਿਕਟੋਰੀਆ ਤੋਂ ਕਿਤੇ ਬਾਹਰ ਹੋ ਜਾਂ ਫਿਰ ਇਸ ਵੇਲੇ ਤੁਸੀਂ ਕਿਤੇ ਸਟੱਕ ਹੋਏ ਹੋ ਕਿਉਂਕਿ ਕੋਰੋਨਾ ਪਾਬੰਦੀਆਂ ਦੇ ਕਾਰਨ ਜਿਹੜਾ ਟਰੈਵਲ ਬੈਨ ਲੱਗਾ ਹੋਇਆ, ਬਹੁਤ ਸਾਰੇ ਲੋਕ ਜਿਹੜੇ ਆ ਦੂਜੇ ਦੇਸ਼ਾਂ ਦੇ ਵਿੱਚ ਵੀ ਸਟੱਕ ਨੇ, ਪਰ ਇਸ ਸੰਬੰਧ ਦੇ ਵਿੱਚ ਤੁਸੀਂ ਇੱਕ ਨੋਟੀਫਿਕੇਸ਼ਨ ਫਾਰਮ ਜਿਹੜਾ ਆ ਉਹ ਵਿਕਟੋਰੀਅਨ ਕੌਂਸਲ ਇਲੈਕਸ਼ਨ ਦਾ ਜਿਹੜਾ ਇੱਕ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਕਰਕੇ ਉਹ ਫਾਰਮ ਜਿਹੜਾ ਆ ਉਹ ਤੁਸੀਂ ਭਰ ਕੇ ਦੁਬਾਰਾ ਭੇਜਣਾ ਹੁੰਦਾ ਕੌਂਸਲ ਨੂੰ। ਤੇ ਇਹਦੇ ਬਾਰੇ ਜੇ ਗੱਲ ਕਰੀਏ ਤਾਂ 17 ਸਤੰਬਰ ਤੋਂ ਜਿਹੜੀ ਨੋਮੀਨੇਸ਼ਨ ਦਾਇਰ ਕਰਨ ਜਾਂ ਨਾਮਜ਼ਦਗੀ ਜਿਹੜੀ ਆਪਣੀ ਦੇਣ ਦੀ ਜਿਹੜੀ ਪ੍ਰਕਿਰਿਆ ਸੀਗੀ ਉਹ ਸ਼ੁਰੂ ਹੋ ਗਈ ਸੀਗੀ ਤੇ 22 ਸਤੰਬਰ ਨੂੰ ਜਿਹੜੀ ਦੁਪਹਿਰ 12 ਵਜੇ ਤੱਕ ਜਿਹੜੀ ਨਾਮਜ਼ਦਗੀ ਸੀ ਉਹ ਲਈ ਗਈ ਸੀਗੀ ਹਨਾ। ਔਰ ਜੇ ਅਸੀਂ ਆਪਣੇ ਭਾਈਚਾਰੇ ਦੇ ਜਿਹੜੇ ਜਾਣੇ ਜਾਂਦੇ ਸਵਰਬ ਜਾਂ ਜਿੱਥੇ ਜ਼ਿਆਦਾ ਵਸੋਂ ਆ ਸਾਡੇ ਲੋਕਾਂ ਦੀ ਉਹਨਾਂ ਦੀ ਗੱਲ ਕਰੀਏ ਤਾਂ ਕੁਛ ਕੁ ਇਲਾਕਿਆਂ ਦੀ ਮੈਂ ਗੱਲ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੀਤੀ ਸੀ, ਜਿਨ੍ਹਾਂ ਦੇ ਵਿੱਚੋਂ ਹਿਊਮ ਸਿਟੀ ਕੌਂਸਲ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਵੱਡੀ ਕੌਂਸਲ ਹੈ, ਔਰ ਇਸ ਕੌਂਸਲ ਦਾ ਇੱਕ ਪੂਰੇ ਦਾ ਪੂਰਾ ਵਾਰਡ ਜਿਹੜਾ ਆ ਉਹ ਪੰਜਾਬੀਆਂ ਦੀ ਵਸੋਂ ਵਾਲਾ ਵਾਰਡ ਮੰਨਿਆ ਜਾਂਦਾ, ਜਿਹਨੂੰ ਏਟਕਿਨ ਵਾਰਡ ਕਿਹਾ ਜਾਂਦਾ। ਸੋ ਮੈਲਬਰਨ ਦੇ ਉੱਤਰ ਪੱਛਮੀ ਇਲਾਕੇ ਦੇ ਵਿੱਚ ਸਥਿਤ ਇਹ ਮੈਟਰੋਪੋਲੀਟਨ ਤੇ ਆਲੇ ਦੁਆਲੇ ਦਾ ਜਿਹੜਾ ਰੂਰਲ ਏਰੀਆ ਆ ਇਸ ਹਿਊਮ ਕੌਂਸਲ ਦੇ ਵਿੱਚ ਆਉਂਦਾ। ਤੇ ਇਹਦੇ ਵਿੱਚ ਹਿਊਮ ਕੌਂਸਲ ਦੇ ਵਿੱਚ ਵੈਸੇ ਜਿਹੜੀਆਂ ਚਾਰ ਜਿਹੜੀਆਂ ਤਿੰਨ ਵਾਰਡਸ ਨੇ ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਜਿਹੜੇ ਕੌਂਸਲਰ ਆ, ਕਿਸੇ ਚ ਚਾਰ ਚੁਣੇ ਜਾਂਦੇ ਆ, ਕਿਸੇ ਚ ਤਿੰਨ। ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਏਟਕਿਨ ਵਾਰਡ ਦੇ ਵਿੱਚ ਚਾਰ ਕੌਂਸਲਰ ਜਿਹੜੇ ਆ ਇਸ ਵਾਰ ਚੁਣੇ ਜਾਣੇ ਆ। ਤੇ ਇਸੇ ਤਰ੍ਹਾਂ ਇੱਕ ਜਿਹੜੀ ਅਗਲੀ ਵਾਰਡ ਆ ਉਹ ਹੈਗੀ ਆ ਮੈਡੋ ਵੈਲੀ ਵਾਰਡ, ਇਹਦੇ ਵਿੱਚ ਵੀ ਚਾਰ ਕੌਂਸਲਰ ਚੁਣੇ ਜਾਣੇ ਆ। ਜੈਕਸਨ ਕ੍ਰੀਕ ਵਾਰਡ ਜਿਹੜੀ ਆ ਇਹਦੇ ਵਿੱਚ ਤਿੰਨ ਕੌਂਸਲਰ ਜਿਹੜੇ ਆ ਉਹ ਚੁਣੇ ਜਾਣੇ ਆ। ਤੇ ਜੇ ਅਸੀਂ ਏਟਕਿਨ ਵਾਰਡ ਦੀ ਗੱਲ ਕਰੀਏ ਤਾਂ ਏਟਕਿਨ ਵਾਰਡ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਵਸੋਂ ਆ ਉਹ ਬਹੁਤ ਜ਼ਿਆਦਾ ਮੰਨੀ ਗਈ ਹੈ, ਪੰਜਾਬੀਆਂ ਦੀ ਜਾਂ ਫਿਰ ਭਾਰਤੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਵਸੋਂ ਜਿਹੜੀ ਆ ਉਹ ਕਾਫੀ ਜ਼ਿਆਦਾ ਮੰਨੀ ਗਈ ਹੈ। ਤੇ ਪੰਜ ਭਾਰਤੀ ਉਮੀਦਵਾਰ ਜਿਹੜੇ ਆ ਭਾਰਤੀ ਪਿਛੋਕੜ ਵਾਲੇ ਜਾਂ ਫਿਰ ਪੰਜਾਬੀ ਜਿਹੜੇ ਉਮੀਦਵਾਰ ਆ ਇਸ ਵਾਰਡ ਦੇ ਵਿੱਚੋਂ ਇਸ ਵਾਰ ਆਪਣੀ ਕਿਸਮਤ ਜਿਹੜੀ ਆ ਉਹ ਅਜ਼ਮਾ ਰਹੇ ਆ, ਜਦਕਿ ਟੋਟਲ ਜਿਹੜੇ ਉਮੀਦਵਾਰ ਆ ਉਹ ਏਟਕਿਨ ਵਾਰਡ ਦੇ ਵਿੱਚੋਂ 25 ਉਮੀਦਵਾਰ ਜਿਹੜੇ ਆ ਉਹ ਇਸ ਵਾਰ ਇਹਨਾਂ ਕੌਂਸਲ ਦੀਆਂ ਚੋਣਾਂ ਦੇ ਲਈ ਖੜੇ ਨੇ। ਤੇ ਦੱਸਿਆ ਜਾ ਰਿਹਾ ਕਿ ਵੋਟਰ ਜਿਹੜੇ ਆ ਏਟਕਿਨ ਵਾਰਡ ਦੇ ਵਿੱਚ ਰਿਕਾਰਡ ਕੀਤੇ ਗਏ ਆ ਉਹ ਹੈਗੇ ਆ 57,269, ਜਦਕਿ ਮੈਡੋ ਵੈਲੀ ਵਾਰਡ ਜਿਹੜੀ ਹੈ ਉਹਦੇ ਵਿੱਚ ਚਾਰ ਉਮੀਦਵਾਰ ਜਿਹੜੇ ਆ ਉਹ ਖੜੇ ਆ, ਔਰ ਇੱਥੇ 56,056 ਵੋਟਰ ਜਿਹੜੇ ਆ ਉਹ ਦੱਸੇ ਜਾ ਰਹੇ ਆ। ਇਸ ਵਾਰਡ ਦੇ ਵਿੱਚੋਂ 15 ਉਮੀਦਵਾਰ ਜਿਹੜੇ ਆ ਉਹ ਖੜੇ ਆ ਕੌਂਸਲ ਦੀਆਂ ਇਲੈਕਸ਼ਨਸ ਦੇ ਲਈ। ਤੇ ਜੈਕਸਨ ਕ੍ਰੀਕ ਵਾਰਡ ਜਿਹੜੀ ਕਿ ਹਿਊਮ ਸਿਟੀ ਕੌਂਸਲ ਦੇ ਅਧੀਨ ਹੀ ਪੈਂਦੀ ਹੈ, ਇਸ ਵਾਰਡ ਦੇ ਵਿੱਚ 39,304 ਦੇ ਕਰੀਬ ਜਿਹੜੇ ਵੋਟਰ ਆ ਉਹ ਦੱਸੇ ਜਾ ਰਹੇ ਆ। 11 ਉਮੀਦਵਾਰ ਇਸ ਵਾਰਡ ਦੇ ਵਿੱਚੋਂ ਵੀ ਖੜੇ ਆ, ਪਰ ਜੇ ਅਸੀਂ ਦੇਖੀਏ ਧਿਆਨ ਦੇ ਨਾਲ ਤੇ ਏਟਕਿਨ ਵਾਰਡ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਵੱਡੀ ਵਾਰਡ ਮੰਨੀ ਗਈ ਆ, ਔਰ ਇਸ ਵਾਰਡ ਦੇ ਵਿੱਚੋਂ ਜਿਹੜੇ ਉਮੀਦਵਾਰ ਆ ਉਹ ਵੀ ਸਭ ਤੋਂ ਜ਼ਿਆਦਾ ਆ, ਕਿਉਂਕਿ 25 ਉਮੀਦਵਾਰ ਜਿਹੜੇ ਆ ਉਹ ਇਸ ਵਾਰਡ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਆ, ਜਿਨ੍ਹਾਂ ਦੇ ਵਿੱਚੋਂ 5 ਜਿਹੜੇ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਵੀ ਆ। ਅੱਛਾ, ਹੁਣ ਇੱਕ ਹੋਰ ਚੀਜ਼ ਜਿਹੜੀ ਜਿਹਦੇ ਉੱਤੇ ਵਿਚਾਰ ਕਰਨਾ ਬਣਦਾ, ਕਿਉਂਕਿ ਜਦੋਂ ਸਾਡੇ ਆਪਣੇ ਲੋਕ ਜਿਹੜੇ ਆ ਉਹ ਕਿਸੇ ਖੇਤਰ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਂਦੇ ਆ ਤਾਂ ਉਹਦਾ ਜਿਹੜਾ ਫਾਇਦਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਾਈਚਾਰੇ ਨੂੰ ਵੀ ਹੋਣ ਵਾਲਾ ਹੁੰਦਾ, ਔਰ ਇਹ ਚੀਜ਼ ਜਿਹੜੀ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਣਾ ਬਹੁਤ ਜ਼ਰੂਰੀ ਹੁੰਦਾ। ਪਰ ਕੁਛ ਕੁ ਜਿਹੜੀਆਂ ਕਾਰਵਾਈਆਂ ਆ ਜਿਨ੍ਹਾਂ ਤੋਂ ਸਾਹਮਣੇ ਆਉਂਦਾ ਕਿ ਅਜੇ ਅਸੀਂ ਆਪ ਵੀ ਜ਼ਿੰਮੇਵਾਰ ਪੂਰੀ ਤਰ੍ਹਾਂ ਨਹੀਂ ਹੋਏ, ਕਿਉਂਕਿ ਜੇ ਏਟਕਿਨ ਵਾਰਡ ਦੀ ਗੱਲ ਕਰੀਏ ਹਿਊਮ ਸਿਟੀ ਕੌਂਸਲ ਦੇ ਵਿੱਚ ਇਸ ਵਾਰਡ ਦੇ ਵਿੱਚ ਅਸੀਂ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ 5 ਭਾਰਤੀ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਵੇਖ ਰਹੇ ਹਾਂ, ਔਰ ਉਹ 5 ਦੇ 5 ਜਿਹੜੇ ਉਮੀਦਵਾਰ ਆ ਉਹ ਆਪੋ ਆਪਣੇ ਜਿਹੜੇ ਪਿਛੋਕੜ ਦੇ ਰਾਹੀਂ ਜਾਂ ਫਿਰ ਆਪੋ ਆਪਣਾ ਜਿਹੜਾ ਕੰਮ ਆ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਉਸ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ। ਪਰ ਇਹ ਸਮਾਂ ਦੱਸੇਗਾ ਕਿ ਲੋਕ ਜਿਹੜੇ ਆ ਉਹ ਕਿਸ ਗੱਲ ਨੂੰ ਤਰਜੀਹ ਦਿੰਦੇ ਆ, ਔਰ ਜਿਹੜਾ ਵੋਟਿੰਗ ਸਿਸਟਮ ਆ ਉਹਦੇ ਵਿੱਚ ਨੰਬਰਿੰਗ ਜਿਹੜੀ ਹੁੰਦੀ ਹੈ ਉਹਦੇ ਉੱਤੇ ਵੀ ਕਾਫੀ ਵਾਰ ਭਾਈਚਾਰੇ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜ਼ਿੰਮੇਵਾਰੀ ਦੀ ਘਾਟ ਕਾਰਨ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋ ਜਾਂਦੇ ਆ, ਅਸਫਲ ਹੋ ਜਾਂਦੇ ਆ। ਸੋ ਇਸ ਲਈ ਜ਼ਿੰਮੇਵਾਰ ਹੋਣ ਦੀ ਜਿਹੜੀ ਲੋੜ ਹੈ ਉਹ ਬਹੁਤ ਵੱਡੀ ਲੋੜ ਹੈ ਸਾਨੂੰ ਇਸ ਵੇਲੇ। ਤੇ ਦੂਸਰੀ ਗੱਲ ਕਿ ਅਸੀਂ ਆਪਸ ਦੇ ਵਿੱਚ ਇੱਕ ਜੁੱਟ ਹੋਣ ਦੇ ਵਿੱਚ ਕਿਤੇ ਨਾ ਕਿਤੇ ਕਤਰਾਉਂਦੇ ਆ, ਸੋ ਇਹ ਇੱਕਜੁੱਟਤਾ ਜਿਹੜੀ ਹੈ ਇਹ ਹੋਣੀ ਵੈਸੇ ਬਹੁਤ ਜ਼ਰੂਰੀ ਹੈ, ਪਰ ਅਸੀਂ ਅਕਸਰ ਸਵੇਰੇ ਅਸੀਂ ਖਬਰਾਂ ਦੀ ਸਿਲਸਿਲੇ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਇਸ ਵੇਲੇ ਉਹ ਅੰਦੋਲਨ ਚੱਲ ਰਿਹਾ, ਪਰ ਬਹੁਤ ਕੁਛ ਜਿਹੜਾ ਹੈ ਉਹ ਪੰਜਾਬ ਨੇ ਪਹਿਲਾਂ ਹੀ ਭੁਗਤਿਆ ਹੋਇਆ। ਕਿਉਂ ਭੁਗਤਿਆ ਹੋਇਆ? ਕਿਉਂਕਿ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਿਆ ਨਹੀਂ ਹੈ। ਸੋ ਗਲਤੀਆਂ ਤੋਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਸਿੱਖ ਕੇ ਉਹਨਾਂ ਦੇ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ, ਔਰ ਉਹਨਾਂ ਸੁਧਾਰਾਂ ਦੇ ਨਾਲ ਹੀ ਅਸੀਂ ਆਪਣੇ ਭਾਈਚਾਰੇ ਦਾ ਜਿਹੜਾ ਫਾਇਦਾ ਉਹ ਕਰ ਸਕਾਂਗੇ। ਔਰ ਜਦੋਂ ਅਸੀਂ ਇਹੋ ਜਿਹੇ ਅਹੁਦੇ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹੁੰਦੇ ਹਾਂ ਤਾਂ ਫਿਰ ਸਿਰਫ ਜਿਹੜਾ ਸਵਾਰਥੀ ਹੋ ਕੇ ਜਿਹੜਾ ਅੱਗੇ ਆਉਣਾ ਜਿਹੜਾ ਆ ਉਹ ਸਹੀ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਕੌਂਸਲ ਦੇ ਵਿੱਚ ਹੋ ਤਾਂ ਕੌਂਸਲ ਦੇ ਵਿੱਚ ਬਹੁਤ ਵਿਭਿੰਨ ਜਿਹੜੇ ਭਾਈਚਾਰੇ ਆ ਉਹ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਉੱਥੇ ਵੱਸਦੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਦੇ ਹੀ ਅਧਿਕਾਰਾਂ ਦਾ ਜਿਹੜਾ ਧਿਆਨ ਆ ਉਹ ਰੱਖਣਾ ਪੈਣਾ ਸਾਰਿਆਂ ਦੀਆਂ ਲੋੜਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਸੋ ਇਸ ਕਰਕੇ ਜ਼ਿੰਮੇਵਾਰੀ ਦੀ ਜਿਹੜੀ ਭਾਵਨਾ ਹੈ ਜ਼ਿੰਮੇਵਾਰੀ ਦੀ ਜਿਹੜੀ ਇੱਕ ਵੱਡੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਸੋ ਕੁਛ ਅਸੀਂ ਕਈ ਵਾਰ ਛੋਟੇ ਛੋਟੇ ਇਹੋ ਜਿਹੇ ਐਕਟ ਇਹੋ ਜਿਹੀਆਂ ਕਾਰਵਾਈਆਂ ਕਰ ਜਾਂਦੇ ਹਾਂ ਜਿਨ੍ਹਾਂ ਦਾ ਜਿਹੜਾ ਸਾਨੂੰ ਬਾਅਦ ਵਿੱਚ ਭੁਗਤਾਨ ਕਰਨਾ ਪੈਂਦਾ ਵੱਡੇ ਰੂਪ ਦੇ ਵਿੱਚ ਸੋ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਵੀ ਕੌਂਸਲ ਦੀਆਂ ਇਲੈਕਸ਼ਨ ਹੁੰਦੀਆਂ ਨੇ ਜਾਂ ਫਿਰ ਹੋਰ ਕੋਈ ਜਿਹੜੀਆਂ ਚੋਣਾਂ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਜੋਸ਼ ਬਹੁਤ ਵਿਖਾਉਂਦੇ ਹਾਂ ਅਸੀਂ ਅੱਗੇ ਆਉਂਦੇ ਹਾਂ ਪਰ ਉਸ ਤੋਂ ਬਾਅਦ ਉਸ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਣ ਦੇ ਲਈ ਜਾਂ ਆਪਣਾ ਜਿਹੜਾ ਪ੍ਰਭਾਵ ਹੈ ਉਹ ਲੰਮੇ ਸਮੇਂ ਤੱਕ ਬਣਾਈ ਰੱਖਣ ਦੇ ਲਈ ਜਿਹੜਾ ਕਾਰਜ ਆ ਉਹ ਕਰਨਾ ਬਹੁਤ ਹੱਦ ਤੱਕ ਅਸੀਂ ਛੱਡ ਦਿੰਦੇ ਹਾਂ ਔਰ ਸਿਰਫ ਤੇ ਸਿਰਫ ਫਿਰ ਉਦੋਂ ਹੀ ਅਸੀਂ ਦੁਬਾਰਾ ਸੁਰਖੀਆਂ ਦੇ ਵਿੱਚ ਆਉਂਦੇ ਹਾਂ ਜਦੋਂ ਵੋਟਾਂ ਨੇੜੇ ਆਉਣ ਵਾਲੀਆਂ ਹੁੰਦੀਆਂ ਇਹ ਜਿਹੜੀ ਇੱਕ ਤਰਜੀਹ ਹੈ ਬਿਲਕੁਲ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜੀ ਸਿਆਸਤ ਆ ਜਾਂ ਫਿਰ ਭਾਰਤ ਵਿੱਚ ਜਿਹੜੇ ਰਾਜਨੀਤਿਕ ਆਗੂ ਆ ਉਹ ਇਹੋ ਜਿਹੀ ਸੋਚ ਦੇ ਨਾਲ ਨਿੱਤਰਦੇ ਆ ਸੋ ਸਾਨੂੰ ਉਹ ਸੋਚ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਛੱਡਣੀ ਪੈਣੀ ਆ ਸਾਨੂੰ ਕੰਮ ਕਰਦੇ ਰਹਿਣਾ ਜਿਹੜਾ ਆ ਉਹ ਜ਼ਰੂਰੀ ਹੈ ਔਰ ਇਸ ਕੰਮ ਕਰਦੇ ਰਹਿਣ ਦੇ ਨਾਲ ਹੀ ਅਸੀਂ ਆਪਣੀ ਜਿਹੜੀ ਸਾਖ ਆ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋ ਸਕਦੇ ਹਾਂ ਸੋ ਇਹਦੇ ਲਈ ਬਾਰ ਬਾਰ ਗੱਲ ਉਹੀ ਹੈ ਕਿ ਜ਼ਿੰਮੇਵਾਰ ਹੋਣ ਦੀ ਜਿਹੜੀ ਹੈ ਬਹੁਤ ਵੱਡੀ ਲੋੜ ਹੈ ਅਗਲੀ ਜਿਹੜੀ ਕੌਂਸਲ ਹੈ ਵਿੰਡਮ ਵੇਲ ਸਿਟੀ ਆਫ ਵਿੰਡਮ ਉਹਦੇ ਵਿੱਚ ਵੀ ਇਸੇ ਤਰ੍ਹਾਂ ਸਾਡਾ ਜਿਹੜਾ ਭਾਈਚਾਰਾ ਹੈ ਵੱਡੀ ਗਿਣਤੀ ਦੇ ਵਿੱਚ ਵੱਸਦਾ ਤੇ ਇਸੇ ਤਰ੍ਹਾਂ ਕਾਰਡੀਨੀਆ ਕੈਂਸਲ ਜਿਹੜੀ ਕੌਂਸਲ ਆ ਉੱਥੇ ਵੀ ਆਪਣਾ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਵੱਸਦਾ ਔਰ ਜਿੱਥੋਂ ਇਹਨਾਂ ਕੌਂਸਲਾਂ ਤੋਂ ਸਾਡੇ ਆਪਣੇ ਲੋਕ ਜਿਹੜੇ ਆ ਉਹ ਖੜੇ ਨੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਉੱਥੇ ਸਾਡਾ ਵੋਟਰ ਹੋਣ ਦੇ ਨਾਤੇ ਵੀ ਇੱਕ ਵੱਡਾ ਜਿਹੜਾ ਫਰਜ਼ ਉਹ ਇਹੀ ਬਣਦਾ ਕਿ ਅਸੀਂ ਆਪਣੇ ਲੋਕਾਂ ਨੂੰ ਜਿਹੜੀ ਤਰਜੀਹ ਆ ਉਹ ਜ਼ਰੂਰ ਦੇਈਏ ਖੈਰ ਅਸੀਂ ਇਸ ਮੰਚ ਤੋਂ ਹੋਕਾ ਦਿੰਦੇ ਰਹਿਣਾ ਤੇ ਅਸੀਂ ਖੁਦ ਇਸ ਗੱਲ ਦੇ ਵੱਲ ਧਿਆਨ ਜ਼ਰੂਰ ਦੇਣਾ ਕਿ ਆਪਣੇ ਜਿਹੜੇ ਵੀ ਉਮੀਦਵਾਰ ਖੜੇ ਨੇ ਉਹਨਾਂ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਸਾਡੀ ਆਵਾਜ਼ ਬੁਲੰਦ ਕਰਨ ਵਾਲੇ ਜਿਹੜੇ ਲੋਕ ਨੇ ਜਾਂ ਫਿਰ ਉਹਨਾਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਲੋਕ ਜਿਨ੍ਹਾਂ ਨੀਤੀਆਂ ਦੇ ਨਾਲ ਸਾਡੇ ਆਪਣੇ ਭਾਈਚਾਰੇ ਨੂੰ ਵੀ ਕੋਈ ਨਾ ਕੋਈ ਫਾਇਦਾ ਜਿਹੜਾ ਉਹ ਹੋ ਸਕਦਾ ਦੂਜੇ ਭਾਈਚਾਰਿਆਂ ਦੇ ਨਾਲ ਨਾਲ ਉਹ ਕਿਹੜੇ ਨੇ ਔਰ ਕਿੰਨੇ ਸਮੇਂ ਤੋਂ ਲੋਕ ਜਿਹੜੇ ਆ ਉਹ ਭਾਈਚਾਰੇ ਦੇ ਕੰਮਾਂ ਦੇ ਵਿੱਚ ਜੁਟੇ ਹੋਏ ਨੇ ਔਰ ਕਿਸ ਢੰਗ ਦੇ ਨਾਲ ਉਹਨਾਂ ਦੇ ਜਿਹੜੇ ਕੰਮ ਆ ਉਹ ਪ੍ਰਭਾਵਸ਼ਾਲੀ ਰਹੇ ਨੇ ਸੋ ਇਹ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਉਹ ਵੀ ਬਹੁਤ ਜ਼ਰੂਰੀ ਹੈ ਖੈਰ ਆਪਾਂ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਇਸ ਵੇਲੇ ਇੱਕ ਪਿਆਰਾ ਜਿਹਾ ਗੀਤ ਪਹਿਲਾਂ ਤੁਹਾਡੀ ਨਜ਼ਰ ਤੇ ਫਿਰ ਆਉਂਦੇ ਹਾਂ ਵਾਪਸ ਜੁੜੇ ਰਹੋ ਬਣੇ
ਮੇਰੇ ਸੁਰਮੇ ਨੇ ਜਾਦੂ ਜਿਹਾ ਪਾ ਲਿਆ ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ
ਕੰਮ ਪੱਲੇ ਛੱਡਦੀ ਨਾ ਕੱਖ ਤੇਰੀ ਮੋਟੀ ਮੋਟੀ ਅੱਖ ਤੇਰੀ ਪੈਂਦੀ ਸੱਟੇ ਮਿੱਤਰਾਂ ਨੂੰ ਮੋ ਗਈ
ਅੱਖੀਆਂ ਰੜਕਦੀਆਂ ਸੋਹਣਿਆ ਵੇ ਤੂੰ ਰੱਖਦਾ ਏ ਨਿੰਦਰਾਂ ਉਡਾ ਕੇ
ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇ ਪਾ ਛਣਕਾ ਕੇ
ਸੱਚ ਦੀ ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਏ ਮੇਰੀ ਖੜਕਾ ਕੇ
ਓ ਰਾਜਾ ਸੀ ਦਿਲ ਮੇਰਾ ਗਿਆ ਪੱਟਿਆ ਤੇਰੀਆਂ ਯਾਦਾਵਾਂ ਹੱਥੋਂ ਗਿਆ ਲੁੱਟਿਆ ਦੱਸੇ ਬਿਨਾ ਮੈਨੂੰ ਹੀ ਫਰਾਰ ਹੋ ਗਿਆ ਸ਼ਿਵ ਜੋਤ ਨੂੰ ਵੀ ਤੇਰੇ ਨਾਲ
ਲਓ ਜੀ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜਾਂ ਨਹੀਂ ਸੁਣ ਰਹੇ ਹੋ ਪਰ ਮੈਂ ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਮੈਲਬਨ ਤੋਂ ਇਸ ਵੇਲੇ ਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲਬਾਤ ਜਿਹੜੀ ਆ ਉਹ ਹੀ ਜਿਹੜੀ ਪਹਿਲਾਂ ਆਪਾਂ ਕਰ ਰਹੇ ਸੀਗੇ ਕਿ ਵਿਕਟੋਰੀਆ ਦੀਆਂ ਜਿਹੜੀਆਂ ਕੌਂਸਲ ਇਲੈਕਸ਼ਨਸ ਨੇ ਹਨਾ ਉਹਨਾਂ ਦਾ ਇਸ ਵੇਲੇ ਪੂਰਾ ਜ਼ੋਰ ਜਿਹੜਾ ਆ ਉਹ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਉਮੀਦਵਾਰ ਹੈ ਉਹ ਆਪੋ ਆਪਣੇ ਪੱਧਰ ਦੇ ਉੱਤੇ ਆਪਣੀ ਜਿਹੜੀ ਕਿਸਮਤ ਆ ਉਹ ਅਜ਼ਮਾ ਰਹੇ ਹੈ ਵੱਖ ਵੱਖ ਖੇਤਰਾਂ ਦੇ ਵਿੱਚ ਔਰ ਇਹ ਉਮੀਦਵਾਰ ਜਿਹੜੇ ਆ ਉਹ ਬਹੁਤ ਤਰ੍ਹਾਂ ਦੇ ਭਾਈਚਾਰਿਆਂ ਦੇ ਪਿਛੋਕੜ ਵਾਲੇ ਆ ਪਰ ਸਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਆਪਣੇ ਵੀ ਜਿਹੜੇ ਲੋਕ ਹੈ ਉਹ ਇਹਨਾਂ ਕੌਂਸਲਾਂ ਦੇ ਵਿੱਚ ਉਮੀਦਵਾਰੀ ਜਿਹੜੀ ਹੈ ਉਹ ਅਜ਼ਮਾ ਰਹੇ ਹੈ ਤੇ ਗੱਲ ਮੈਂ ਹਿਊਮ ਸਿਟੀ ਕੌਂਸਲ ਦੀ ਕੀਤੀ ਸੀ ਹਿਊਮ ਸਿਟੀ ਕੌਂਸਲ ਦੇ ਵਿੱਚ ਚਾਰ ਜਿਹੜੇ ਕੌਂਸਲਰ ਹੈ ਏਟਕਿਨ ਵਾਰਡ ਦੇ ਵਿੱਚੋਂ ਚੁਣੇ ਜਾਣੇ ਆ ਜਦਕਿ ਹਿਊਮ ਸਿਟੀ ਕੌਂਸਲ ਦੇ ਵਿੱਚ ਮੁੱਖ ਤੌਰ ਦੇ ਉੱਤੇ ਤਿੰਨ ਵਾਰਡ ਜਿਹੜੇ ਆ ਉਹ ਹੈਗੇ ਆ ਪਰ ਏਟਕਿਨ ਵਾਰਡ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੰਜਾਬੀ ਜਾਂ ਭਾਰਤੀ ਪਿਛੋਕੜ ਵਾਲਾ ਜਿਹੜਾ ਭਾਈਚਾਰਾ ਆ ਉਹ ਵੱਸਦਾ ਸੋ ਇਸ ਕਰਕੇ ਇੱਥੇ 25 ਉਮੀਦਵਾਰ ਜਿਹੜੇ ਇਸ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਆ ਜਿਨ੍ਹਾਂ ਦੇ ਵਿੱਚੋਂ 5 ਮੈਂ ਦੱਸਿਆ ਸੀਗਾ ਕਿ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਜਿਹੜੇ ਉਮੀਦਵਾਰ ਦੱਸੇ ਜਾ ਰਹੇ ਆ ਔਰ ਇੱਥੇ ਮਾਣ ਦੀ ਗੱਲ ਇਹ ਹੈ ਕਿ ਕੁਛ ਦਸਤਾਰਧਾਰੀ ਜਿਹੜੇ ਸਿੱਖ ਹੈ ਉਹ ਵੀ ਇਸ ਵੇਲੇ ਆਪਣੀ ਉਮੀਦਵਾਰੀ ਦੇ ਨਾਲ ਉਤਰੇ ਆ ਔਰ ਇਸੇ ਤਰ੍ਹਾਂ ਕੁਛ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਵੀ ਆਪਣੀ ਕਿਸਮਤ ਜਿਹੜੀ ਅਜ਼ਮਾ ਰਹੀਆਂ ਇਸੇ ਹੀ ਵਾਰਡ ਦੇ ਵਿੱਚੋਂ ਏਟਕਿਨ ਵਾਰਡ ਦੇ ਵਿੱਚੋਂ ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਗੱਲ ਜ਼ਿੰਮੇਵਾਰੀ ਦੀ ਆ ਗੱਲ ਜ਼ਿੰਮੇਵਾਰ ਹੋਣ ਦੀ ਆ ਚਾਹੇ ਉਹ ਉਮੀਦਵਾਰ ਹੋਣ ਚਾਹੇ ਉਹ ਵੋਟਰ ਹੋਣ ਸਾਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣਾ ਜਿਹੜਾ ਫਰਜ਼ ਆ ਉਹ ਨਿਭਾਉਣਾ ਪੈਣਾ ਹੈ ਉਮੀਦਵਾਰ ਨੂੰ ਇਹ ਜ਼ਿੰਮੇਵਾਰੀ ਜਿਹੜੀ ਆ ਇਹ ਚੁੱਕਣੀ ਪੈਣੀ ਆ ਕਿ ਉਸ ਦੇ ਇਸ ਇਲੈਕਸ਼ਨ ਦੇ ਸਮੇਂ ਦੇ ਵਿੱਚ ਜਿਹੜੇ ਕੀਤੇ ਗਏ ਕੰਮ ਆ ਉਹਦੇ ਪਿਛੋਕੜ ਦੇ ਵਿੱਚ ਕਿੰਨੇ ਪ੍ਰਭਾਵਸ਼ਾਲੀ ਰਹੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਇਲੈਕਸ਼ਨ ਦਾ ਜਿਹੜਾ ਸਮਾਂ ਖਤਮ ਹੋ ਜਾਣਾ ਉਸ ਤੋਂ ਬਾਅਦ ਉਹ ਕਿੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਹਨਾਂ ਕੰਮਾਂ ਦੇ ਨਾਲ ਆਪਣੇ ਭਾਈਚਾਰੇ ਦੀ ਜਾਂ ਫਿਰ ਦੂਜੇ ਭਾਈਚਾਰਿਆਂ ਦੀ ਜਿਹੜੀ ਸੇਵਾ ਆ ਉਹਦੇ ਵਿੱਚ ਆਪਣਾ ਰੋਲ ਅਦਾ ਕਰਦਾ ਜਾਂ ਫਿਰ ਕਿੰਨਾ ਕੁ ਮਦਦਗਾਰ ਜਿਹੜਾ ਆ ਉਹ ਸਾਬਿਤ ਹੁੰਦਾ ਹੈ ਆਪਣੇ ਜਾਂ ਦੂਜੇ ਲੋਕਾਂ ਦੇ ਲਈ ਅੱਛਾ ਅਗਲੀ ਜਿਹੜੀ ਸਿਟੀ ਕੌਂਸਲ ਹੈ ਵਿੰਡਮ ਸਿਟੀ ਕੌਂਸਲ ਦੀ ਮੈਂ ਥੋੜੀ ਜਿਹੀ ਗੱਲ ਜ਼ਰੂਰ ਕਰਾਂ ਵਿੰਡਮ ਸਿਟੀ ਕੌਂਸਲ ਦੇ ਵਿੱਚ ਵੀ 3 ਵਾਰਡ ਨੇ ਔਰ ਇਹਨਾਂ ਵਾਰਡਸ ਦੇ ਵਿੱਚ ਵੀ ਤਕਰੀਬਨ ਸਾਡੇ ਪੰਜਾਬੀਆਂ ਦੀ ਜਿਹੜੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਹੈ ਆਪਣੇ ਭਾਰਤੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਹੈ ਤੇ ਇਸ ਕੌਂਸਲ ਦੇ ਵਿੱਚ ਜਿਹੜੇ 3 ਵਾਰਡ ਨੇ ਉਹਨਾਂ ਦੇ ਵਿੱਚੋਂ ਇੱਕ ਸ਼ੈਫੀ ਵਾਰਡ ਹੈ ਇਸ ਵਾਰਡ ਦੇ ਵਿੱਚੋਂ 4 ਕੌਂਸਲਰ ਜਿਹੜੇ ਆ ਉਹ ਆਪਣੀ ਕਿਸਮਤ ਅਜਮਾਉਣਗੇ ਯਾਨੀ ਕਿਸਮਤ ਤਾਂ ਬਹੁਤ ਜਣੇ ਅਜਮਾਉਣਗੇ ਪਰ 4 ਕੌਂਸਲਰ ਜਿਹੜੇ ਉਹ ਚੁਣੇ ਜਾਣਗੇ ਇਸੇ ਤਰ੍ਹਾਂ ਹੈਰੀਸਨ ਵਾਰਡ ਜਿਹੜਾ ਆ ਇਹਦੇ ਵਿੱਚ ਵੀ 4 ਕੌਂਸਲਰ ਚੁਣੇ ਜਾਣਗੇ ਤੇ ਇੱਕ ਇਰਾਮੂ ਵਾਰਡ ਆ ਇਹਦੇ ਵਿੱਚ 3 ਕੌਂਸਲਰ ਚੁਣੇ ਜਾਣਗੇ ਤੇ ਸ਼ੈਫੀ ਵਾਰਡ ਦੀ ਗੱਲ ਕਰੀਏ ਤਾਂ ਦੋਸਤੋ ਸ਼ੈਫੀ ਵਾਰਡ ਦੇ ਵਿੱਚ ਇਸ ਵੇਲੇ 23 ਉਮੀਦਵਾਰ ਜਿਹੜੇ ਉਹ ਆਪਣੀ ਕਿਸਮਤ ਅਜਮਾਉਣ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ 9 ਜਿਹੜੇ ਲੋਕ ਹੈ ਉਹ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਦੱਸੇ ਜਾ ਰਹੇ ਆ ਸੋ 9 ਇੱਕੋ ਹੀ ਜਿਹੜਾ ਵਾਰਡ ਆ ਉਹਦੇ ਵਿੱਚ ਸ਼ੈਫੀ ਵਾਰਡ ਦੇ ਵਿੱਚ 23 ਟੋਟਲ ਕੁੱਲ ਉਮੀਦਵਾਰ ਜਿਹੜੇ ਆ ਉਹ ਦੱਸੇ ਜਾ ਰਹੇ ਆ ਤੇ ਇਸੇ ਤਰ੍ਹਾਂ ਜਿਹੜੀ ਅਗਲੀ ਵਾਰਡ ਹੈਗੀ ਉਹ ਹੈਰੀਸਨ ਵਾਰਡ ਆ ਹੈਰੀਸਨ ਵਾਰਡ ਦੇ ਵਿੱਚ 4 ਉਮੀਦਵਾਰ ਜਿਹੜੇ ਆ ਉਹ ਚੁਣੇ ਜਾਣੇ ਆ ਪਰ ਉਮੀਦਵਾਰ ਜਿਹੜੇ ਖੜੇ ਆ ਯਾਨੀ ਕਿ ਜਿਹੜੇ ਕਿਸਮਤ ਅਜ਼ਮਾ ਰਹੇ ਨੇ ਉਹ 28 ਨੇ ਸੋ 28 ਉਮੀਦਵਾਰ ਜਿਹੜੇ ਹੈਰੀਸਨ ਵਾਰਡ ਵਿੰਡਮ ਸਿਟੀ ਕੌਂਸਲ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਆ ਔਰ ਇਹਨਾਂ ਦੇ ਵਿੱਚੋਂ 7 ਜਿਹੜੇ ਆ ਭਾਰਤੀ ਆ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਨੇ ਉਹ ਨੇ ਜਦੋਂ ਅਸੀਂ ਏਰੀਏ ਦੀ ਗੱਲ ਕਰੀਏ ਤਾਂ ਸ਼ੈਫੀ ਵਾਰਡ ਦਾ ਜਿਹੜਾ ਏਰੀਆ ਉਹਦੇ ਵਿੱਚ ਕੁਛ ਬੜੇ ਪ੍ਰਸਿੱਧ ਸਬਰਬ ਆਉਂਦੇ ਜਿਨ੍ਹਾਂ ਦੇ ਵਿੱਚ ਟਾਰਨੇਟ ਜਾਂ ਹੋਪਰ ਕਰੋਸਿੰਗ ਜਿਹੜਾ ਆ ਉਹ ਵੀ ਆ ਜਾਂਦਾ ਤੇ ਹੈਰੀਸਨ ਵਾਰਡ ਦੇ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਵਾਲੇ ਜਿਹੜੇ ਮੁੱਖ ਸਬਰਬ ਆਉਂਦੇ ਆ ਜਿਨ੍ਹਾਂ ਦੇ ਵਿੱਚ ਸ਼ਗਨੀਨਾ ਆ ਪੁਆਇੰਟ ਕੁੱਕਿਆ ਤੇ ਲੈਵਰਟਨ ਨੌਰਥ ਆ ਇਹ ਵੀ ਕੁਛ ਮੁੱਖ ਗਿਣਤੀ ਵਾਲੇ ਸਬਰਬ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਵੱਸਦਾ ਤੇ ਅਗਲਾ ਜਿਹੜਾ ਵਾਰਡ ਹੈ ਜੀ ਉਹ ਹੈਗਾ ਇਰਾਮੂ ਵਾਰਡ ਇਸ ਵਾਰਡ ਦੇ ਵਿੱਚੋਂ 3 ਕੌਂਸਲਰ ਜਿਹੜੇ ਆ ਉਹ ਚੁਣੇ ਜਾਣੇ ਆ ਜਦਕਿ ਉਮੀਦਵਾਰ ਜਿਹੜੇ ਉਹ ਇਸ ਵਾਰਡ ਦੇ ਵਿੱਚੋਂ 19 ਖੜੇ ਆ ਔਰ 19 ਉਮੀਦਵਾਰ ਜਿਹੜੇ ਉਹ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਆ ਤੇ ਇੱਥੇ ਵੀ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਵੀ ਜਾਂ ਭਾਰਤੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਵੀ ਆਪਣੀ ਕਿਸਮਤ ਅਜ਼ਮਾ ਰਹੇ ਆ ਔਰ ਇਹਦੇ ਵਿੱਚ ਅਸੀਂ ਜੇ ਮੁੱਖ ਸਬਰਬਾਂ ਦੀ ਗੱਲ ਕਰੀਏ ਵਿੰਡਮ ਵਿਲ ਤੇ ਵੈਰਬੀ ਜਿਹੜੇ ਮੁੱਖ ਸਬਰਬ ਇਸ ਏਰੀਆ ਦੇ ਵਿੱਚ ਪੈਂਦੇ ਔਰ ਇੱਥੇ ਵੀ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਸੋ ਵਿੰਡਮ ਸਿਟੀ ਕੌਂਸਲ ਇੱਕ ਆਪਣੇ ਆਪ ਦੇ ਵਿੱਚ ਇਹੋ ਜਿਹੀ ਕੌਂਸਲ ਆ ਜਿਹਦੇ ਲਗਭਗ ਸਾਰੇ ਹੀ ਵਾਰਡ ਦੇ ਜਿਹੜੇ ਵਿੱਚ ਪੰਜਾਬੀਆਂ ਜਾਂ ਭਾਰਤੀ ਪਿਛੋਕੜ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਹੈ ਔਰ ਇੱਥੇ ਫਿਰ ਇਸੇ ਕਰਕੇ ਜਿਹੜੇ ਉਮੀਦਵਾਰ ਹੈ ਉਹ ਵੀ ਕਾਫੀ ਜ਼ਿਆਦਾ ਨੇ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਆ ਖੈਰ ਗੱਲ ਉਹੀ ਆਉਂਦੀ ਹੈ ਵਾਰ ਵਾਰ ਕਿ ਕਿਸਮਤ ਅਜਮਾਉਣੀ ਮਾੜੀ ਗੱਲ ਨਹੀਂ ਹੈ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀਆਂ ਲੋੜਾਂ ਦੇ ਲਈ ਸਾਨੂੰ ਅੱਗੇ ਆਉਣਾ ਪੈਣਾ ਹੈ ਔਰ ਸਰਕਾਰੀ ਦਰਬਾਰੇ ਜਿਹੜਾ ਸਾਨੂੰ ਆਪਣਾ ਇੱਕ ਪੱਖ ਰੱਖਣ ਦੇ ਲਈ ਆਪਣਾ ਇੱਕ ਬੰਦਾ ਜਿਹੜਾ ਆ ਉਹ ਜ਼ਰੂਰ ਚਾਹੀਦਾ ਹੈ ਨਾ ਆਪਣਾ ਇੱਕ ਆਗੂ ਜਿਹਨੂੰ ਅਸੀਂ ਕਹਿੰਦੇ ਹਾਂ ਜ਼ਰੂਰ ਚਾਹੀਦਾ ਔਰ ਇਹ ਭਾਵੇਂ ਲੋਕਲ ਗਵਰਨਮੈਂਟ ਇਲੈਕਸ਼ਨਜ਼ ਨੇ ਯਾਨੀ ਅਸੀਂ ਜਦੋਂ ਕੌਂਸਲ ਦੇ ਰਾਹੀਂ ਹੀ ਵਿੱਚ ਵੜਾਂਗੇ ਪ੍ਰਬੰਧ ਦੇਖਾਂਗੇ ਪ੍ਰਬੰਧ ਸਿੱਖਾਂਗੇ ਇਹੋ ਜਿਹੇ ਇੱਥੇ ਕਿਸ ਤਰ੍ਹਾਂ ਪ੍ਰਬੰਧ ਚੱਲਦੇ ਆ ਉਹਨਾਂ ਨੂੰ ਸਿੱਖ ਕੇ ਅਸੀਂ ਬਹੁਤ ਕੁਛ ਆਪਣੇ ਆਪ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ ਪਰ ਉੱਥੇ ਤੱਕ ਪਹੁੰਚਣ ਦੇ ਲਈ ਸਾਨੂੰ ਇੱਕ ਨੀਤੀ ਜਿਹੜੀ ਆ ਉਹ ਅਪਣਾਉਣੀ ਪਏਗੀ ਔਰ ਉਸ ਨੀਤੀ ਨੂੰ ਪਹਿਲਾਂ ਆਪਣੇ ਭਾਈਚਾਰੇ ਦੇ ਵਿੱਚ ਘੜਨਾ ਬਹੁਤ ਜ਼ਰੂਰੀ ਹੈ ਔਰ ਇਹਦੇ ਲਈ ਇੱਕ ਜੁੱਟਤਾ ਬਹੁਤ ਜ਼ਰੂਰੀ ਹੈ ਹਨਾ ਔਰ ਜਿਹੜੀ ਕਿ ਆਮ ਤੌਰ ਦੇ ਉੱਤੇ ਘੱਟ ਹੁੰਦੀ ਹੈ ਸਿਰਫ ਅਸੀਂ ਆਪਣੇ ਭਾਈਚਾਰੇ ਨੂੰ ਹੀ ਦੋਸ਼ ਨਹੀਂ ਦੇਵਾਂਗੇ ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਇਹ ਆਮ ਵਾਪਰਦਾ ਕਿਉਂਕਿ ਕਿਹਾ ਜਾਂਦਾ ਕਿ ਮਨੁੱਖੀ ਫਿਤਰਤ ਹੈ ਹਨਾ ਜਦੋਂ ਅਸੀਂ ਆਪੋ ਵਿੱਚ ਹੀ ਜਦੋਂ ਤੁਲਨਾ ਦੇ ਵਿੱਚ ਪੈ ਜਾਂਦੇ ਹਾਂ ਫਿਰ ਇੱਕ ਦੂਜੇ ਤੋਂ ਜਿਹੜਾ ਆਪਣਾ ਪ੍ਰਭਾਵ ਆ ਵੱਧ ਬਣਾਉਣ ਦੇ ਲਈ ਕਈ ਵਾਰ ਅਸੀਂ ਆਪਣੇ ਮੁੱਖ ਆਸ਼ੇ ਤੋਂ ਭਟਕ ਜਾਂਦੇ ਹਾਂ ਆਪਣੇ ਮੁੱਖ ਗੋਲ ਤੋਂ ਭਟਕ ਜਾਂਦੇ ਹਾਂ ਸੋ ਇਸ ਕਰਕੇ ਉਹ ਜਿਹੜੀ ਭਟਕਣਾ ਹੈ ਉਹ ਫਿਰ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਜਿਹੜੀ ਆ ਉਹ ਜ਼ਰੂਰ ਦਿੰਦੀ ਆ ਨੁਕਸਾਨ ਕਰਦੀ ਆ ਉਹ ਨੁਕਸਾਨ ਦਾ ਜਿਹੜਾ ਭੁਗਤਾਨ ਹੈ ਉਹ ਆਖਿਰ ਸਾਨੂੰ ਹੀ ਕਰਨਾ ਪੈਂਦਾ ਤੇ ਇਸ ਕਰਕੇ ਇਸ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਉਹ ਆਪਾਂ ਨਾ ਚੱਕੀਏ ਵੇਲੇ ਸਿਰ ਅਸੀਂ ਸੰਭਲ ਜਾਈਏ ਜ਼ਿੰਮੇਵਾਰ ਹੋਈਏ ਔਰ ਜੇ ਇਹ ਮੌਕੇ ਸਾਨੂੰ ਮਿਲ ਰਹੇ ਆ ਤਾਂ ਇਹਨਾਂ ਮੌਕਿਆਂ ਦੀ ਜਿਹੜੀ ਸੰਭਾਲ ਆ ਉਹ ਸਮੇਂ ਸਿਰ ਕਰ ਲਈਏ ਹਨਾ ਕਿਉਂਕਿ ਫਿਰ ਇੱਕ ਵਾਰ ਦਾ ਕਹਿੰਦੇ ਹੁੰਦੇ ਆ ਘੁੱਥਿਆ ਜਿਹੜਾ ਸਮਾਂ ਆ ਉਹ ਫਿਰ ਬਹੁਤ ਲੰਬਾ ਪੈ ਜਾਂਦਾ ਤੇ ਭਾਵੇਂ ਕੌਂਸਲ ਇਲੈਕਸ਼ਨ ਜਿਹੜੀਆਂ ਥੋੜੇ ਥੋੜੇ ਸਾਲਾਂ ਬਾਅਦ ਆਉਂਦੀਆਂ ਰਹਿਣੀਆਂ ਪਰ ਫਿਰ ਵੀ ਜਿਹੜਾ ਸਮਾਂ ਜਿਹੜਾ ਹੈ ਹੀ ਇੰਨੀ ਤੇਜ਼ ਚੱਲਦਾ ਕਿ ਤੁਸੀਂ 2 ਮਹੀਨੇ ਵੀ ਆਪਣੇ ਆਪ ਲਈ ਰੁਕ ਜਾਓ ਤਾਂ ਫਿਰ ਉਹ ਜਿਹੜਾ ਸਮਾਂ ਉਹ 2 ਸਾਲਾਂ ਤੱਕ ਲੰਮਾ ਪੈ ਜਾਂਦਾ ਹਨਾ ਸੋ ਇਸ ਕਰਕੇ ਜੋ ਕਰਨਾ ਉਹ ਅੱਜ ਹੀ ਕਰਨ ਦੀ ਲੋੜ ਹੈ ਸੁਧਾਰ ਜਿਹੜਾ ਉਹ ਪਹਿਲਾਂ ਹੀ ਆਪਣੇ ਆਪ ਦੇ ਵਿੱਚ ਲਿਆਈਏ ਜ਼ਿੰਮੇਵਾਰ ਆਪ ਹੋਣ ਦੀ ਕੋਸ਼ਿਸ਼ ਕਰੀਏ ਤਾਂ ਕਿ ਕੱਲ ਭਾਈਚਾਰੇ ਦਾ ਵੀ ਕੁਛ ਅਸੀਂ ਸਵਾਰ ਸਕੀਏ ਲਓ ਜੀ ਅਗਲੀ ਕੌਂਸਲ ਜਿਹੜੀ ਉਹ ਹੈਗੀ ਹੈ ਕਾਰਡੀਨੀਆ ਸ਼ਾਇਰ ਕੌਂਸਲ ਹੈ ਇਸ ਕੌਂਸਲ ਦੇ ਵੀ ਕੁਛ ਇਲਾਕਿਆਂ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਵਾਲੇ ਜਿਹੜੇ ਲੋਕ ਹੈ ਉਹ ਰਹਿੰਦੇ ਆ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ 9 ਵਾਰਡ ਆ ਕਾਫੀ ਵੱਡੀ ਕਹਿੰਦੇ ਕੌਂਸਲ ਆ ਜਦਕਿ ਇਹਦੇ ਨਾਲ ਹੀ ਪੈਂਦੀ ਜਿਹੜੀ ਕੇਸੀ ਸਿਟੀ ਕੌਂਸਲ ਆ ਉੱਥੇ ਜਿਹੜੀਆਂ ਇਲੈਕਸ਼ਨ ਆ ਉਹ ਨਹੀਂ ਹੋ ਰਹੀਆਂ ਕਿਉਂਕਿ ਕੌਂਸਲ ਜਿਹੜੀ ਸੀ ਉਹ ਸੈਕ ਹੋ ਗਈ ਸੀ ਪਰ ਜਿਹੜੀ ਕਾਰਡੀਨੀਆ ਸ਼ਾਇਰ ਕੌਂਸਲ ਆ ਇੱਥੇ ਇਲੈਕਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਆ ਇਸ ਕੌਂਸਲ ਦੇ ਵਿੱਚ ਵੀ ਕੁਛ ਜਿਹੜੇ ਆਪਣੇ ਪੰਜਾਬੀ ਪਿਛੋਕੜ ਵਾਲੇ ਜਿਹੜੇ ਲੋਕ ਆ ਉਹ ਕਿਸਮਤ ਅਜ਼ਮਾ ਰਹੇ ਆ ਔਰ ਇਸ ਕੌਂਸਲ ਦੀ ਜੇ ਗੱਲ ਕਰੀਏ ਤਾਂ ਇਹ ਕੌਂਸਲ ਦੇ ਕੁਛ ਕੁ ਇਲਾਕੇ ਹੀ ਨੇ ਜਿੱਥੇ ਪੰਜਾਬੀਆਂ ਦੀ ਗਿਣਤੀ ਹੈ ਕਿਉਂਕਿ ਇਸ ਕੌਂਸਲ ਦੇ ਬਹੁਤੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਬਾਹਰੀ ਭਾਈਚਾਰੇ ਜਿਹੜੇ ਆ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਖੈਰ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਦੇ ਰਹਾਂਗੇ ਫਿਲਹਾਲ ਅਗਲਾ ਗੀਤ। ਇਸ ਤੋਂ ਪਹਿਲਾਂ ਜਿਹੜਾ ਗੀਤ ਸੁਣਿਆ ਸੀ ਉਹ ਸਰਬਜੀਤ ਸਿੰਘ ਹੋਰਾਂ ਨੇ ਤੁਹਾਡੀ ਫਰਮਾਇਸ਼ ਦੇ ਹਿਸਾਬ ਦੇ ਨਾਲ ਜਾਂ ਕਿਵੇਂ ਮਤਲਬ ਉਹਨਾਂ ਨੇ ਉਹ ਗੀਤ ਜਿਹੜਾ ਸੀ ਉਹ ਚੁਣਿਆ ਸੀ, ਪਰ ਅਗਲਾ ਗੀਤ ਜਿਹੜਾ ਉਹ ਕਿਹੋ ਜਿਹਾ ਮੈਂ ਇਹ ਨਹੀਂ ਕਹਿ ਸਕਦੀ, ਪਰ ਅਗਲਾ ਗੀਤ ਜਿਹੜਾ ਉਹ ਵੀ ਕੁਛ ਨਾ ਕੁਛ ਉਹਨਾਂ ਦੀ ਹੀ ਚੋਇਸ ਵਰਗਾ, ਉਹਨਾਂ ਦੀ ਹੀ ਫਰਮਾਇਸ਼ ਵਰਗਾ। ਤੇ ਤੁਹਾਡੀ ਨਜ਼ਰ ਕਰਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ। ਲਓ ਜੀ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ। ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਤੇ ਹੁਣ ਆਪਾਂ ਗੱਲ ਜਿਹੜੀ ਸੀ ਨਾ ਉਹ ਇਲੈਕਸ਼ਨ ਦੀ ਬਦਲਦੇ ਹਾਂ, ਕਿਉਂਕਿ ਵਿਕਟੋਰੀਅਨ ਜਿਹੜੀਆਂ ਕੌਂਸਲ ਇਲੈਕਸ਼ਨ ਹੋ ਰਹੀਆਂ ਉਹ ਆਪਾਂ ਤੁਹਾਨੂੰ ਦੱਸ ਦਿੱਤੀਆਂ ਕਿ 24 ਅਕਤੂਬਰ ਉਹਨਾਂ ਦੀ ਡੇਟ ਹੈ, ਪਰ 23 ਅਕਤੂਬਰ ਸ਼ਾਮ ਤੱਕ ਤੁਸੀਂ ਆਪਣੀ ਜਿਹੜੀ ਵੋਟ ਹੈ ਉਹ ਮੇਲ ਦੇ ਰਾਹੀਂ ਜਾਂ ਆਪਣੇ ਹੱਥੀ ਚੋਣ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣੀ ਹੈ। ਸੋ ਜ਼ਰੂਰ ਆਪਣੀ ਵੋਟ ਜਿਹੜੀ ਹੈ ਪਾਓ ਔਰ ਆਪਣੇ ਇਲਾਕੇ ਦੇ ਵਿੱਚ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਨੇ ਹਨਾ, ਜਿਹੜੇ ਤੁਹਾਨੂੰ ਲੱਗਦਾ ਕਿ ਵਾਕਈ ਭਾਈਚਾਰੇ ਨੂੰ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਮਹੱਤਵਪੂਰਨ ਹੈ, ਤਾਂ ਫਿਰ ਜ਼ਰੂਰ ਉਹਨਾਂ ਨੂੰ ਆਪਣਾ ਜਿਹੜਾ ਵੋਟ ਹੈ ਉਹ ਜ਼ਰੂਰ ਦਿਓ। ਔਰ ਇਸ ਵੋਟ ਦੇ ਨਾਲ ਆਉਣ ਵਾਲੇ ਸਮੇ ਦੇ ਵਿਚ ਸਾਡੀ ਜਿਹੜੀ ਸਥਿਤੀ ਆ ਉਹ ਮਜ਼ਬੂਤ ਹੋ ਸਕਦੀ ਆ, ਸਾਡੀ ਸਾਖ ਜਿਹੜੀ ਆ ਉਹ ਮਜ਼ਬੂਤ ਹੋਣ ਦੇ ਵਿਚ ਮਦਦ ਜਿਹੜੀ ਆ ਉਹ ਜ਼ਰੂਰ ਤੁਹਾਡੇ ਵੱਲੋਂ ਕੀਤੀ ਜਾ ਸਕਦੀ ਹੈ। ਤੇ ਹੁਣ ਗੱਲ ਥੋੜੀ ਜਿਹੀ ਆਪਾਂ ਬਜਟ ਦੇ ਬਾਰੇ ਵੀ ਜ਼ਰੂਰ ਕਰਦੇ ਜਾਈਏ, ਕਿਉਂਕਿ ਅੱਜ ਜਿਹੜਾ ਫੈਡਰਲ ਬਜਟ ਹੈ ਉਹ ਅਨਾਊਂਸ ਹੋਇਆ ਔਰ ਕੁਛ ਉਹਦੀਆਂ ਮਹੱਤਵਪੂਰਨ ਟਿਪਸ ਜਿਹੜੀਆਂ ਟਿਪਸ ਨਹੀਂ ਕਹਿ ਸਕਦੇ, ਉਹਦੀਆਂ ਕੁਛ ਵਧੀਆ ਜਿਹੜੀਆਂ ਗੱਲਾਂ ਉਹ ਦੱਸੀਆਂ ਵੀ ਜਾ ਰਹੀਆਂ, ਸੰਕੇਤ ਵੀ ਦਿੱਤਾ ਜਾ ਚੁੱਕਿਆ ਕਿ ਜਿਹੜਾ ਇਹ ਬਜਟ ਹੈ ਕਿਉਂਕਿ ਇਸ ਪੈਂਡੈਮਿਕ ਦੇ ਵਿੱਚ ਰਿਲੀਜ਼ ਹੋਇਆ ਔਰ ਗੱਲ ਇਹ ਹੈ ਕਿ ਕੋਰੋਨਾ ਦੇ ਕਾਰਨ ਜਿਹੜੀਆਂ ਸਥਿਤੀਆਂ ਆ ਉਹ ਸਰਕਾਰ ਦੇ ਲਈ ਵੀ ਬਦਲ ਚੁੱਕੀਆਂ ਆ, ਬਹੁਤ ਤਰ੍ਹਾਂ ਦੇ ਜਿਹੜੇ ਬਦਲਾਅ ਆ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਵੱਲੋਂ ਕੀਤੇ ਗਏ ਆ, ਕਿਉਂਕਿ ਬਹੁਤ ਸਾਰੇ ਜਿਹੜੇ ਕੰਮ ਧੰਦੇ ਸੀਗੇ ਉਹ ਬਿਲਕੁਲ ਬੰਦ ਕਰਨੇ ਪਏ ਆ ਔਰ ਇਹਦਾ ਜਿਹੜਾ ਅਸਰ ਹੈ ਉਹ ਸਰਕਾਰ ਦੇ ਉੱਤੇ ਵੀ ਹੁੰਦਾ, ਸਰਕਾਰ ਦੇ ਸਾਧਨਾਂ ਦੇ ਉੱਤੇ ਵੀ ਹੁੰਦਾ, ਕਿਉਂਕਿ ਜਿਹੜੇ ਆਮਦਨ ਦੇ ਸਰੋਤ ਹੈ ਸਰਕਾਰ ਦੇ ਕਿਤੇ ਨਾ ਕਿਤੇ ਜ਼ਰੂਰ ਘੱਟਦੇ ਆ ਫਿਰ, ਹਨਾ, ਜਦੋਂ ਇਸ ਤਰ੍ਹਾਂ ਦੀ ਕੋਈ ਸਥਿਤੀ ਆ ਜਾਂਦੀ ਹੈ। ਸੋ ਇਸੇ ਤਰ੍ਹਾਂ ਕੋਰੋਨਾ ਕਰੋਪੀ ਦੌਰਾਨ ਵੀ ਜਿਹੜੇ ਸਰਕਾਰੀ ਆਮਦਨ ਸਰੋਤ ਹੈ ਉਹਨਾਂ ਦੇ ਵਿੱਚ ਵੀ ਬਿਨਾਂ ਸ਼ੱਕ ਜਿਹੜੀ ਕਮੀ ਹੈ ਉਹ ਆਈ ਹੈ, ਪਰ ਇਸ ਬਜਟ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਆ ਉਹ ਵੀ ਕਿਤੇ ਨਾ ਕਿਤੇ ਬਣੀਆਂ ਹੋਈਆਂ, ਹਨਾ। ਔਰ ਦੱਸਿਆ ਇਹੀ ਜਾ ਰਿਹਾ ਕਿ ਇਹ ਜਿਹੜਾ ਬਜਟ ਹੈ ਇਹ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਥੋਂ ਦੇ ਲੋਕਾਂ ਦੇ ਲਈ ਨਵਾਂ ਰੁਜ਼ਗਾਰ ਜੁਟਾਉਣ ਦੇ ਵਿੱਚ ਵੀ ਮਦਦਗਾਰ ਸਾਬਤ ਹੋਏਗਾ ਔਰ ਨਵੇਂ ਜਿਹੜੇ ਨੌਕਰੀਆਂ ਦੇ ਮੌਕੇ ਜਿਹੜੇ ਆ, ਕੰਮ ਦੇ ਜਿਹੜੇ ਮੌਕੇ ਆ ਉਹਨਾਂ ਨੂੰ ਪ੍ਰਦਾਨ ਕਰਨ ਦੇ ਲਈ ਸਰਕਾਰੀ ਤੌਰ ਦੇ ਉੱਤੇ ਕੁਛ ਹੋਰ ਸਹੂਲਤਾਂ ਜਿਹੜੀਆਂ ਆ ਉਹ ਦਿੱਤੀਆਂ ਜਾ ਰਹੀਆਂ ਆ। ਔਰ ਇਸ ਬਜਟ ਦੇ ਨਾਲ ਇਸ ਤਰ੍ਹਾਂ ਜਿਹੜਾ ਇੱਕ ਆਰਥਿਕ ਪੱਧਰ ਦੇ ਉੱਤੇ ਜਿਹੜੀ ਇੱਕ ਰੁਕਾਵਟ ਆਈ ਹੋਈ ਆ ਉਸ ਨੂੰ ਅੱਗੇ ਤੋਰਨ ਦੇ ਲਈ, ਰੋੜਨ ਦੇ ਲਈ ਵੀ ਕੁਝ ਖਾਸ ਜਿਹੜੇ ਯਤਨ ਆ ਉਹ ਕੀਤੇ ਗਏ ਆ। ਸੋ ਖਜ਼ਾਨਾ ਮੰਤਰੀ ਫ੍ਰਾਈਡਨਬਰਗ ਨੇ ਕਿਹਾ ਆ ਕਿ ਜਿਹੜੇ ਸਾਡੇ ਪਲਾਨ ਆ, ਸਾਡੀਆਂ ਜਿਹੜੀਆਂ ਯੋਜਨਾਵਾਂ ਆ ਇਸ ਬਜਟ ਦੇ ਰਾਹੀਂ ਹੋਰ ਨੌਕਰੀਆਂ ਪੈਦਾ ਕਰਨ ਦੇ ਬਾਰੇ ਚ ਆ ਔਰ ਇਹ ਨੌਕਰੀਆਂ ਜਿਹੜੀਆਂ ਆ ਉਹਨਾਂ ਲੋਕਾਂ ਨੂੰ ਮਦਦ ਕਰਨਗੀਆਂ ਜਿਹੜੇ ਪਹਿਲਾਂ ਆਪਣੀਆਂ ਜਿਹੜੀਆਂ ਨੌਕਰੀਆਂ ਉਹ ਗਵਾ ਚੁੱਕੇ ਆ ਤਕਰੀਬਨ, ਔਰ ਉਹਨਾਂ ਦੇ ਲਈ ਹੋਰ ਮੌਕੇ ਜਿਹੜੇ ਆ ਉਹ ਮੁਹੱਈਆ ਕਰਕੇ ਇਹ ਜਿਹੜਾ ਬਜਟ ਹੈ ਉਹ ਉਹਨਾਂ ਦੀ ਹੋਰ ਮਦਦ ਕਰ ਸਕੂਗਾ। ਤੇ ਇਹਦੇ ਨਾਲ ਹੀ ਜਿਹੜੀ ਆਸਟ੍ਰੇਲੀਆ ਦੀ ਇਕਾਨਮੀ ਆ, ਆਰਥਿਕਤਾ ਆ, ਉਹਨੂੰ ਵੀ ਇੱਕ ਤਰ੍ਹਾਂ ਦੇ ਨਾਲ ਉਤਸ਼ਾਹਿਤ ਕਰਨ ਦੇ ਲਈ ਜਿਹੜਾ ਇਹ ਬਜਟ ਆ ਖਾਸ ਭੂਮਿਕਾ ਨਿਭਾਏਗਾ ਔਰ ਇਸ ਤਰ੍ਹਾਂ ਬਜਟ ਜਿਹੜਾ ਆ ਉਹਨੂੰ ਬੜਾ ਸੰਤੁਲਿਤ ਰੱਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ, ਇਹ ਕਹਿਣਾ ਜੀ ਖਜ਼ਾਨਾ ਮੰਤਰੀ ਹੋਰਾਂ ਦਾ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਟੈਕਸ ਪੇਅਰਸ ਆ ਉਹਨਾਂ ਨੂੰ ਇਸ ਬਜਟ ਦੇ ਰਾਹੀਂ ਕਾਫੀ ਫਾਇਦਾ ਹੋਣ ਵਾਲਾ ਹੈ, ਕਿਉਂਕਿ ਜਿਹੜੇ ਟੈਕਸ ਦਿੰਦੇ ਰਹੇ ਆ ਉਹਨਾਂ ਨੂੰ ਇਸ ਬਜਟ ਦੇ ਰਾਹੀਂ ਕਾਫੀ ਜਿਹੜੀਆਂ ਰਿਆਇਤਾਂ ਆ ਉਹ ਵੀ ਦਿੱਤੀਆਂ ਜਾ ਰਹੀਆਂ ਆ। ਇਹਦੇ ਨਾਲ ਹੀ ਜਿਹੜੇ ਫਸਟ ਹੋਮ ਬਾਇਰਸ ਜਿਹੜੇ ਆ ਉਹਨਾਂ ਨੂੰ ਵੀ ਜਿਹੜੀ ਡਿਪੋਜ਼ਿਟ ਸਕੀਮ ਆ ਉਹ ਉਹਨਾਂ ਦੇ ਲਈ ਹੋਰ ਵਧਾ ਦਿੱਤੀ ਗਈ ਆ, ਉਹਨਾਂ ਦੀ ਮਦਦ ਦੇ ਲਈ ਤਕਰੀਬਨ ਕਹਿੰਦੇ 10,000 ਜਿਹੜੇ ਲੋਕ ਆ ਉਹਨਾਂ ਦੇ ਲਈ ਇਹ ਜਿਹੜੀ ਸਕੀਮ ਆ ਉਹਦੇ ਵਿੱਚ ਵਾਧਾ ਕੀਤਾ ਗਿਆ ਆ, ਤੇ ਜਿਹੜੇ ਵੀ ਐਲੀਜੀਬਲ ਹੋਣਗੇ ਉਹਦੇ ਲਈ ਉਹਨਾਂ ਨੂੰ ਇਹ ਜਿਹੜੀ ਸਕੀਮ ਦਾ ਜਿਹੜਾ ਫਾਇਦਾ ਆ ਉਹ ਮਿਲ ਸਕੂਗਾ। ਇਸੇ ਤਰ੍ਹਾਂ ਜਿਹੜੇ ਟ੍ਰੇਡੀਜ਼ ਆ, ਟ੍ਰੇਡ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਵੱਖ ਵੱਖ ਟ੍ਰੇਡਸ ਦੇ ਵਿੱਚ, ਉਹਨਾਂ ਦੇ ਲਈ ਵੀ ਕਹਿੰਦੇ ਵੀ ਇਸ ਬਜਟ ਦੇ ਨਾਲ ਜਿਹੜੀ ਸਬਸਿਡੀ ਦੀ ਜਿਹੜੀ ਸਹਾਇਤਾ ਆ ਉਹ ਮਿਲੂਗੀ, ਨਵੇਂ ਉਹ ਅਪ੍ਰੈਂਟਿਸ ਜਿਹੜੇ ਆ ਉਹਨਾਂ ਨੂੰ ਉਹ ਇਹਦਾ ਜਿਹੜਾ ਫਾਇਦਾ ਆ ਉਹ ਦੇ ਸਕਣਗੇ। ਤੇ ਇਸ ਬਜਟ ਦੇ ਨਾਲ ਇੱਕ ਹੋਰ ਜਿਹੜੀ ਵੱਡੀ ਚੀਜ਼ ਵਿਕਾਸ ਦੇ ਲਈ ਦੱਸੀ ਜਾ ਰਹੀ ਆ ਕਿ ਰੋਡ ਯਾਨੀ ਕਿ ਸੜਕਾਂ ਤੇ ਜਿਹੜੇ ਰੇਲ ਯੂਜ਼ਰਸ ਆ, ਜਿਹੜੇ ਰੇਲਵੇ ਮਾਰਗ ਨੇ ਹਨਾ, ਉਹਨਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਵਿੱਚ ਜਾਂ ਫਿਰ ਇੱਕ ਵੱਡਾ ਇਨਫਰਾਸਟ੍ਰਕਚਰ ਜਿਹੜਾ ਘੜਨ ਦੇ ਵਿੱਚ ਵੀ ਇਹ ਜਿਹੜਾ ਬਜਟ ਆ ਵੱਡੇ ਪੱਧਰ ਦੇ ਉੱਤੇ ਮਦਦ ਕਰ ਰਿਹਾ, ਕਿਉਂਕਿ $7.5 billion ਜਿਹੜੇ ਆ ਉਹ ਇਸ ਕੰਮ ਦੇ ਲਈ ਇਸ ਬਜਟ ਦੇ ਵਿੱਚ ਰੱਖੇ ਗਏ ਆ। ਤੇ ਦੂਸਰੀ ਚੀਜ਼ ਜਿਹੜੀ ਆ, ਜਿਹੜੇ ਮੈਨੂਫੈਕਚਰਿੰਗ ਕਰਦੇ ਆ ਉਹਨਾਂ ਦੇ ਲਈ ਵੀ ਇਸ ਬਜਟ ਦੇ ਨਾਲ ਫਾਇਦਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ, ਜਿਨ੍ਹਾਂ ਦੇ ਵਿੱਚ ਟੈਕਨੋਲੋਜੀ ਹੋ ਗਈ, ਕ੍ਰਿਟੀਕਲ ਜਿਹੜੇ ਮਿਨਰਲ ਪ੍ਰੋਸੈਸਿੰਗ ਆ ਜਾਂ ਫੂਡ ਤੇ ਬੈਵਰੇਜ ਮੈਨੂਫੈਕਚਰਿੰਗ ਆ, ਮੈਡੀਕਲ ਪ੍ਰੋਡਕਟਸ ਆ, ਕਲੀਨ ਐਨਰਜੀ ਆ, ਰੀਸਾਈਕਲਿੰਗ ਆ, ਡਿਫੈਂਸ ਇੰਡਸਟਰੀ ਆ ਤੇ ਸਪੇਸ ਇੰਡਸਟਰੀ ਆ, ਇਹਦੇ ਵਿੱਚ ਵੀ ਇਹ ਕੁਛ ਏਰੀਆਜ਼ ਹੈਗੇ ਆ ਜਿਨ੍ਹਾਂ ਨੂੰ ਇਸ ਬਜਟ ਦੇ ਰਾਹੀਂ ਜਿਹੜਾ ਫਾਇਦਾ ਆ ਉਹ ਹੋ ਸਕਦਾ ਹੈ। ਤੇ ਉਧਰ ਸਮਾਲ ਬਿਜ਼ਨਸ ਜਿਹੜੇ ਛੋਟੇ ਉਦਯੋਗ ਹੈ, ਛੋਟੇ ਕੰਮ ਧੰਦੇ ਜਿਹੜੇ ਆ, ਹਨਾ, ਉਹਨਾਂ ਦੀ ਜਿਨ੍ਹਾਂ ਦੀ ਸਾਲਾਨਾ ਜਿਹੜੀ ਟਰਨ ਓਵਰ ਆ ਉਹ 10 ਮਿਲੀਅਨ ਤੋਂ 50 ਮਿਲੀਅਨ ਦੇ ਵਿਚਾਲੇ ਆ, ਉਹਨਾਂ ਨੂੰ ਵੀ ਇੱਕ ਵਾਧੂ ਜਿਹੜਾ ਟੈਕਸ ਬ੍ਰੇਕ ਆ ਉਹ ਇਹਦੇ ਵਿੱਚ ਮਿਲ ਸਕਦਾ। ਬਾਕੀ ਇਹਨਾਂ ਦੇ ਵਿੱਚ ਇਸ ਬਜਟ ਦੇ ਨਾਲ ਕਿਹਨਾਂ ਨੂੰ ਫਾਇਦਾ ਨਹੀਂ ਹੋ ਸਕਦਾ, ਕਿਹੜੇ ਜਿਹੜੇ ਘਾਟੇ ਦੇ ਵਿੱਚ ਰਹਿਣਗੇ ਲੋਕ ਜਿਹੜੇ ਟੈਕਸ ਨਹੀਂ ਪੇ ਕਰ ਰਹੇ, ਜਿਹੜੇ ਟੈਕਸ ਨਹੀਂ ਪੇ ਕਰ ਰਹੇ ਉਹਨਾਂ ਨੂੰ ਇਸ ਬਜਟ ਦਾ ਜਿਹੜਾ ਕੋਈ ਖਾਸ ਫਾਇਦਾ ਜਿਹੜਾ ਆ ਉਹ ਨਹੀਂ ਹੋਣ ਵਾਲਾ। ਤੇ ਇਸੇ ਤਰ੍ਹਾਂ ਸੁਪਰ ਐਨੂਏਸ਼ਨ ਜਿਹੜੇ ਲੈ ਰਹੇ ਆ ਉਹਨਾਂ ਨੂੰ ਵੀ ਨਿਰਾਸ਼ ਹੋਣਾ ਪੈਣਾ ਇਸ ਬਜਟ ਦੇ ਵਿੱਚ। ਖੈਰ ਜ਼ਿਆਦਾ ਵਿਸਥਾਰ ਦੇ ਵਿੱਚ ਤਾਂ ਜਿਹੜਾ ਬਜਟ ਹੈ ਉਹ ਅੱਜ ਜਦੋਂ ਸਾਹਮਣੇ ਆਉਣਾ ਉਦੋਂ ਹੀ ਪਤਾ ਲੱਗੇਗਾ, ਪਰ ਕੁਛ ਖਾਸ ਉਹਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ। ਤੇ ਆਪਾਂ ਪ੍ਰੋਗਰਾਮ ਜਿਹੜਾ ਉਹ ਹੁਣ ਅੱਗੇ ਲੈ ਕੇ ਜਾਣਾ। ਇਸ ਵੇਲੇ ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਵੀ ਜੁੜ ਚੁੱਕੇ ਨੇ, ਅਕਾਊਂਟੈਂਟ ਸਮਾਰਟ ਤੋਂ। ਸੋ ਕੰਦੋਲਾ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਔਰ ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਵੀ ਦਿੰਦੇ ਹੋ, ਪ੍ਰੋਗਰਾਮ ਦੇ ਵਿੱਚ ਸਾਨੂੰ ਹੱਲਾ ਸ਼ੇਰੀ ਵੀ ਦਿੰਦੇ ਹੋ, ਔਰ ਅੱਜ ਹੁਣ ਜਿਵੇਂ ਆਪਾਂ ਬਜਟ ਦੀ ਗੱਲ ਕਰ ਰਹੇ ਸਾਂ ਤਾਂ ਤੁਹਾਡੀ ਮੈਨੂੰ ਲੱਗਦਾ ਵੀ ਇੱਥੇ ਵੀ ਲੋੜ ਬੜੀ ਬਣਦੀ ਹੈ ਵੱਡੀ, ਕਿਉਂਕਿ ਤੁਸੀਂ ਇਸ ਬਜਟ ਨੂੰ ਕਿੱਦਾਂ ਵੇਖਦੇ ਹੋ, ਔਰ ਆਪਣੇ ਭਾਈਚਾਰੇ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਇਹ ਜਿਹੜਾ ਬਜਟ ਹੈ ਇਹ ਕਿੰਨਾ ਕੁ ਫਾਇਦੇਮੰਦ ਹੋਣ ਵਾਲਾ, ਇਹਦੇ ਬਾਰੇ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਟੂ ਆਲ ਹਰਮਨ ਰੇਡੀਓ ਫੈਮਿਲੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ। ਕਹਿੰਦੇ ਸਤਿ ਸ਼੍ਰੀ ਅਕਾਲ ਅਮਰਦੀਪ ਕੌਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਿਲਕੁਲ ਜੀ, ਸਰਬੱਤ ਦਾ ਭਲਾ ਹਮੇਸ਼ਾ ਚਾਹੁੰਦੇ ਹਾਂ ਔਰ ਇਸੇ ਤਰ੍ਹਾਂ ਮੰਗਦੇ ਰਹੀਏ ਇਹ ਸਰਬੱਤ ਦਾ ਭਲਾ ਸੱਚੀ ਨੀਅਤ ਦੇ ਨਾਲ, ਸੁੱਚੀ ਨੀਅਤ ਦੇ ਨਾਲ, ਹਨਾ। ਔਰ ਕਹਿੰਦੇ ਐਸ ਮੈਂਸ਼ਨ ਬਾਈ ਯੂ ਐਟ ਦ ਸਟਾਰਟ ਆਫ ਯੂਅਰ ਪ੍ਰੋਗਰਾਮ ਟੂਡੇ ਦੈਟ ਟੂਡੇ ਵਿਲ ਬੀ ਹਲਕਾ ਫੁਲਕਾ ਪ੍ਰੋਗਰਾਮ। ਹਲਕਾ ਇਜ਼ ਫਾਈਨ, ਵੇਅਰ ਇਜ਼ ਫੁਲਕਾ? ਠੀਕ ਹੈ ਜੀ, ਫੁਲਕਾ ਦੇਖੋ ਹੁਣ ਆਪਾਂ ਅੱਜ ਕੱਲ ਕੀ ਹੁੰਦਾ ਕਿ ਸਾਰਾ ਕੁਛ ਤਾਂ ਆਪਾਂ ਆਨਲਾਈਨ ਕਰਦੇ ਹਾਂ, ਹਨਾ, ਮੀਟਿੰਗਸ ਤੋਂ ਲੈ ਕੇ ਪੜ੍ਹਾਈ ਤੱਕ ਐਵਰੀਥਿੰਗ ਜਿਹੜਾ ਹੁਣ ਆਨਲਾਈਨ ਹੁੰਦਾ। ਈਵਨ ਜਿਹੜਾ ਖਾਣਾ ਪੀਣਾ ਵੀ ਸਾਡਾ ਨਾ ਉਹ ਵੀ ਹੁਣ ਯੂਟਿਊਬ ਦੇ ਰਾਹੀਂ ਜ਼ਿਆਦਾ ਪ੍ਰਭਾਵਸ਼ਾਲੀ ਬਣਨ ਲੱਗ ਗਿਆ, ਹਨਾ, ਕਿਉਂਕਿ ਯੂਟਿਊਬ ਦੀਆਂ ਰੈਸਪੀਜ਼ ਕੱਢਦੇ ਹਾਂ ਤੇ ਉਹਦੇ ਅਨੁਸਾਰ ਆਪਾਂ ਨਵੀਆਂ ਨਵੀਆਂ ਜਿਹੜੀਆਂ ਰੈਸਪੀਜ਼ ਆ ਉਹ ਫਿਰ ਟਰਾਈ ਕਰਦੇ ਰਹਿੰਦੇ ਹਾਂ। ਪਰ ਹੁਣ ਇਹ ਹੈ ਕਿ ਇੱਥੇ ਨੁਕਸਾਨ ਕਹਿ ਲਓ ਜਾਂ ਫਿਰ ਇੱਥੇ ਘਾਟਾ ਇਹ ਹੈ ਕਿ ਹੁਣ ਰੋਟੀ ਜਿਹੜੀ ਆ ਉਹ ਹੁਣ ਆਪਾਂ ਈਮੇਲ ਨਹੀਂ ਕਰ ਸਕਦੇ, ਫੁਲਕਾ ਈਮੇਲ ਨਹੀਂ ਹੋਣਾ। ਪਰ ਤੁਸੀਂ ਦੇਖੋ ਗੱਲ ਕੀਤੀ ਆ ਤੇ ਕਦੇ ਵੀ ਤੁਸੀਂ ਆਏ ਤੇ ਆਪਾਂ ਹਲਕਾ ਜਿਹੜਾ ਪ੍ਰੋਗਰਾਮ ਦੇ ਵਿੱਚ ਕਰ ਲਿਆ ਤੇ ਫੁਲਕਾ ਜਿਹੜਾ ਉਹ ਫਿਰ ਉਦੋਂ ਪਰੋਸ ਕੇ ਤੁਹਾਨੂੰ ਜ਼ਰੂਰ ਖਵਾਵਾਂਗੇ। ਕਹਿੰਦੇ ਆਫਟਰ ਏਅਰ ਐਂਡ ਵਾਟਰ ਨੈਕਸਟ ਬੇਸਿਕ ਹਿਊਮਨ ਨੀਡ ਇਜ਼ ਫੁਲਕਾ। ਬਿਲਕੁਲ, ਕੈਨ ਆਈ ਰਿਕੁਐਸਟ ਟੂ ਯੂ ਟੂ ਪਲੇ ਪੰਜਾਬੀ ਸੌਂਗ 2018 ਦਾਲ ਫੁਲਕਾ ਬਾਏ ਹਿੰਮਤ ਸੰਧੂ। ਮੈਂ ਜ਼ਰੂਰ ਧਿਆਨ ਦਿੰਦੀ ਹਾਂ ਜੀ, ਜੇ ਆਪਣੇ ਡਾਟਾਬੇਸ ਦੇ ਵਿੱਚ ਇਹ ਗੀਤ ਲੱਭਦਾ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਬਾਕੀ ਕਹਿੰਦੇ ਐਸ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਦਿਸ ਸਪਿਰਿਟ ਵੈਰੀ ਹਾਈ। ਬਿਲਕੁਲ, ਧੰਨਵਾਦ ਜੀ, ਧੰਨਵਾਦ। ਇਸ ਸਪਿਰਿਟ ਦੀ ਜਿਹੜੀ ਲੋੜ ਰਹਿੰਦੀ ਆ ਕਿ ਤੁਹਾਡੇ ਵੱਲੋਂ ਇੱਦਾਂ ਦੀ ਹੱਲਾਸ਼ੇਰੀ ਜਿਹੜੀ ਪ੍ਰੋਗਰਾਮ ਦੇ ਵਿੱਚ ਸਾਨੂੰ ਜ਼ਰੂਰ ਮਿਲਦੀ ਰਹੇ। ਤੇ ਸਪਿਰਿਟ ਜਿਹੜੀ ਹੈ ਉਹ ਬਿਲਕੁਲ ਹਾਈ ਰੱਖਣੀ ਬਹੁਤ ਜ਼ਰੂਰੀ ਹੈ, ਹਨਾ। ਔਰ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕਰਦੇ ਆਏ ਹਾਂ ਕਿ ਪੋਜ਼ਿਟਿਵਿਟੀ ਜਿਹੜੀ ਉਹ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ, ਔਰ ਜਦੋਂ ਮਾਹੌਲ ਜਿਹੜਾ ਉਹ ਇਹੋ ਜਿਹਾ ਹੋਵੇ, ਜਦੋਂ ਲੱਗਦਾ ਕਿ ਸਮਾਂ ਜਿਹੜਾ ਉਹ ਰੁਕ ਗਿਆ, ਜਦੋਂ ਲੱਗਦਾ ਕਿ ਆਲੇ ਦੁਆਲੇ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਹੈਗਾ ਜਿਹੜਾ ਸਾਨੂੰ ਨੈਗੇਟਿਵਿਟੀ ਵੱਲ ਪ੍ਰੇਰਿਆ, ਤਾਂ ਉਹਦੇ ਵਿੱਚੋਂ ਬਾਹਰ ਆਉਣ ਦੇ ਲਈ ਸਾਨੂੰ ਆਪਣੀ ਸਪਿਰਿਟ ਹਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਔਰ ਜਿਵੇਂ ਤੁਸੀਂ ਹਮੇਸ਼ਾ ਸ਼ੁਰੂਆਤ ਦੇ ਵਿੱਚ ਹੀ ਕਹਿੰਦੇ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਬਿਲਕੁਲ ਉਹ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਹੈ ਉਹ ਅਪਣਾਉਣੀ ਬਹੁਤ ਜ਼ਰੂਰੀ ਹੈ, ਉਹਦੇ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ ਕੰਦੋਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਬਣਾਈ ਹੈ, ਔਰ ਮੈਂ ਜ਼ਰੂਰ ਇਹ ਬੇਨਤੀ ਕਰਾਂਗੀ ਕਿ ਤੁਸੀਂ ਸਾਨੂੰ ਜ਼ਰੂਰ ਥੋੜਾ ਜਿਹਾ ਬਜਟ ਦੇ ਬਾਰੇ ਵੀ ਜ਼ਰੂਰ ਦੱਸਿਓ ਕਿ ਆਪਣੇ ਭਾਈਚਾਰੇ ਦੇ ਵਿੱਚ ਇਹ ਜਿਹੜਾ ਬਜਟ ਹੈ ਕਿਵੇਂ ਮਦਦਗਾਰ ਸਾਬਤ ਹੋਏਗਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਮੈਂ ਗੀਤ ਤੁਹਾਡਾ ਜ਼ਰੂਰ ਲੱਭਦੀ ਹਾਂ। ਪਹਿਲਾਂ ਆਪਾਂ ਇੱਕ ਗੀਤ ਹੋਰ ਸੁਣ ਲੈਂਦੇ ਹਾਂ, ਇੱਕ ਛੋਟੀ ਜਿਹੀ ਅਨਾਊਂਸਮੈਂਟ ਵੀ ਹੈ। ਸਹਿਜ ਪਾਠ ਜਿਹੜੇ ਕਿ ਹਰਮਨ ਰੇਡੀਓ ਵੱਲੋਂ ਕਰਵਾਏ ਜਾ ਰਹੇ ਆ, ਕੀਤੇ ਜਾ ਰਹੇ ਆ, ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰੀ ਜਿਹੜੇ ਗੁਰਬਾਣੀ ਪ੍ਰੋਗਰਾਮ ਦੇ ਇੰਚਾਰਜ ਵੀ ਨੇ ਸਾਡੇ, ਔਰ ਉਹ ਇਸ ਸਹਿਜ ਪਾਠ ਦੀ ਲੜੀ ਨੂੰ ਲਗਾਤਾਰ ਅੱਗੇ ਵਧਾ ਰਹੇ ਆ, ਔਰ ਇਸੇ ਦੇ ਬਾਰੇ ਇੱਕ ਸੁਨੇਹਾ ਪਹਿਲਾਂ ਉਹਨਾਂ ਦਾ ਸੁਣਦੇ ਆ, ਇੱਕ ਹੋਰ ਸੁਨੇਹੇ ਤੋਂ ਬਾਅਦ ਇੱਕ ਗੀਤ, ਫਿਰ ਮੈਂ ਤੁਹਾਡੀ ਜਿਹੜੀ ਪਸੰਦ ਦਾ ਗੀਤ ਜਿਹੜਾ ਜੇ ਮੈਨੂੰ ਡਾਟਾਬੇਸ ਚੋਂ ਲੱਭਦਾ ਤਾਂ ਮੈਂ ਜ਼ਰੂਰ ਪ੍ਰਸਾਰਿਤ ਕਰਦੀ ਹਾਂ। ਲਓ ਜੀ, ਫਿਰ ਇਹਨਾਂ ਛੋਟੀਆਂ ਜਿਹੀਆਂ ਅਨਾਊਂਸਮੈਂਟਸ ਤੋਂ ਬਾਅਦ ਇੱਕ ਗੀਤ ਤੋਂ ਬਾਅਦ ਫਿਰ ਆਪਾਂ ਵਾਪਸ ਆਉਂਦੇ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਹੱਥ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਕਿੱਥੇ
चली घर तो बाहर तेनू की दा इंतजार बेबी गर्ल बेबी गर्ल
लो जी गीत तुसी सुन रहे सी और गीत वैसे मेरी पसंद आता नहीं सीगा पर तुहाडे विचों शायद बहुत जणियां नूं पसंद आया भी होवे क्योंकि पसंद आपो अपनी हुंदी है। ते प्रोग्राम दे विच गीतों बाद तुहाडा सारयां दा एक बार फिर करदे आं स्वागत। प्रोग्राम च साडे नाल जुड़े ने जी जगजीवन कौर मठारू हुरी मैसेंजर दे जरिए इन्हां ने सांझ पाई है। सत श्री अकाल बुला रहे ने बहुत प्यार भरी सत श्री अकाल तुहाडा बहुत बहुत स्वागत प्रोग्राम दे विच। प्रोग्राम कहिंदे पसंद कर रहे हैं बहुत बहुत शुक्रिया जी। प्रोग्राम तुसी पसंद कर रहे हो और कई बार की हुंदा है कि जदों तुहाडे वल्लों हुंगारा नहीं भरिया जांदा ते फिर इस तरह भी लगदा है कि शायद प्रोग्राम दे विच कमियां ही कमियां क्योंकि जदों कोई सुनना नहीं चाहुंदा हुंदा या फिर जदों कोई हुंगारा नहीं भरना चाहुंदा हुंदा ते फिर किते ना किते जिहड़ा पेश करता है ना उहनूं इह अहसास जरूर हो जांदा वी भाई अपने आप नूं सुधार लै। सो खैर सुधार जिहड़ा उह होणा जरूरी वी बहुत है हना। इस तों पहलां साडे नाल सांझ बणाई सी कंदोला साहब ने और कंदोला साहब ने एक गीत की फरमाइश की थी। कंदोला साहब हिम्मत संधु होरां दी आवाज दे विच तुसी जिहड़ा गीत सुनना चाहिया ना ओ गीत वैसे साडे डाटाबेस दे विच इस वेले नहीं मैनूं मिलिया। दाल फुलका तुसी सुनना चाहिया पर हिम्मत संधु दी आवाज दे विच होर गीत जिहड़ा आ ओ मैं तुहाडे लई जरूर चुन लिया ते ओ गीत जिहड़ा ओ तुसी पसंद करोगे इस गल दी मैं उम्मीद कर सकदी हां। पर उस तो पहला हिम्मत दे उत्ते भी एक गल जरूर हो जावे अमनदीप सिंह सिद्धू होरां दी आवाज दे विच हिम्मत दे बारे च एक विचार पहला तुहाडे नाल सांझा कर दे ते फिर हिम्मत संधू दी आवाज दे विच अगला गीत तुहाडी नजर कर दो।
जिवें हर किसी विच सच बोलण दी हिम्मत नहीं हुंदी उवें ही हर किसी दे विच सच सुणन दी भी हिम्मत नहीं हुंदी। सोने विचारां लई जुड़े रहो हरमन रेडियो दे नाल।
जाऊगा बाजार में
ਲਓ ਜੀ, ਹਿੰਮਤ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਅਗਲਾ ਗੀਤ ਅਸੀਂ ਪ੍ਰਸਾਰਿਤ ਕੀਤਾ, ਕਿਉਂਕਿ ਕੰਦੋਲਾ ਸਾਹਿਬ ਦੀ ਫਰਮਾਇਸ਼ ਦੀ ਵੈਸੇ ਜਿਹੜਾ ਫੁਲਕੇ ਵਾਲਾ ਗੀਤ ਜਿਹੜਾ ਉਹ ਸਾਨੂੰ ਲੱਭਿਆ ਨਹੀਂ, ਔਰ ਮੈਂ ਜ਼ਰੂਰ ਸਰਬਜੀਤ ਸਿੰਘ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਅੱਗੇ ਜਿਹੜਾ ਸਾਡਾ ਡਾਟਾਬੇਸ ਆ ਉਹਦੇ ਵਿੱਚ ਇਹ ਗੀਤ ਵੀ ਅੱਗੇ ਤੋਂ ਸ਼ਾਮਲ ਕੀਤਾ ਜਾਵੇ, ਕਿਉਂਕਿ ਗੁਰਸ਼ਰਨ ਕੰਦੋਲਾ ਸਾਹਿਬ ਨੇ ਅੱਜ ਗੱਲ ਹਲਕੇ ਫੁਲਕੇ ਦੀ ਕੀਤੀ ਸੀ ਤੇ ਫੁਲਕੇ ਵਾਲੀ ਗੱਲ ਜਿਹੜੀ ਉਹ ਫਿਰ ਇਸ ਗੀਤ ਦੇ ਨਾਲ ਹੀ ਸਾਂਝੀ ਹੋਣੀ ਸੀ। ਖੈਰ, ਉਮੀਦ ਕਰਦੇ ਹਾਂ ਕੰਦੋਲਾ ਸਾਹਿਬ ਇਹ ਵੀ ਗੀਤ ਜਿਹੜਾ ਉਹ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਹਿੰਮਤ ਸੰਧੂ ਜਿਹੜਾ ਇੱਕ ਇਹੋ ਜਿਹਾ ਨੌਜਵਾਨ ਆ ਜਿਹੜਾ ਹਰ ਵਿਧਾ ਦੇ ਉੱਤੇ, ਹਰ ਵਿਸ਼ੇ ਦੇ ਉੱਤੇ ਬਹੁਤ ਸੋਹਣਾ ਗਾ ਲੈਂਦਾ। ਜਦੋਂ ਉਹਦੇ ਗੀਤਾਂ ਦੀ ਗੱਲ ਹੁੰਦੀ ਆ ਤਾਂ ਉਹ ਆਪਣੀ ਇੱਕ ਵੱਖਰੀ ਪਛਾਣ ਜਿਹੜੀ ਆ ਉਹ ਵੀ ਬਣਾ ਚੁੱਕਿਆ ਹੁਣ, ਹਨਾ। ਔਰ ਇਸੇ ਕਰਕੇ ਜਿਹੜੇ ਲੋਕ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਆ ਤਾਂ ਫਿਰ ਗੱਲ ਵੀ ਉਹਨਾਂ ਦੀ ਹੁੰਦੀ ਹੈ। ਅੱਜ ਜਿਵੇਂ ਤੁਸੀਂ ਉਹਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਲਓ ਜੀ, ਅੱਗੇ ਸਾਡੇ ਨਾਲ ਅਗਲੀ ਸਾਂਝ ਅਰਸ਼ ਮੱਲੀ ਹੋਰਾਂ ਨੇ ਬਣਾਈ ਹੈ। ਅਰਸ਼ ਮੱਲੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਨਾਈਸ ਸ਼ੋ ਜੀ, ਧੰਨਵਾਦ ਜੀ, ਦਿਲ ਰੱਖਣ ਦੇ ਲਈ, ਹੌਸਲਾ ਵਧਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਸੀਗੇ ਕਿ ਜਿਹੜਾ ਬਜਟ ਆ ਉਹ ਕਿੰਨਾ ਕੁ ਆਮ ਲੋਕਾਂ ਦੇ ਹੱਕ ਦੇ ਵਿੱਚ ਜਾਣਾ, ਜਿਹੜਾ ਆਸਟ੍ਰੇਲੀਅਨ ਫੈਡਰਲ ਬਜਟ। ਅੱਜ ਦਾ ਮਾਹੌਲ ਦੇਖੀਏ ਤਾਂ ਅਸੀਂ ਸਾਰੇ ਹੀ ਇਸ ਗੱਲ ਦੇ ਲਈ ਚਿੰਤਤ ਵੀ ਹਾਂ ਕਿ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਆਰਥਿਕਤਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਡੋਲੀ ਜ਼ਰੂਰ ਆ, ਪਰ ਇਹ ਆਸਟ੍ਰੇਲੀਅਨ ਸਰਕਾਰ ਦੀ ਇੱਕ ਬੜੀ ਵਡਿਆਈ ਵੀ ਰਹੀ ਹੈ ਕਿ ਜਦੋਂ ਜਦੋਂ ਵੀ ਕੋਈ ਇਹੋ ਜਿਹਾ ਜਿਹੜਾ ਚੁਣੌਤੀ ਆਈ ਹੈ ਜਾਂ ਫਿਰ ਇਹੋ ਜਿਹਾ ਸਮਾਂ ਬਣਿਆ ਆਸਟ੍ਰੇਲੀਆ ਦੇ ਉੱਤੇ ਤਾਂ ਸਰਕਾਰ ਨੇ ਬਹੁਤ ਚੁਸਤੀ ਦੇ ਨਾਲ, ਬਹੁਤ ਸਮਝਦਾਰੀ ਦੇ ਨਾਲ ਇਹੋ ਜਿਹੇ ਸਮਿਆਂ ਦੇ ਉੱਤੇ ਕਾਬੂ ਪਾਇਆ ਤੇ ਆਪਣੀ ਡੋਲਰੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕੀਤਾ। ਸੋ ਅੱਜ ਦਾ ਵੀ ਜਿਹੜਾ ਬਜਟ ਹੈ ਉਹਦੇ ਤੋਂ ਸਿੱਧ ਇਹੀ ਹੋ ਰਿਹਾ, ਕਿਉਂਕਿ ਜੋ ਜੋ ਉਹਦੀਆਂ ਕੁਛ ਕੀ ਪੁਆਇੰਟਸ ਜਿਹੜੇ ਆ ਉਹ ਦਿੱਤੇ ਗਏ ਆ ਜਾਂ ਉਹਦੀਆਂ ਖੂਬੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਉਹਦੇ ਰਾਹੀਂ ਇਹੀ ਸਾਹਮਣੇ ਆਉਂਦਾ ਕਿ ਇਸ ਬਜਟ ਦੇ ਰਾਹੀਂ ਵੀ ਆਮ ਲੋਕਾਂ ਦੇ ਇੱਕ ਤਾਂ ਸਾਧਨ ਜੁਟਾਉਣ ਦੀ ਗੱਲ ਹੈ, ਕਿਉਂਕਿ ਜਿਹੜੀਆਂ ਨੌਕਰੀਆਂ ਚਲੀਆਂ ਗਈਆਂ ਆ ਉਹ ਰੁਜ਼ਗਾਰ ਦੇ ਜਿਹੜੇ ਸਾਧਨ ਆ ਉਹਨਾਂ ਨੂੰ ਕਿੱਦਾਂ ਪੈਦਾ ਕੀਤਾ ਜਾ ਸਕਦਾ, ਕਿਸ ਤਰ੍ਹਾਂ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਹੋਰ ਮੁਹੱਈਆ ਕਰਵਾਏ ਜਾ ਸਕਦੇ ਆ, ਔਰ ਨੌਕਰੀਆਂ ਪੈਦਾ ਕਰਨ ਦੇ ਲਈ ਵੱਖ ਵੱਖ ਖੇਤਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਦਿੱਤੀ ਜਾ ਸਕਦੀ ਹੈ, ਉਹਦੇ ਬਾਰੇ ਇਸ ਬਜਟ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲ ਕੀਤੀ ਗਈ ਹੈ, ਹਨਾ। ਔਰ ਇਹ ਬਹੁਤ ਜ਼ਰੂਰੀ ਹੁੰਦਾ ਜਦੋਂ ਅੱਜ ਤੋਂ ਜੇ ਅਸੀਂ 11 ਕੁ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਰਿਸੈਸ਼ਨ ਆਇਆ ਸੀ, ਬਹੁਤ ਬੁਰੀ ਤਰ੍ਹਾਂ ਆਇਆ ਸੀਗਾ, ਔਰ ਉਦੋਂ ਵੀ ਜਿਹੜੇ ਰੁਜ਼ਗਾਰ ਦੇ ਜਿਹੜੇ ਮੌਕੇ ਸੀਗੇ ਬਹੁਤ ਘੱਟ ਗਏ ਸੀਗੇ, ਬਹੁਤ ਸਾਰੇ ਖੇਤਰਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਨਹੀਂ ਸੀਗੀਆਂ, ਉਦੋਂ ਆਬਾਦੀ ਜਿਹੜੀ ਸੀ ਉਹ ਵੀ ਆਸਟ੍ਰੇਲੀਆ ਦੀ ਕੁਛ ਜ਼ਿਆਦਾ ਨਹੀਂ ਸੀਗੀ, ਕਿਉਂਕਿ ਉਦੋਂ ਭਾਵੇਂ ਕਿ ਵੀਜ਼ਾ ਪ੍ਰਣਾਲੀ ਦੇ ਵਿੱਚ ਕਾਫੀ ਉਦੋਂ ਵੀ ਰਿਆਇਤਾਂ ਦਿੱਤੀਆਂ ਗਈਆਂ ਸੀਗੀਆਂ, ਔਰ ਭਾਰਤ ਵਰਗੇ, ਬੰਗਲਾਦੇਸ਼ ਵਰਗੇ ਜਾਂ ਫਿਰ ਹੋਰ ਏਸ਼ੀਅਨ ਜਿਹੜੇ ਦੇਸ਼ ਆ ਉਹਨਾਂ ਤੋਂ ਜਿਹੜੇ ਲੋਕ ਆ ਉਹਨਾਂ ਨੂੰ ਇੱਥੇ ਸੱਦਿਆ ਗਿਆ ਸੀ। ਸਕਿੱਲ ਕੈਟਾਗਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਉਸ ਸਮੇਂ ਦੇ ਵਿੱਚ ਆਏ, ਔਰ ਇਸ ਤੋਂ ਪਹਿਲਾਂ ਵਿਦਿਆਰਥੀ ਵੀਜ਼ਿਆਂ ਦੇ ਉੱਤੇ 15 ਸਾਲ ਪਹਿਲਾਂ ਹੀ ਜਿਹੜੇ ਲੋਕ ਸੀਗੇ ਉਹ ਇੱਥੇ ਆਉਣੇ ਸ਼ੁਰੂ ਹੋ ਗਏ ਸੀ, ਪਰ ਉਸ ਸਮੇਂ ਸਿਰਫ ਤੇ ਸਿਰਫ ਜਿਹੜੀਆਂ ਵੀਜ਼ਾ ਕੈਟਾਗਰੀ ਸਟੂਡੈਂਟ ਵੀਜ਼ਾ ਦੀਆਂ ਵੀ ਸੀਗੀਆਂ ਉਹ ਬਹੁਤ ਲਿਮਿਟਡ ਸੀਗੀਆਂ, ਬੜੀਆਂ ਸੀਮਤ ਸੀਗੀਆਂ, ਹਨਾ, ਜਿਨ੍ਹਾਂ ਦੇ ਤਹਿਤ ਕੁਛ ਲੋਕ ਜਿਹੜੇ ਸੀ ਉਸ ਸਮੇਂ ਪਹੁੰਚੇ ਸੀ, ਪਰ ਉਸ ਤੋਂ ਬਾਅਦ ਹੋਰ ਜ਼ਿਆਦਾ ਰਿਆਇਤਾਂ ਮਿਲੀਆਂ, ਔਰ ਵੀਜ਼ਾ ਕੈਟਾਗਰੀਆਂ ਦੇ ਵਿੱਚ ਜਿਵੇਂ ਕਿ ਸਪਾਊਸ ਵੀਜ਼ੇ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਲੋਕ ਉਸ ਤੋਂ ਬਾਅਦ ਆਏ, ਪਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਰਿਸੈਸ਼ਨ ਜਿਹੜਾ ਛਾਇਆ ਹੋਇਆ ਸੀਗਾ, ਕੱਲੇ ਆਸਟ੍ਰੇਲੀਆ ਤੇ ਨਹੀਂ ਮੈਨੂੰ ਲੱਗਦਾ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਉਹਦੀ ਮਾਰ ਜਿਹੜੀ ਸੀ ਉਦੋਂ ਪਈ ਸੀ, ਪਰ ਆਸਟ੍ਰੇਲੀਅਨ ਸਰਕਾਰ ਦੀ ਜਿਹੜੀ ਬੜੀ ਸਮਝਦਾਰੀ, ਸੂਝ ਬੂਝ ਵਾਲੀ ਤਕਨੀਕ ਜਿਹੜੀ ਹੈ ਉਹਨੇ ਇਸ ਰਿਸੈਸ਼ਨ ਦੇ ਸਮੇਂ ਦੇ ਵਿੱਚ ਵੀ ਲੋਕਾਂ ਦੇ ਲਈ ਕਈ ਤਰ੍ਹਾਂ ਦੇ ਜਿਹੜੇ ਮੌਕੇ ਸੀ, ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਸੀਗੀਆਂ ਉਹ ਮੁਹੱਈਆ ਕਰਵਾਈਆਂ ਤੇ ਰੁਜ਼ਗਾਰ ਦੇ ਮੌਕੇ ਜਿਹੜੇ ਪੈਦਾ ਕੀਤੇ, ਕਿਉਂਕਿ ਉਸ ਸਮੇਂ ਦੇ ਵਿੱਚ ਇੱਕ ਜਿਹੜੀ ਫਸਟ ਹੋਮ ਬਾਇਰ ਗ੍ਰਾਂਟ ਜਿਹੜੀ ਸੀਗੀ ਉਹਨੂੰ ਪੈਦਾ ਕਰਕੇ ਉਹਨਾਂ ਨੇ ਇੱਕ ਤਾਂ ਜਿਹੜੀ ਬਿਲਡਿੰਗ ਇੰਡਸਟਰੀ ਆ ਉਹਨੂੰ ਚੱਲਦੇ ਰੱਖਣ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ ਸੀ, ਔਰ ਫਸਟ ਹੋਮ ਬਾਇਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਅਮਾਊਂਟ ਮਿਲਣੀ, ਔਰ ਉਸ ਅਮਾਊਂਟ ਦੇ ਨਾਲ ਜਿਹੜੇ ਨਵਾਂ ਘਰ ਲੈਣ ਦੇ ਚਾਹਵਾਨ ਸੀ ਜਿਹੜੇ ਲੈ ਨਹੀਂ ਸੀ ਪਾ ਰਹੇ ਕਿਉਂਕਿ ਉਹਨਾਂ ਜਿਹੜਾ ਉਹਨਾਂ ਦਾ ਬਜਟ ਪੂਰਾ ਨਹੀਂ ਸੀ ਹੋ ਰਿਹਾ ਜਾਂ ਫਿਰ ਜਿਹੜਾ ਲੋਨ ਆ ਉਹ ਕਿਤੇ ਨਾ ਕਿਤੇ ਪੂਰਾ ਨਹੀਂ ਸੀ ਪੈ ਰਿਹਾ, ਉਹਨਾਂ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਸਹੂਲਤ ਸੀ ਸਰਕਾਰ ਵੱਲੋਂ ਦਿੱਤੀ ਗਈ ਸੀ। ਉਸ ਸਹੂਲਤ ਦੇ ਨਾਲ ਕੀ ਹੋਇਆ ਕਿ ਲੋਕਾਂ ਸ਼ਹਿਰਾਂ ਦੇ ਵਿੱਚ ਜਿਹੜਾ ਪੈਸੇ ਦਾ ਉਹ ਫਲੋ ਹੋਇਆ, ਉਸ ਫਲੋ ਦੇ ਨਾਲ ਜਿਹੜੀ ਬਿਲਡਿੰਗ ਇੰਡਸਟਰੀ ਦੇ ਨਾਲ ਕਿੰਨੀਆਂ ਸਾਰੀਆਂ ਜੋਬਸ ਜਿਹੜੀਆਂ ਸੀ ਜੁੜੀਆਂ ਹੋਈਆਂ ਸੀਗੀਆਂ ਔਰ ਉਹਨਾਂ ਦੇ ਲਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਪੈਦਾ ਹੋਏ। ਔਰ ਇਸੇ ਤਰ੍ਹਾਂ ਰੀਅਲ ਅਸਟੇਟ ਜਿਹੜਾ ਆ ਉਹਨੂੰ ਜਿਹੜਾ ਰੁਜ਼ਗਾਰ ਆ ਉਹ ਮਿਲਿਆ, ਔਰ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਬਣਦੇ ਆ। ਸੋ ਇੱਕ ਦੂਸਰੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਆ ਉਹ ਇੰਟਰਕੋਨੈਕਟ ਹੁੰਦਾ ਆ। ਸੋ ਇੰਟਰਕੋਨੈਕਸ਼ਨ ਜਿਹੜਾ ਇਹਦਾ ਬਣਿਆ ਹੁੰਦਾ। ਸੋ ਇਹੀ ਸੂਝਬੂਝ ਜਿਹੜੀ ਆ ਉਹ ਇਸ ਵੇਲੇ ਸਰਕਾਰ ਨੂੰ ਹੁਣ ਵੀ ਅਪਣਾਉਣ ਦੀ ਵੱਡੀ ਲੋੜ ਸੀ, ਲੋੜ ਹੈ ਤੇ ਲੋੜ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ। ਔਰ ਕਿਹਾ ਜਾ ਰਿਹਾ ਕਿ ਇਸੇ ਸੂਝਬੂਝ ਦੇ ਨਾਲ ਹੁਣ ਵੀ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਬਜਟ ਆ ਪੇਸ਼ ਕੀਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸੂਬਾ ਸਰਕਾਰ ਜਾਂ ਫਿਰ ਜਿਹੜੀ ਫੈਡਰਲ ਸਰਕਾਰ ਹੈ ਉਹਨਾਂ ਦੀਆਂ ਪਾਲਿਸੀਜ਼ ਕਿਤੇ ਨਾ ਕਿਤੇ ਥੋੜੀਆਂ ਬਹੁਤੀਆਂ ਵੱਖਰੀਆਂ ਵੀ ਹੁੰਦੀਆਂ, ਪਰ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜਾ ਕੋਰੋਨਾ ਮਹਾਂਮਾਰੀ ਦਾ ਇਹ ਸਮਾਂ, ਇਸ ਸਮੇਂ ਨੂੰ ਬਹੁਤ ਸੂਝ ਬੂਝ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਹੋਰਾਂ ਨੇ ਜਾਂ ਫਿਰ ਉਹਨਾਂ ਦੀ ਸਰਕਾਰ ਨੇ ਜਾਂ ਫਿਰ ਅਸੀਂ ਸੂਬਾ ਸਰਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸ ਸਮੇਂ ਦਾ ਜਿਹੜਾ ਮੁਕਾਬਲਾ ਉਹ ਕੀਤਾ ਗਿਆ ਸਰਕਾਰਾਂ ਵੱਲੋਂ। ਔਰ ਆਪਣੇ ਵੱਲੋਂ ਬਹੁਤ ਜਿਹੜੇ ਪ੍ਰਬੰਧ ਹੈ ਉਹ ਵਧੀਆ ਕੀਤੇ ਗਏ, ਪਰ ਕੁਛ ਕੁ ਕਮੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਰਹੀਆਂ। ਜੇ ਅਸੀਂ ਵਿਕਟੋਰੀਆ ਦੀ ਗੱਲ ਕਰੀਏ, ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਦੂਸਰੀ ਸਟੇਜ ਜਿਹੜੀ ਹੈ ਉਹ ਆਈ ਔਰ ਉਸ ਸਟੇਜ ਤੇ ਜਾ ਕੇ ਇੱਕ ਵਾਰ ਫਿਰ ਵਿਕਟੋਰੀਆ ਦੇ ਵਿੱਚ ਕੋਰੋਨਾ ਪੀੜਤਾਂ ਦੀ ਜਿਹੜੀ ਗਿਣਤੀ ਵਧਣ ਦੇ ਨਾਲ ਮੁੜ ਜਿਹੜੀ ਇਕਾਨਮੀ ਆ ਉਸ ਨੂੰ ਰੋਕਣਾ ਪੈ ਗਿਆ। ਸੋ ਇਕਾਨਮੀ ਜਿਹੜੀ ਆ ਉਹ ਨਹੀਂ ਸੀ ਰੁਕਣੀ, ਜੇਕਰ ਇਹ ਥੋੜਾ ਜਿਹਾ ਕੋਈ ਜਿਹੜੀ ਕਮੀ ਆ ਇਹ ਜਿਹੜੀ ਘਾਟ ਹੈ ਇਹ ਨਾ ਰਹਿੰਦੀ, ਹਨਾ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੱਥੇ ਇਹ ਸਾਰੀਆਂ ਚੀਜ਼ਾਂ ਨੂੰ ਕਾਬੂ ਕਰਨ ਦੇ ਵਿੱਚ ਇਕੱਲੀ ਜਿਹੜੀ ਸਰਕਾਰ ਹੈ ਉਹ ਵੀ ਨਹੀਂ ਕਰ ਸਕਦੀ, ਕਿਉਂਕਿ ਇਕੱਲੀ ਜਿਹੜੀ ਸਰਕਾਰ ਆ ਉਹ ਸਿਰਫ ਸਾਡੇ ਲਈ ਨੀਤੀਆਂ ਬਣਾ ਸਕਦੀ ਆ, ਉਹਨਾਂ ਨੀਤੀਆਂ ਨੂੰ ਉਹਨਾਂ ਨਿਯਮਾਂ ਨੂੰ ਸਾਡੇ ਉੱਤੇ ਲਾਗੂ ਕਰ ਸਕਦੀ ਹੈ, ਪਰ ਜ਼ਿਆਦਾਤਰ ਜਿਹੜੀ ਭੂਮਿਕਾ ਆ ਉਹਦੇ ਵਿੱਚ ਆਮ ਲੋਕਾਂ ਦੀ ਹੁੰਦੀ ਹੈ। ਅਸੀਂ ਇਸ ਪੈਂਡੈਮਿਕ ਦੇ ਵਿੱਚ ਜਾਂ ਫਿਰ ਇਸ ਕੋਰੋਨਾ ਦੀ ਸਥਿਤੀ ਦੇ ਵਿੱਚ ਆਪਣਾ ਬਚਾਅ ਕਿਵੇਂ ਕਰਨਾ, ਆਪਣਾ ਬਚਾਅ ਕਰਨ ਦੇ ਨਾਲ ਨਾਲ ਅਸੀਂ ਉਸ ਨੂੰ ਵਧਣ ਤੋਂ ਕਿਵੇਂ ਰੋਕਣਾ, ਇਹ ਸਾਰਾ ਕੁਛ ਸਾਡੇ ਉੱਤੇ ਨਿਰਭਰ ਕਰਦਾ। ਪਰ ਕੱਲ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨਿਊ ਸਾਊਥ ਵੇਲਸ ਦੇ ਵਿੱਚ ਕਹਿੰਦੇ ਕਿ ਕੁਛ ਬੀਚ ਜਿਹੜੇ ਸੀ ਉਹ ਇਹੋ ਜਿਹੇ ਸੀਗੇ, ਪਿਛਲੇ ਐਤਵਾਰ ਵੀ ਜਿਹੜਾ ਸਮਾਂ ਨਿਕਲਿਆ ਉਹਨਾਂ ਬੀਚ ਦੇ ਉੱਤੇ ਬਹੁਤੇ ਲੋਕਾਂ ਦੇ ਲਈ ਜਿਹੜੀ ਰੋਕ ਸੀ ਉਹ ਲਗਾਈ ਗਈ ਸੀ, ਪਰ ਲੋਕ ਜਿਹੜੇ ਆ ਉਹਨਾਂ ਰੋਕਾਂ ਨੂੰ ਉਲੰਘ ਕੇ ਉੱਥੇ ਆਪਣਾ ਸਮਾਂ ਗੁਜ਼ਾਰਨ ਗਏ ਔਰ ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਆ, ਉਹਦੇ ਲਈ ਚਾਹੇ ਜੁਰਮਾਨੇ ਵੀ ਹੋਏ ਆ। ਪਰ ਇੱਥੇ ਸਾਡੀ ਆਪਣੀ ਭੂਮਿਕਾ, ਸਾਡੇ ਆਪਣੇ ਫਰਜ਼ ਕੀ ਆ, ਇਹ ਸਾਡੇ ਲਈ ਵੀ ਨਿਭਾਉਣੇ ਬਹੁਤ ਜ਼ਰੂਰੀ ਹੈ, ਹਨਾ। ਤੇ ਇਸ ਕਰਕੇ ਜਦੋਂ ਤੱਕ ਅਸੀਂ ਆਪ ਜ਼ਿੰਮੇਵਾਰ ਨਹੀਂ ਹੁੰਦੇ, ਗੱਲ ਜਦੋਂ ਇਲੈਕਸ਼ਨ ਦੀ ਵੀ ਮੈਂ ਕਰ ਰਹੀ ਸੀ ਉਦੋਂ ਵੀ ਇਹੀ ਗੱਲ ਕਰ ਰਹੀ ਸੀ ਕਿ ਆਪਣੇ ਤੋਂ ਸ਼ੁਰੂ ਕਰਨਾ ਪੈਂਦਾ ਸਾਨੂੰ, ਜਦੋਂ ਤੱਕ ਅਸੀਂ ਆਪ ਜ਼ਿੰਮੇਵਾਰ ਨਹੀਂ ਹੈਗੇ ਉਦੋਂ ਤੱਕ ਅਸੀਂ ਕਿਸੇ ਹੋਰ ਨੂੰ ਵੀ ਜ਼ਿੰਮੇਵਾਰ ਹੋਣ ਦੀ ਜਿਹੜੀ ਗੁਜ਼ਾਰਿਸ਼ ਆ ਜਾਂ ਬੇਨਤੀ ਆ ਨਹੀਂ ਕਰ ਸਕਦੇ, ਹਨਾ। ਔਰ ਜ਼ਿੰਮੇਵਾਰ ਹੋਣ ਦੀ ਗੁਜ਼ਾਰਿਸ਼ ਜਾਂ ਬੇਨਤੀ ਜਿਹੜੀ ਆ ਉਹ ਤਾਂ ਖੈਰ ਕੋਈ ਵੀ ਸੁਣਨਾ ਨਹੀਂ ਚਾਹੁੰਦਾ, ਪਰ ਇਹ ਜ਼ਰੂਰ ਹੁੰਦਾ ਕਿ ਜਦੋਂ ਅਸੀਂ ਖੁਦ ਇਸ ਸਥਿਤੀ ਦੇ ਵਿੱਚੋਂ ਨਿਕਲ ਰਹੇ ਹੁੰਦੇ ਹਾਂ, ਜਦੋਂ ਅਸੀਂ ਦੋਸ਼ ਸਰਕਾਰ ਨੂੰ ਦਿੰਨੇ ਆ ਕਿ ਸਰਕਾਰ ਜਿਹੜੀ ਹੈ ਉਹ ਰਿਆਇਤਾਂ ਨਹੀਂ ਦੇ ਰਹੀ, ਪਾਬੰਦੀਆਂ ਜਿਹੜੀਆਂ ਇੰਨੀ ਦੇਰ ਦੀਆਂ ਲਾਗੂ ਹੋਈਆਂ, ਅਸੀਂ ਅੰਦਰ ਡੱਕੇ ਹੋਏ ਆ, ਹਨਾ। ਔਰ ਜਦੋਂ ਨਿਯਮਾਂ ਦੇ ਵਿੱਚ ਥੋੜੀ ਜਿਹੀ ਰਿਆਇਤ ਦਿੱਤੀ ਜਾਂਦੀ ਹੈ ਤਾਂ ਉਹਨਾਂ ਰਿਆਇਤਾਂ ਨੂੰ ਨਿਯਮਾਂ ਦੇ ਅਨੁਸਾਰ ਹੀ ਸਾਨੂੰ ਵਰਤਣਾ ਚਾਹੀਦਾ। ਜਦੋਂ ਅਸੀਂ ਨਿਯਮਾਂ ਦੇ ਅਨੁਸਾਰ ਰਿਆਇਤਾਂ ਨਹੀਂ ਵਰਤਦੇ, ਉਹਨਾਂ ਰਿਆਇਤਾਂ ਦਾ ਜਿਹੜਾ ਜ਼ਿਆਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦਾ ਜਿਹੜਾ ਨਤੀਜਾ ਉਹ ਵੀ ਸਾਨੂੰ ਭੁਗਤਣਾ ਪੈਂਦਾ ਜਿਵੇਂ ਪਹਿਲਾਂ ਸਾਨੂੰ ਭੁਗਤਣਾ ਪਿਆ। ਹੁਣ ਵੀ ਇਹ ਜਿਹੜੀ ਗੱਲ ਇਹ ਬਹੁਤ ਅਹਿਮ ਹੈ ਕਿ ਜੇਕਰ ਰਿਆਇਤਾਂ ਮਿਲ ਰਹੀਆਂ ਹੈ ਤਾਂ ਉਹਨਾਂ ਰਿਆਇਤਾਂ ਦਾ ਜਿਹੜਾ ਪ੍ਰਯੋਗ ਆ, ਉਹਨਾਂ ਦੀ ਜਿਹੜੀ ਵਰਤੋਂ ਆ, ਉਹ ਸਾਡੀ ਸੂਝਬੂਝ ਦੇ ਨਾਲ ਹੋਵੇ, ਸਮਝਦਾਰੀ ਦੇ ਨਾਲ ਹੋਵੇ। ਅਸੀਂ ਆਪਣੇ ਜਿਹੜੇ ਫਰਜ਼ ਆ ਉਹਨਾਂ ਨੂੰ ਵੀ ਜ਼ਰੂਰ ਪਛਾਣੀਏ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ। ਵੈਸੇ ਮੈਂ ਆਪਣੇ ਵੱਲੋਂ ਹਲਕੀ ਫੁਲਕੀ ਕਰ ਰਹੀ ਹਾਂ ਗੱਲ, ਪਰ ਹੋ ਸਕਦਾ ਇਹ ਵੀ ਤੁਹਾਡੇ ਲਈ ਭਾਰੀ ਹੋ ਜੇ। ਪਰ ਕੀ ਕਰੀਏ, ਸਟਾਈਲ ਹੁੰਦਾ ਹੈ ਨਾ ਆਪੋ ਆਪਣਾ, ਤੇ ਆਪਾਂ ਆਪਣਾ ਸਟਾਈਲ ਨਹੀਂ ਬਦਲ ਸਕਦੇ ਹੁੰਦੇ। ਤੇ ਕੋਈ ਕਮੀਆਂ ਜਿਹੜੀਆਂ ਰਹਿੰਦੀਆਂ ਹੁੰਦੀਆਂ ਉਹ ਸਾਨੂੰ ਦੱਸੀ ਜ਼ਰੂਰ ਜਾਇਆ ਕਰੋ, ਕੋਈ ਗੱਲ ਨਹੀਂ। ਕਮੀਆਂ ਦੇ ਵਿੱਚ ਕੋਈ ਨਾ ਕੋਈ ਸੁਧਾਰ ਜਿਹੜਾ ਆ ਉਹ ਆਪਾਂ ਨੂੰ ਲਿਆਉਣਾ ਜ਼ਰੂਰੀ ਵੀ ਹੁੰਦਾ, ਆਪਾਂ ਲਿਆਉਂਦੇ ਵੀ ਰਹਿੰਦੇ ਹਾਂ ਔਰ ਲਿਆਉਣਾ ਬਣਦਾ ਵੀ ਹੈ ਨਾ। ਤੇ ਗੱਲ ਜਦੋਂ ਫਰਜ਼ਾਂ ਦੀ ਹੋ ਜਾਂਦੀ ਹੈ ਨਾ, ਵੀ ਫਰਜ਼ ਜਿਹੜੇ ਆ ਉਹ ਸਾਨੂੰ ਆਪ ਪਛਾਣਨੇ ਪੈਣੇ ਆ, ਇਹ ਵੀ ਇੱਕ ਸਾਡਾ ਫਰਜ਼ ਹੀ ਹੈ ਕਿ ਜੇਕਰ ਅਸੀਂ ਕਿਤੇ ਨਾ ਕਿਤੇ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਦੇ ਵਿੱਚ ਪੂਰੇ ਨਹੀਂ ਹੋ ਰਹੇ ਤਾਂ ਫਿਰ ਉੱਥੇ ਸਾਨੂੰ ਵੀ ਆਪਣਾ ਫਰਜ਼ ਆਪਣੇ ਅੰਦਰ ਸੁਧਾਰ ਜਿਹੜਾ ਉਹ ਲਿਆਉਣ ਦੀ ਵੱਡੀ ਲੋੜ ਹੈ। ਸੋ ਕੰਦੋਲਾ ਸਾਹਿਬ ਇੱਕ ਵਾਰ ਫੇਰ ਜੁੜੇ ਆ ਔਰ ਕੰਦੋਲਾ ਸਾਹਿਬ ਨੂੰ ਮੈਂ ਕਿਹਾ ਸੀਗਾ ਕਿ ਬਜਟ ਦੇ ਬਾਰੇ ਚ ਤੁਸੀਂ ਥੋੜਾ ਜਿਹਾ ਜ਼ਰੂਰ ਦੱਸਿਓ। ਬਾਕੀ ਕਹਿੰਦੇ ਜੀ ਆਸਟ੍ਰੇਲੀਅਨ ਬਜਟ ਜਿਹੜਾ 2020 ਆ ਉਹ ਅੱਜ ਪੇਸ਼ ਕੀਤਾ ਜਾਣਾ 7:30 ਬਿਲਕੁਲ ਅੱਜ ਰਾਤ ਨੂੰ ਤੇ ਕਹਿੰਦੇ ਬਜਟ ਜਿਹੜਾ ਨਾ ਇਹਨੂੰ ਅਸੀਂ ਪਹਿਲਾਂ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਮਤਲਬ ਆਸਟ੍ਰੇਲੀਆ ਦੇ ਜਿਹੜੇ ਖਜ਼ਾਨਾ ਮੰਤਰੀ ਉਹਨਾਂ ਨੇ ਹੀ ਇਹ ਪੇਸ਼ ਕਰਨਾ ਹੁੰਦਾ ਆ ਤੇ ਇਹਦਾ ਫੋਕਸ ਜਿਹੜਾ ਆ ਉਹ ਵੈਸੇ ਮੇਨ ਕਹਿੰਦੇ ਇਹੀ ਆ ਵੀ ਕ੍ਰੀਏਸ਼ਨ ਆਫ ਜੋਬਸ ਦੇ ਉੱਤੇ ਆ ਤੇ ਰਿਡਕਸ਼ਨ ਆਫ ਟੈਕਸਿਸ ਦੇ ਉੱਤੇ ਆ। ਬਿਲਕੁਲ ਜੀ, ਔਰ ਇਹੋ ਹੀ ਇਹਦੀ ਖੂਬੀ ਦੱਸੀ ਜਾ ਰਹੀ ਹੈ ਕਿ ਇਸ ਵਾਰ ਕਿਉਂਕਿ ਪੈਨਡੈਮਿਕ ਦੇ ਕਰਕੇ ਜੋਬਸ ਜਿਹੜੀਆਂ ਬਹੁਤ ਗਈਆਂ ਆ ਆਸਟ੍ਰੇਲੀਅਨ ਲੋਕਾਂ ਦੀਆਂ ਤੇ ਰੁਜ਼ਗਾਰ ਦੇ ਜਿਹੜੇ ਜਾਂ ਜੋਬਸ ਪੈਦਾ ਕਰਨ ਦੇ ਜਿਹੜੇ ਕੁਛ ਮੌਕੇ ਆ ਉਹ ਇਸ ਬਜਟ ਦੇ ਰਾਹੀਂ ਪ੍ਰਦਾਨ ਕੀਤੇ ਜਾਣ ਵਾਲੇ ਆ ਤੇ ਟੈਕਸਿਸ ਦੇ ਵਿੱਚ ਵੀ ਜਿਹੜੀ ਕਟੌਤੀ ਹੈ ਉਹ ਹੋਣ ਜਾ ਰਹੀ ਹੈ ਬਜਟ ਦੇ ਵਿੱਚ ਜੋ ਥੋੜੇ ਬਹੁਤੇ ਜਿਹੜੇ ਸੰਕੇਤ ਆ ਉਹ ਦਿੱਤੇ ਜਾ ਰਹੇ ਆ। ਬਾਕੀ ਕਹਿੰਦੇ ਜੀ ਬੀ ਪੋਜ਼ਿਟਿਵਲੀ ਚਾਰਜਡ ਐਂਡ ਇੰਜੋਏ ਲਾਈਫ। ਬਿਲਕੁਲ ਜੀ ਬਿਲਕੁਲ, ਔਰ ਇਸੇ ਕਰਕੇ ਅਸੀਂ ਹਮੇਸ਼ਾ ਸੁਨੇਹਾ ਵੀ ਹਮੇਸ਼ਾ ਪੋਜ਼ਿਟਿਵਿਟੀ ਦਾ ਹੀ ਦਿੰਨੇ ਆ। ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਜਿਹੜੀ ਆ ਉਹ ਆ ਚੁੱਕੀ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਇੱਕ ਪਿਆਰਾ ਜਿਹਾ ਗੀਤ ਮੈਂ ਤੁਹਾਡੇ ਲਈ ਛੱਡ ਕੇ ਜਾਣਾ। ਫਿਲਹਾਲ ਇੱਕ ਬ੍ਰੇਕ ਲਾ ਲੈਣਾ, ਬ੍ਰੇਕ ਤੋਂ ਬਾਅਦ ਫਿਰ ਇੱਕ ਗੀਤ ਦੇ ਨਾਲ ਜਿਹੜਾ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਫਿਲਹਾਲ ਸੁਣਦੇ ਆ ਫਿਰ ਸਾਰਿਕਾ ਗਿੱਲ, ਸਾਰਿਕਾ ਗਿੱਲ ਮੈਨੂੰ ਸਰਕਾਰੀਆ ਗਿੱਲ ਲੱਗਿਆ ਉਹ, ਸਾਰਿਕਾ ਗਿੱਲ ਦੀ ਆਵਾਜ਼ ਦੇ ਵਿੱਚ ਲਾਹੌਰ। ਲਓ ਜੀ, ਸਾਰਿਕਾ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਹੁਣ ਪ੍ਰੋਗਰਾਮ ਜਿਹੜਾ ਉਹ ਆਪਣੇ ਅੰਤਲੇ ਪਲਾਂ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਅੰਤਲੇ ਪਲਾਂ ਦੇ ਵਿੱਚ ਫਿਰ ਮੈਨੂੰ ਵੀ ਹੁਣ ਇਜਾਜ਼ਤ ਹੀ ਲੈਣੀ ਪੈਣੀ ਹੈ। ਪਰ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਨਾ ਬਹੁਤ ਸੋਹਣੀ ਕਵਿਤਾ ਲਿਖੀ ਸੀ ਅੱਜ ਤੋਂ ਕਾਫੀ ਸਾਲ ਪਹਿਲਾਂ ਅਮਰਦੀਪ ਗਿੱਲ ਹੋਰਾਂ ਨੇ, ਅਰਥਾਂ ਦਾ ਜੰਗਲ, ਉਹ ਕਵਿਤਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ। ਕਹਿੰਦੇ ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ, ਪਰ ਮੇਰੇ ਲਈ ਧਰਮ ਮੇਰਾ ਉਹ ਨਿੱਕਾ ਜਿਹਾ ਕੁੜਤਾ ਹੈ ਜਿਸ ਨੂੰ ਮੈਂ ਨਿੱਕੇ ਹੁੰਦੇ ਪਾਉਂਦਾ ਹੁੰਦਾ ਸੀ। ਹੁਣ ਇਹ ਕਿਸੇ ਵੀ ਤਰ੍ਹਾਂ ਮੇਰੇ ਮੇਚ ਦਾ ਨਹੀਂ ਰਿਹਾ। ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ, ਪਰ ਕੰਮੀਆਂ ਦੇ ਜਵਾਕਾਂ ਲਈ ਧਰਮ ਬੇਹੇ ਕੜਾਹ ਦੀਆਂ ਭਰੀਆਂ ਬਾਟੀਆਂ ਹਨ। ਫੁੱਟਪਾਥਾਂ ਦੇ ਵਾਸੀਆਂ ਲਈ ਧਰਮ ਦੇ ਅਰਥ ਸੂਦਖੋਰ ਸੇਠ ਸਰਦਾਰਾਂ ਦੁਆਰਾ ਚਲਾਏ ਅਤੁੱਟ ਲੰਗਰ ਹਨ। ਤੁਸੀਂ ਇਸ ਨੂੰ ਕਿੰਨੀ ਵੀ ਸ਼ਰਧਾ ਨਾਲ ਸੋਚੋ, ਪਰ ਪਾਠੀ ਲਈ ਧਰਮ ਗੁਰਦੁਆਰਾ ਕਮੇਟੀ ਵੱਲੋਂ ਮਿਲਦੀ ਤਨਖਾਹ ਹੈ, ਜਿਸ ਨਾਲ ਪਾਲਦਾ ਹੈ ਉਹ ਆਪਣਾ ਟੱਬਰ। ਧਰਮ ਮੱਥਾ ਟੇਕਣ ਲਈ ਝੁਕੀ ਔਰਤ ਦੇ ਗਲਮੇ ਦੇ ਅੰਦਰ ਤੱਕ ਗਈ ਪੰਡਿਤ ਜੀ ਮਹਾਰਾਜ ਦੀ ਤਿਰਛੀ ਨਜ਼ਰ ਹੈ। ਧਰਮ ਪਾਦਰੀਆਂ ਦੇ ਹੱਥ ਵਿਚ ਫੜੀ ਤਲਵਾਰ ਹੈ ਜਿਸ ਨਾਲ ਉਹ ਵੱਢ ਸਕਦੇ ਹਨ ਕਿਸੇ ਦੀ ਵੀ ਗਰਦਨ ਵਿਗਿਆਨ ਦੀ ਖੋਜ ਕਰਨ ਦੇ ਜੁਰਮ ਵਿਚ। ਧਰਮ ਹਾਕਮਾਂ ਦੇ ਤਖ਼ਤੇ ਦਾ ਪਾਵਾ ਹੈ। ਧਰਮ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਮੂਲ ਮੰਤਰ ਹੈ। ਧਰਮ ਇਬਾਦਤ ਗਾਹਾਂ ਨੂੰ ਕਤਲਗਾਹਾਂ ਬਣਾਉਣ ਵਾਲਿਆਂ ਦੀ ਰਖੇਲ ਹੈ। ਧਰਮ ਦਿੱਖ ਅਤੇ ਪੁਸ਼ਾਕ ਦੇ ਨਾਂ ਹੇਠ ਇਨਸਾਨਾਂ ਨਾਲ ਕੀਤਾ ਸਾਜ਼ਿਸ਼ੀ ਮਖੌਲ ਹੈ। ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ, ਪਰ ਦਿੱਲੀ ਚ ਟੈਕਸੀ ਚਲਾਉਂਦੇ ਹਰਨਾਮ ਸਿੰਘ ਲਈ ਧਰਮ ਗਲੇ ਚ ਪਾਇਆ ਮੱਚਦਾ ਟਾਇਰ ਹੈ। ਧਰਮ ਚਾਂਦਨੀ ਚੌਂਕ ਚ ਰੁੜਦੀ ਬਾਬੇ ਕਿਸ਼ਨੇ ਦੀ ਪੱਗ ਹੈ। ਤੁਸੀਂ ਜੋ ਮਰਜ਼ੀ ਸਮਝੀ ਜਾਓ, ਪਰ ਇਸ ਦੇ ਅਰਥ ਬੱਸ ਵਿਚੋਂ ਲਾ ਕੇ ਮਾਰੇ ਗਏ ਸੋਹਣ ਦੇ ਮਾਪਿਆਂ ਲਈ ਸਿਰਫ ਸਟੇਨ ਗੰਨਾਂ ਵਾਲੇ ਅੱਤਵਾਦੀਆਂ ਤੱਕ ਸੀਮਤ ਨੇ। ਧਰਮ ਲਾਸ਼ਾਂ ਦਾ ਭਰਿਆ ਚਨਾਬ ਹੈ। ਧਰਮ ਲਹੂ ਲਹਾਣ ਸਤਲੁਜ ਹੈ। ਧਰਮ ਪੰਜਾਬ ਦੀ ਧਰਤੀ ਦੇ 47 ਵਿਚ ਹੋਏ 2 ਟੋਟਿਆਂ ਦਾ ਕਾਰਨ ਹੈ। ਧਰਮ ਮਨੁੱਖਤਾ ਦੇ ਗਲ ਤੇ ਲਟਕਾਈ ਤਲਵਾਰ ਹੈ। ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ। ਧਰਮ ਅੱਲਾਹੂ ਅਕਬਰ ਦੀ ਆਵਾਜ਼ ਤੋਂ ਡਰਦੇ ਰਫਿਊਜ਼ੀਆਂ ਦੇ ਕਾਫਲੇ ਹਨ। ਧਰਮ ਬੋਲੇ ਸੋਨਿਹਾਲ ਤੋਂ ਭੈ ਭੀਤ ਹਿੰਦੂ ਵੀਰਾਂ ਦਾ ਟਰੱਕ ਚ ਲੱਦਿਆ ਸਮਾਨ ਹੈ। ਧਰਮ ਹਰ ਹਰ ਮਹਾਦੇਵ ਦੇ ਜੈਕਾਰਿਆਂ ਤੋਂ ਡਰ ਕੇ ਕਾਨਪੁਰ ਚ ਰਹਿੰਦੇ ਸਤਨਾਮੇ ਦੇ ਕਟਵਾਏ ਵਾਲ ਹਨ। ਤੁਸੀਂ ਗ੍ਰੰਥ ਪੜ੍ਹੋ ਜਾਂ ਟੱਲ ਖੜਕਾਓ, ਕਲਮਾ ਪੜ੍ਹੋ ਜਾਂ ਵੁਜੂ ਕਰੋ, ਪਰ ਅਸੀਂ ਜਾਣਦੇ ਹਾਂ ਤੁਹਾਡੇ ਲਈ ਧਰਮ ਸ਼ਤਰੰਜ ਹੈ ਤੇ ਅਸੀਂ ਸਿਰਫ ਮੋਹਰੇ ਹਾਂ। ਚਾਲਾਂ ਤੁਸੀਂ ਚੱਲਦੇ ਹੋ, ਮਰਦੇ ਅਸੀਂ ਹਾਂ। ਸ਼ਹਿ ਤੁਸੀਂ ਦਿੰਦੇ ਹੋ ਇੱਕ ਦੂਜੇ ਨੂੰ, ਤਰੈ ਅਸੀਂ ਜਾਂਦੇ ਹਾਂ। ਧਰਮ ਤੁਹਾਡੇ ਲਈ ਮਨ ਚਾਹੇ ਫੁੱਲਾਂ ਦਾ ਬਾਗ ਹੈ, ਪਰ ਸਾਡੇ ਲਈ ਮਹਿਜ ਅਰਥਾਂ ਦਾ ਜੰਗਲ ਜਿਸ ਵਿਚ ਉਲਝ ਕੇ ਰਹਿ ਜਾਂਦੀ ਹੈ ਸਾਡੀ ਬਹੁ ਗਿਣਤੀ ਦੀ ਸੋਚ। ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ। ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ। ਅਸਲ ਦੇ ਵਿਚ ਇਹ ਸਾਰੇ ਖਿਆਲ ਉਦੋਂ ਹੀ ਉਤਪੰਨ ਹੁੰਦੇ ਆ ਜਦੋਂ ਆਲੇ ਦੁਆਲੇ ਦੇ ਵਿਚ ਧਰਮ ਨੂੰ ਹਥਿਆਰ ਬਣਾ ਕੇ ਵਰਤਿਆ ਜਾਂਦਾ ਹੈ, ਜਦੋਂ ਧਰਮ ਦਾ ਆਸਰਾ ਲੈ ਕੇ ਜਿਹੜੀ ਰਾਜਨੀਤੀ ਹੈ ਉਹ ਅੱਗੇ ਆਉਂਦੀ ਹੈ, ਆਮ ਲੋਕਾਂ ਦੇ ਲਈ ਨਾਸੂਰ ਬਣ ਜਾਂਦੀ ਹੈ। ਔਰ ਜੇ ਅਸੀਂ ਵੈਸੇ ਧਰਮ ਨੂੰ ਅਮਲੀ ਰੂਪ ਦੇ ਵਿੱਚ ਵੇਖੀਏ, ਜਦੋਂ ਅਸੀਂ ਉਸ ਧਰਮ ਦੀ ਜਿਹੜੀ ਪਰਿਭਾਸ਼ਾ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਦੋਂ ਉਸ ਧਰਮ ਦੇ ਰਾਹੀਂ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਧਰਮ ਦੇ ਅਰਥ ਵਾਕਿਆ ਹੀ ਕੁਛ ਹੋਰ ਨੇ। ਸੋ ਅਰਥਾਂ ਦਾ ਇਹ ਜੰਗਲ, ਇਹ ਕਵਿਤਾ ਅਮਰਦੀਪ ਗਿੱਲ ਹੋਰਾਂ ਦੀ ਲਿਖੀ ਹੋਈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਉਮੀਦ ਕਰਦੀ ਹਾਂ ਪਸੰਦ ਆਈ ਹੋਵੇਗੀ। ਚੱਲਦੇ ਚੱਲਦੇ ਯਾਨੀ ਕਿ ਜਾਣ ਤੋਂ ਪਹਿਲਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਔਰ ਇਹ ਗੀਤ ਤੁਸੀਂ ਪਸੰਦ ਕਰੋਗੇ ਮੈਂ ਉਮੀਦ ਕਰਦੀ ਹਾਂ। ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਅੱਜ ਦੀ ਇਜਾਜ਼ਤ। ਚੱਲਦੇ ਚੱਲਦੇ ਬਹੁਤ ਪਿਆਰ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ।
चलते चलते मेरे ये गीत याद रखना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। गुनगुनाते रहना, कभी अलविदा ना कहना, कभी अलविदा ना कहना।
ਮਾਫੀ ਚਾਹਾਂਗੀ, ਸਾਡੇ ਨਾਲ ਘੁੰਮਣ ਸਾਹਿਬ ਥੋੜੀ ਜਿਹੀ ਦੇਰੀ ਨਾਲ ਜੁੜੇ ਆ, ਮੈਂ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰ ਲਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਘੁੰਮਣ ਸਾਹਿਬ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਕਹਿੰਦੇ ਕੋਈ ਗੱਲ ਨੀ, ਪਹਿਲਾਂ ਲੀਕ ਨਹੀਂ ਕਰਨਾ ਚਾਹੀਦਾ ਜੀ, ਬਿਲਕੁਲ ਬਜਟ ਦੀ ਗੱਲ ਕਰ ਰਹੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਤੇ ਲਓ ਜੀ, ਫਿਰ ਪ੍ਰੋਗਰਾਮ ਚੋਂ ਇੱਕ ਵਾਰ ਫਿਰ ਲੈਣੀ ਆ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੇ ਨਾਲ। जाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। हमें दिल पर बिछड़ जाए कहीं हम मगर, और सुनी सी लगे तुम्हें जीवन की ये डगर। बिछड़ा हमें दिल पर बिछड़ जाए कहीं हम मगर, और सुनी सी लगे तुम्हें जीवन की ये डगर। बुलाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते बस यूं ही तुम गुनगुनाते रहना, कभी अलविदा ना कहना, कभी अलविदा ना कहना। चलते चलते मेरे ये गीत
कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते हंसते बस यूं ही तुम गुनगुनाते रहना, कभी अलविदा ना कहना, कभी अलविदा ना कहना। प्यार करते करते हम तुम कहीं खो जाएंगे, इन्हीं बहारों के आंचल में थक के सो जाएंगे। प्यार करते करते हम तुम कहीं खो जाएंगे, इन्हीं बहारों के आंचल में थक के सो सपनों को। फिर भी तुम यूं ही सजाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। राह में दिल पर बिछड़ जाए कहीं हम मगर, और सुनी सी लगे तुम्हें जीवन की ये डगर। बीच राह में दिल पर बिछड़ जाए कहीं हम मगर, और सुनी सी लगे तुम्हें जीवन की ये डगर। हम लौट आएंगे तुम यूं ही बुलाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते हंसते बस यूं ही तुम गुनगुनाते रहना, कभी अलविदा ना कहना, कभी अलविदा ना कहना।
ਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0815141.
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
ਸਾਰੇ ਕੰਮ ਕਾਰ ਸੋਣੀਏ ਜਿਹਦੇ ਚ ਕਮਾਉਣਾ ਤੈਨੂੰ ਦਿਨ ਰਾਤ ਨੀ ਮਹਿੰਗੀ ਜੀ ਮੈਂ ਲੈ ਲੈਣੀ ਆ ਕਾਰ ਸੋਣੀਏ ਤੈਨੂੰ ਲੈ ਕੇ ਜਾਣ ਨੂੰ ਮੈਂ ਪਿੰਡ ਫਿਰਦਾ ਛੱਡ ਦੇਣੇ ਸਾਰੇ ਕੰਮ ਕਾਰ ਸੋਣੀਏ ਜਿਹਦੇ ਚ ਕਮਾਉਣਾ ਤੈਨੂੰ ਦਿਨ ਰਾਤ ਨੀ ਮਹਿੰਗੀ ਜੀ ਮੈਂ ਲੈ ਲੈਣੀ ਆ ਕਾਰ ਸੋਣੀਏ ਓ ਓ ਸੀ ਯੈਸ ਔਰ ਨੋ ਕਿ ਮੇਰੇ ਨਾਲ ਪਿੰਡ ਚਲੇਗੀ Oh, 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 say yes or no, meri mehki kar vich behengi. ਸੱਚ ਦੱਸਦਾ ਤੇਰੇ ਕੋਲੋਂ ਦੀ ਗੁੱਡ ਵਾਈਬ ਸੋਣੀਏ ਤੇਰੇ ਡੈਡ ਕੋਲ ਤੇਰਾ ਹੱਥ ਮੰਗ ਕੇ ਤੈਨੂੰ ਮੈਂ ਬਣਾਉਣਾ ਮੇਰੀ ਵਾਈਫ ਸੋਣੀਏ ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ ਤੇਰੇ ਕੋਲੋਂ ਦੀ ਗੁੱਡ ਵਾਈਬ ਸੋਣੀਏ ਤੇਰੇ ਡੈਡ ਕੋਲ ਤੇਰਾ ਹੱਥ ਮੰਗ ਕੇ ਤੈਨੂੰ ਮੈਂ ਬਣਾਉਣਾ ਮੇਰੀ ਵਾਈਫ ਸੋਣੀਏ ਓ ਓ ਓ ਸੇ ਯੈਸ ਔਰ ਨੋ ਕਿ ਮੇਰੇ ਨਾਲ ਵਿਆਹ ਕਰੇਗੀ ਓ ਓ ਓ ਸੇ ਯੈਸ ਔਰ ਨੋ ਮੇਰੀ ਬੇਬੀ ਜੀ ਤੈਨੂੰ
Nexus.
ਮਟਕਾਵਾਂ
टॉप दे शौकन जटी मुंडिया नखरे ने पट्टी बोला तो परखे जांदी आ जुत्ती कसूर दी वे जट्टी मैं हूर जई वे चली वे मड़क जांदी ना जुत्ती कसूर दी वे जट्टी मैं हूर जई वे चली वे मड़क जांदी ना जावे ना मड़क दी चली सिर तो वे मल्लो मल्ली चुन्नी वे सरक जांदी आ जुत्ती कसूर दी वे जट्टी मैं हूर जई वे चली वे मड़क जांदी ना जुत्ती कसूर दी वे जट्टी मैं हूर जई वे चली वे मड़क जांदी ना नखरों नू पाके डोली ले जावे पिंड रसोली करी सूटा ते वरक जांदी आ जुत्ती कसूर दी वे जट्टी मैं हूर जई वे चली वे मड़क जांदी ना जुत्ती कसूर दी वे जट्टी मैं हूर जई वे चली वे मड़क जांदी ना
हाय नैना वाले तीर नित दिल ते चलाए नैना वाले तीर नित दिल ते चलाए तोर तेरी काल जे ते कैर जे हटाए तोर तेरी काल जे ते कैर जे हटाए वेखी जत्तो ना करा दी कुछ रंग नहीं छेड़ा केंदी सी कवाज चा आल पाड़ चक तेरा लौंग नहीं छेड़ा केंदी सी कवाज चा आल पाड़ चक तेरा लौंग नहीं छेड़ा केंदी सी कवाज चा
ਦਾ ਸ਼ਿੰਗਾਰ ਵੇ ਰੂਪ ਦਾ ਸ਼ਿੰਗਾਰ ਵੇ
ਜਿਹੜਾ ਕਹਿੰਦੀ ਸੀ ਗਵਾਚ ਚੱਕ ਹਲ ਫੜ ਚੱਕ ਤੇਰਾ ਲੌਂਗ ਨਹੀਂ ਜਿਹੜਾ ਕਹਿੰਦੀ ਸੀ ਗਵਾਚ ਚੱਕ ਹਲ ਫੜ ਚੱਕ ਤੇਰਾ ਲੌਂਗ ਨਹੀਂ ਜਿਹੜਾ ਕਹਿੰਦੀ ਸੀ ਗਵਾਚ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜਾਂਪਾਲ ਸਾਰਸ ਦੀ ਇੱਕ ਕਹਾਵਤ ਅਨੁਸਾਰ ਜੇ ਇਕਾਂਤ ਵਿੱਚ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਕਿਸੇ ਮਾੜੇ ਦਾ ਸਾਥ ਕਰ ਰਹੇ ਹੋ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪਰੇਸ਼ਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਜਾਣ ਬੁਝ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਕਰੀਏ ਫਰੇਬ ਉਫ ਬੇਈਮਾਨੀਆਂ ਵੀ ਖੂਬ ਨੇ ਉਫ ਬੇਈਮਾਨੀਆਂ ਵੀ ਖੂਬ ਨੇ ਜਾਣ ਬੁਝ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਮੁਹੱਬਤ ਕਾਫੀ ਦਿੰਦੀ ਵੰ ਮਗਰ